ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਲ ਮਹਿ ਥਾਪ ਉਥਾਪਨ ਹਾਰ ਆਪਨ ਹਾਥ ਮਤਾਤ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਲ ਮਹਿ ਥਾਪ ਉਥਾਪਨ ਹਾਰ ਆਪਨ ਹਾਥ ਮਤਾਤ ਸਿਆਨਪ ਕਾਹੂ ਕਾਮ ਨਾ ਆਤ ਜੋ ਅਨ ਰੂਪਿਓ ਠਾਕੁਰ ਮੇਰੈ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ਲਸਕਰ ਨੇ ਬਖਵਾਸ ਸਭ ਤਿਆਗੇ ਜਮਪੁਰ ਊਠ ਸਿਧਾਸ ਹੋਏ ਅਨੰਨ ਮਨ ਹਟ ਕੀ ਦ੍ਰਿੜਤਾ ਆਪਸ ਕਉ ਜਾਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ ਸਹਿਜ ਸੁਭਾਏ ਭਏ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੋ ਨਾਨਕ ਗੁਰ ਪੂਰਾ ਭੇਟਿਆ ਪ੍ਰਵਾਨ ਗ੍ਰਸਤ ਉਦਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮ ਰੂਪ ਸ਼ਬਦ ਦੀ ਬਖਸ਼ਿਸ਼ ਕੀਤੀ ਹੈ ਇਹ ਅੰਮ੍ਰਿਤ ਬਚਨ ਗੁਜਰੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਅਖਰੀ ਅਰਥ ਸਮੇਂ ਅਨੁਸਾਰ ਸਤਿਗੁਰੂ ਜੀ ਜਿੰਨੀ ਕੁ ਸੋਝੀ ਬਖਸ਼ਣ ਆਪਾਂ ਇਸ ਦੀ ਵਿਆਖਿਆ ਕਥਾ ਵਿਚਾਰ ਕਰ ਸਕੀਏ। ਪਿਆਰ ਅਦਬ ਸਹਿਤ ਸਾਧ ਸੰਗਤ ਜੀ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ।
ਰਾਗ ਗੁਜਰੀ ਹੈ ਔਰ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਪ੍ਰਤੱਖ ਹਰ ਜਿਨ੍ਹਾਂ ਦਾ ਨਾਮ ਨਿਆਂ ਹੀ ਗਰਭ ਜੋਨ ਤੋਂ ਇਨਸਾਨ ਦਾ ਛੁਟਕਾਰਾ ਹੋ ਜਾਂਦਾ ਹੈ, ਜਿਨ੍ਹਾਂ ਦਾ ਚਾਰ ਚੁਫੇਰੇ ਪ੍ਰਕਾਸ਼ ਹੈ, ਸਤਿਗੁਰੂ ਜੀ ਦੇ ਘਰ ਦੇ ਰਬਾਬੀਆਂ ਅਨੁਸਾਰ ਉਗਵਣੋ ਤੈ ਆਥਵਣੋ ਚੌ ਚੱਕੀ ਕੀਨ ਲੋਵਾ। ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਜਿੱਧਰੋਂ ਸੂਰਜ ਉੱਗ ਰਿਹਾ ਹੈ, ਉਗਵਣੋ ਤੈ ਅਤੇ ਆਥਵਣੋ, ਇਉਂ ਕਹਿ ਲਓ ਪੂਰਬ ਤੋਂ ਲੈ ਕੇ ਪੱਛਮ ਤੱਕ, ਚੌ ਚੱਕੀ ਕੀਨ ਲੋਵਾ, ਜਿਸ ਸਤਿਗੁਰੂ ਗੁਰੂ ਅਰਜੁਨ ਦੇਵ ਦਾ ਪ੍ਰਕਾਸ਼ ਚਾਨਣ ਚਾਰ ਚੱਕਾਂ ਦੇ ਵਿੱਚ ਹੈ, ਜਿਨ੍ਹਾਂ ਦੀ ਸਿਫਤ ਵਿੱਚ ਰਬਾਬੀ ਭਾਈ ਸੱਤਾ ਜੀ ਦੇ ਬੋਲ ਨੇ, ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਤਖ਼ਤ 'ਤੇ ਬਿਰਾਜਮਾਨ ਨੇ ਅਤੇ ਉਹਨਾਂ ਦੇ ਸੀਸ ਉੱਪਰ ਜਿਹੜਾ ਚੰਦੋਵਾ ਹੈ ਉਹ ਲਿਸ਼ਕ ਰਿਹਾ ਹੈ, ਜਿਨ੍ਹਾਂ ਨੂੰ ਭੱਟ ਸਾਹਿਬਾਨ ਜੀ ਨੇ ਬਚਨ ਕਹੇ, ਤਤ ਵਿਚਾਰ ਯਾ ਹੈ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਗੁਜਰੀ ਰਾਗ ਵਿੱਚ ਇਹ ਸ਼ਬਦ ਦੀ ਬਖਸ਼ਿਸ਼ ਕੀਤੀ ਹੈ।
ਮਤਾ ਕਰੈ ਪੱਛਮ ਕੈ ਤਾਈ।
ਇਸ ਅੰਮ੍ਰਿਤ ਸ਼ਬਦ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ, ਇਨਸਾਨ ਜਿੰਨਾ ਮਰਜ਼ੀ ਸਿਆਣਾ ਹੋਵੇ, ਜਿਤਨੀਆਂ ਮਰਜ਼ੀ ਇਹ ਭਵਿੱਖ ਦੀਆਂ ਸਲਾਹਾਂ ਕਰੇ, ਜਿੰਨੇ ਮਰਜ਼ੀ ਇਹ ਬੰਦਿਆਂ ਨੂੰ ਇਕੱਠੇ ਕਰਕੇ ਆਪਣੇ ਮਤੇ ਪਕਾਏ, ਜਿਤਨਾ ਮਰਜ਼ੀ ਇਹ ਚਲਾਕੀਆਂ ਵਰਤੇ, ਪਰ ਮਹਾਰਾਜ ਕਹਿੰਦੇ ਤੇਰੀ ਗੱਲ ਨਹੀਂ ਮੰਨੀ ਜਾਣੀ। ਹੋਣਾ ਉਹ ਕੁਝ ਜੋ ਕੁਝ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਭਾਉਂਦਾ ਪਿਆ ਹੈ। ਅੱਜ ਸਤਿਗੁਰਾਂ ਨੇ ਪਹਿਲਾ ਬਚਨ ਇਹ ਕੀਤਾ ਹੈ, ਮਤਾ ਕਰੈ ਪੱਛਮ ਕੈ ਤਾਈ। ਮਤਾ ਦਾ ਅਰਥ ਹੈ ਸਲਾਹ, ਪੱਛਮ ਦਾ ਅਰਥ ਆਪਾਂ ਕਰਨੇ ਲਹਿੰਦਾ ਪਾਸਾ, ਜਿੱਧਰ ਸੂਰਜ ਅਸਤ ਹੋ ਰਿਹਾ ਹੈ। ਮਹਾਰਾਜ ਕਹਿੰਦੇ ਨੇ ਇੱਕ ਇਨਸਾਨ ਨੇ ਰਾਤ ਨੂੰ ਪੈਣ ਲੱਗਿਆਂ ਪਰਿਵਾਰ ਦੇ ਵਿੱਚ ਆਪਣੇ ਸੰਗੀਆਂ ਸਾਥੀਆਂ ਨਾਲ ਇਹ ਸਲਾਹ ਮਸ਼ਵਰਾ ਕੀਤਾ ਕਿ ਆਪਾਂ ਪੱਛਮ ਵਾਲੇ ਪਾਸੇ ਜਾਣਾ ਹੈ, ਕਿ ਸਵੇਰੇ ਇਸ ਸ਼ਹਿਰ ਵਿੱਚ ਜਾਣਾ ਹੈ ਜਾਂ ਇਸ ਇਲਾਕੇ ਵਿੱਚ ਆਪਾਂ ਜਾਣਾ ਹੈ। ਇਹ ਆਪਣੇ ਆਪ ਵਿੱਚ ਰਾਤ ਮਤਾ ਕਰਕੇ ਤਿਆਰੀ ਕਰਕੇ ਕਿ ਪੱਛਮ ਦੀ ਦਿਸ਼ਾ ਨੂੰ ਸਫ਼ਰ ਕਰਨ ਦੀ ਜ਼ਿਕਰ ਕਰ ਰਿਹਾ ਹੈ।
ਪੂਰਬ ਹੀ ਲੈ ਜਾਤ।
ਪਰ ਦੇਖੋ ਪਰਮੇਸ਼ਵਰ ਜੀ ਦੀ ਖੇਡ ਕੈਸੀ ਵਾਪਰੀ, ਰਾਤ ਨੂੰ ਇਹ ਸਲਾਹ ਕੀਤੀ ਵੀ ਆਪਾਂ ਪੱਛਮ ਨੂੰ ਜਾਣਾ, ਪਰ ਸਵੇਰ ਤੱਕ ਪਰਮਾਤਮਾ ਨੇ ਐਸੀ ਖੇਡ ਵਰਤਾ ਦਿੱਤੀ ਕਿ ਜਿਹੜੇ ਘਰ ਦੇ ਜੀ ਪੱਛਮ ਵਾਲੇ ਪਾਸੇ ਤਿਆਰੀ ਕਰੀ ਬੈਠੇ ਸਨ, ਮੈਂ ਸਿੱਧੇ ਜਿਹੇ ਅਰਥ ਵਰਤ ਰਿਹਾ ਜੀ, ਜਿਸ ਦਿਸ਼ਾ ਵਿੱਚ ਬੰਦਾ ਚਾਹੁੰਦਾ ਸੀ ਮੈਂ ਜਾਣਾ ਹੈ, ਰਾਤ ਤਿਆਰੀ ਵੀ ਸੀ, ਸਲਾਹ ਵੀ ਸੀ, ਸਾਜ਼ੋ ਸਮਾਨ ਵੀ ਇਕੱਠਾ ਕੀਤਾ ਹੈ, ਪਰ ਮਹਾਰਾਜ ਬਚਨ ਕਰਦੇ ਆ ਉਸ ਪਰਮੇਸ਼ਵਰ ਜੀ ਦੀ ਸਲਾਹ ਸਾਹਮਣੇ ਤੇਰੀ ਸਲਾਹ ਨਹੀਂ ਚੱਲਣੀ। ਤੂੰ ਸੋਚੀ ਬੈਠਾ ਵੀ ਰਾਤ ਇੱਥੇ ਜਾਣਾ ਸਵੇਰੇ, ਤੇ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ, ਬੰਦੇ ਨੂੰ ਵਿਪਰੀਤ ਸਫ਼ਰ ਕਰਨਾ ਪੈ ਸਕਦਾ ਹੈ। ਪੱਛਮ ਦੇ ਜਾਣ ਦੀ ਸਲਾਹ ਕੀਤੀ, ਪਰ ਵਾਹਿਗੁਰੂ ਜੀ ਨੇ ਐਸੀ ਖੇਡ ਬਣਾ ਦਿੱਤੀ ਕਿ ਇਨਸਾਨ ਨੂੰ ਪੂਰਬ ਵਾਲੇ ਪਾਸੇ ਜਾਣਾ ਪਿਆ ਹੈ।
ਖਿਨ ਮਹਿ ਥਾਪ ਉਥਾਪਨ ਹਾਰਾ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਨਸਾਨ ਤੇਰੀ ਬੁੱਧੀ ਤੇਰੀ ਅਕਲ ਸੀਮਾ ਵਿੱਚ ਹੈ, ਪਰ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਕਰਤਾਰ ਜੀ ਉਹ ਇੱਕ ਖਿਨ ਦੇ ਵਿੱਚ ਥਾਪ ਦਿੰਦੇ ਨੇ, ਇੱਕ ਖਿਨ ਦੇ ਵਿੱਚ ਸਿਰਜ ਦਿੰਦੇ ਨੇ, ਇੱਕ ਅੱਖ ਝਮਕਣ ਦੀ ਦੇਰ ਵਿੱਚ ਉਹ ਸਭ ਕੁਝ ਬਣਾ ਦਿੰਦੇ ਨੇ। ਪਿਆਰਿਓ, ਜਿਹਨੂੰ ਅੱਖ ਝਮਕਣ ਦੀ ਦੇਰ ਵਿੱਚ ਬਣਾ ਦਿੱਤਾ ਉਹ ਪਾਰ ਬ੍ਰਹਮ ਪਰਮੇਸ਼ਵਰ ਇੱਕ ਖਿਨ ਦੇ ਵਿੱਚ ਬਣਾਏ ਹੋਏ ਨੂੰ ਢਾਹ ਵੀ ਦਿੰਦੇ ਨੇ। ਫਿਰ ਅਰਜ਼ ਸੁਣਿਓ, ਅੱਗੇ ਥੋੜ੍ਹੀ ਜਿਹੀ ਇਸ ਦੀ ਵਿਆਖਿਆ ਆਪਾਂ ਕਰਾਂਗੇ ਰਾਉ ਦੀ ਤੁਕ ਦੇ ਅਰਥ ਕਰਕੇ। ਫਿਰ ਅਰਜ਼ ਹੈ, ਆਪਾਂ ਕਈ ਮਹੀਨਿਆਂ ਦੀ ਸਲਾਹ ਕੀਤੀ ਵੀ ਆਪਾਂ ਇਸ ਤਰੀਕ ਨੂੰ ਇਸ ਪਾਸੇ ਸਫ਼ਰ ਕਰਨ ਜਾਣਾ, ਜਿਉਂ ਇਹ ਸਮਝ ਲਓ ਵੀ ਪੱਛਮ ਦੇ ਮੁਲਕਾਂ ਵੱਲ ਜਾਣਾ। ਤਿਆਰੀ ਕਿੰਨੀ ਬੰਦਾ ਕਰੀ ਬੈਠਾ, ਇੰਨੇ ਮਹੀਨਿਆਂ ਦੀ ਤਿਆਰੀ ਇੱਕ ਖਿਨ ਦੇ ਵਿੱਚ ਖਤਮ ਕਰ ਦਿੱਤੀ ਪਰਮਾਤਮਾ ਨੇ। ਉਸ ਬੰਦੇ ਨੂੰ ਜਿਹਨੇ ਪੱਛਮ ਦੀ ਤਿਆਰੀ ਕੀਤੀ ਉਹਨੂੰ ਪੂਰਬ ਨੂੰ ਤੋਰ ਦਿੱਤਾ, ਅਤੇ ਮਹਾਰਾਜ ਕਹਿੰਦੇ ਤੇਰੇ ਕਈ ਮਹੀਨਿਆਂ ਦੀ ਸਲਾਹ ਇੱਕ ਖਿਨ ਦੇ ਵਿੱਚ ਉਹਨੇ ਢਾਹ ਕੇ ਰੱਖ ਦਿੱਤੀ। ਕੋਈ ਤਰਕ ਨਹੀਂ, ਕੋਈ ਦਲੀਲ ਨਹੀਂ, ਇਹੋ ਜਿਹੀ ਭਾਣਾ ਵਰਤਾ ਦਿੱਤਾ, ਸਭ ਕੁਝ ਧਰਿਆ ਧਰਾਇਆ ਰਹਿ ਗਿਆ। ਸਤਿਗੁਰੂ ਕਹਿੰਦੇ ਨੇ ਪਾਰ ਬ੍ਰਹਮ ਵਾਹਿਗੁਰੂ ਜੀ ਇੱਕ ਖਿਨ ਦੇ ਵਿੱਚ ਬਣਾ ਵੀ ਦਿੰਦੇ ਨੇ ਤੇ ਦੂਸਰੇ ਖਿਨ ਵਿੱਚ ਢਾਹ ਵੀ ਦਿੰਦੇ ਹਨ।
ਆਪਨ ਹਾਥ ਮਤਾਤ,
ਅਗਲਾ ਬਚਨ ਹੈ ਆਪਨ ਹਾਥ ਮਤਾਤ। ਇਹਦਾ ਅਰਥ ਆਪਣਾ ਹੱਥ ਦਾ ਅਰਥ ਵਾਹਿਗੁਰੂ ਜੀ ਨੇ ਇਹ ਫੈਸਲੇ ਆਪਣੇ ਹੱਥ ਵਿੱਚ ਰੱਖੇ ਨੇ। ਮਤਾਂ ਦਾ ਅਰਥ ਮਤ ਦਾ ਅੰਤ, ਜੋ ਆਪਾਂ ਸਲਾਹ ਕਰੀ ਬੈਠੇ ਹਾਂ ਉਹ ਨਹੀਂ ਹੋਣੀ, ਇਹ ਫੈਸਲੇ ਸਾਡੇ ਹੱਥ ਵਿੱਚ ਨਹੀਂ। ਆਪਣੇ ਹੱਥ ਵਿੱਚ ਤਾਂ ਬੰਦਾ ਬਹੁਤ ਕੁਝ ਸੋਚਦਾ ਹੈ। ਸੱਚੇ ਪਿਤਾ ਜੀ ਕਹਿ ਰਹੇ ਨੇ ਕਿ ਇਹ ਸਾਰੇ ਜਿਹੜੇ ਫੈਸਲੇ ਨੇ ਅਖੀਰ ਤੇ ਜੋ ਕੁਝ ਵਾਪਰਨਾ ਉਹ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ, ਬੰਦੇ ਦੇ ਹੱਥ ਵਿੱਚ ਕੁਝ ਨਹੀਂ। ਉਹਨੇ ਫੈਸਲੇ ਆਪ ਲੈਣੇ ਨੇ, ਇਨਸਾਨ ਨੂੰ ਕੋਈ ਉਹਨੇ ਤਾਕਤ ਨਹੀਂ ਦਿੱਤੀ ਉਹ ਫੈਸਲਾ ਲੈ ਸਕੇ। ਜੋ ਕੁਝ ਇਨਸਾਨ ਫੈਸਲਾ ਲੈਂਦਾ ਉਹ ਨਹੀਂ ਹੋਣਾ, ਹੋਣਾ ਉਹ ਕੁਝ ਜੋ ਕੁਝ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾਉਂਦਾ ਪਿਆ। ਮਹਾਰਾਜ ਜੀ ਨੇ ਇਹ ਬਚਨ ਦੋ ਤੁਕਾਂ ਵਿੱਚ ਕੀਤਾ। ਫਿਰ ਆਪਾਂ ਅਰਥ ਦੇਖ ਲਈਏ, ਮਤਾ ਕਰੈ ਪੱਛਮ ਕਹਿ ਤਾਈ ਪੂਰਬ ਹੀ ਲੈ ਜਾਤ। ਪਿਆਰਿਓ, ਜਾਣਾ ਸੀ ਪੱਛਮ ਨੂੰ ਤੇ ਪਰ ਤੋਰ ਦਿੱਤਾ ਪਰਮੇਸ਼ਵਰ ਜੀ ਨੇ ਪੂਰਬ ਨੂੰ। ਇੱਕ ਖਿਨ ਦੇ ਵਿੱਚ ਉਸਾਰ ਲੈਂਦੇ ਨੇ, ਇੱਕ ਖਿਨ ਦੇ ਵਿੱਚ ਉਸਰੇ ਹੋਏ ਨੂੰ ਢਾਹ ਦਿੰਦੇ ਨੇ, ਕਿਉਂਕਿ ਆਪਣੇ ਫੈਸਲੇ ਉਹ ਆਪ ਲੈਂਦੇ ਨੇ, ਉਹਨਾਂ ਦੇ ਫੈਸਲਿਆਂ ਵਿੱਚ ਕੋਈ ਦਖਲ ਨਹੀਂ ਦੇ ਸਕਦਾ, ਉਹਨਾਂ ਦੇ ਫੈਸਲੇ ਨੂੰ ਕੋਈ ਮੋੜ ਨਹੀਂ ਸਕਦਾ। ਪਿਆਰਿਓ, ਸੱਚ ਇਹ ਵੇ ਕਿ ਜੋ ਕੁਝ ਉਹਦੇ ਹੱਥ ਵਿੱਚ ਹੈ ਉਹ ਕਿਸੇ ਹੋਰ ਦੇ ਹੱਥ ਵਿੱਚ ਹੈ ਹੀ ਨਹੀਂ। ਆਪਾਂ ਪੜ੍ਹਦੇ ਹਾਂ ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ। ਇਹ ਵਾਹਿਗੁਰੂ ਜੀ ਦੇ ਹੱਥ ਵਿੱਚ ਤਾਕਤ ਹੈ ਜੀ, ਉਹ ਫੈਸਲੇ ਲੈ ਰਿਹਾ, ਕੋਈ ਇਨਸਾਨ ਇਹ ਫੈਸਲਾ ਨਹੀਂ ਲੈ ਸਕਦਾ।
ਸਿਆਨਪ ਕਾਹੂ ਕਾਮ ਨਾ ਆਤ।
ਹੁਣ ਸਤਿਗੁਰੂ ਪੰਚਮ ਪਿਤਾ ਜੀ ਮਹਾਰਾਜ ਇਸ ਅੰਮ੍ਰਿਤ ਬਚਨ ਦੀਆਂ ਰਹਾਉ ਦੀਆਂ ਤੁਕਾਂ ਵਿੱਚ ਬਖਸ਼ਿਸ਼ ਕਰ ਰਹੇ ਨੇ। ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ, ਬਹੁਤ ਹੀ ਯਤਨ ਕਰ ਸਕਦਾ ਹੋਵੇ, ਬੜੇ ਹੀ ਲੇ ਵਸੀਲੇ ਕਰ ਲਏ, ਪਰ ਜਦੋਂ ਵਾਹਿਗੁਰੂ ਜੀ ਆਪਣਾ ਫੈਸਲਾ ਦਿੰਦੇ ਆ ਨਾ ਜੀ, ਉਦੋਂ ਫਿਰ ਵੱਡੇ ਵੱਡੇ ਸਿਆਣੇ ਬੰਦਿਆਂ ਦੀ ਅਕਲ ਦਾ ਵੀ ਖਾਤਮਾ ਹੋ ਜਾਂਦਾ, ਵੱਡੇ ਵੱਡੇ ਬੰਦਿਆਂ ਦੀ ਸਿਆਣਪ ਸੜ ਜਾਂਦੀ ਹੈ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਇਹ ਇਨਸਾਨ ਤੇਰੀ ਆਪਣੀ ਸਿਆਣਪ ਕਿਸੇ ਵੀ ਕੰਮ ਨਹੀਂ ਆਉਣੀ।
ਜੋ ਅਨਰੂਪਿਓ ਠਾਕੁਰ ਮੇਰਾ,
ਜੋ ਅਨਰੂਪਿਓ ਠਾਕੁਰ ਮੇਰਾ, ਜੋ ਦਰ ਤੇ ਜਿਹੜੀ ਚੀਜ਼, ਜਾਂ ਇਹ ਜੋ ਦਰ ਅਰਥ ਆਪਾਂ ਅਨਰੂਪਿਓ ਦਾ ਅਰਥ ਠਾਣ ਲਈ, ਠੱਟੀ ਹੋਈ, ਇਹਦਾ ਮਤਲਬ ਜੋ ਵਾਹਿਗੁਰੂ ਜੀ ਨੇ ਫੈਸਲਾ ਕਰ ਲਿਆ ਨਾ ਉਹ ਕੁਝ ਹੋਣਾ ਹੈ, ਤੇਰੀ ਮਰਜ਼ੀ ਨਾਲ ਫੈਸਲੇ ਨਹੀਂ ਬਦਲੇ ਜਾਣੇ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨਰੂਪਿਓ ਠਾਕੁਰ ਮੇਰਾ, ਜੋ ਮੇਰੇ ਵਾਹਿਗੁਰੂ ਜੀ ਨੇ ਠਾਣ ਲਿਆ, ਜੋ ਕੁਝ ਉਹਨਾਂ ਨੇ ਫੈਸਲਾ ਕਰ ਲਿਆ ਉੱਥੇ ਸਿਆਣਪ ਕੰਮ ਨਹੀਂ ਆਉਂਦੀ।
ਹੋਏ ਰਹੀ ਉਹ ਬਾਤ,
ਹੋਏ ਰਹੀ ਉਹ ਬਾਤ, ਤੇਰੀ ਬਾਤ ਨਹੀਂ ਹੋਣੀ, ਜੋ ਪਰਮੇਸ਼ਵਰ ਜੀ ਨੇ ਠਾਣ ਲਿਆ ਉਹ ਹੀ ਹੋਵੇਗਾ, ਉਹੀ ਗੱਲ ਵਾਪਰੇਗੀ ਜੋ ਕੁਝ ਵਾਹਿਗੁਰੂ ਜੀ ਨੇ ਆਪ ਫੈਸਲਾ ਲਿਆ। ਇਹ ਪਹਿਲੀਆਂ ਦੋ ਤੁਕਾਂ ਤੇ ਰਹਾਉ ਦੀਆਂ ਦੋ ਤੁਕਾਂ ਦਾ ਆਪਾਂ ਪਾਠ ਔਰ ਅਰਥ ਕੀਤੇ। ਅਸੀਂ ਸਤਿਗੁਰਾਂ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਆਓ ਥੋੜੇ ਜਿਹੇ ਦਰਸ਼ਨ ਕਰੀਏ ਕਿ ਇੱਕ ਆਪਾਂ ਇਸ ਗੱਲ ਦੇ ਸਾਰੇ ਧਾਰਨੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਸਤਿਗੁਰਾਂ ਨੇ ਮੰਗਲ ਮੂਲ ਮੰਤਰ ਜਪ ਸ਼ੁਰੂ ਕੀਤਾ ਹੈ, ਉੱਥੇ ਸਤਿਗੁਰਾਂ ਨੇ ਸਾਨੂੰ ਜਿਹੜੀ ਪਹਿਲੀ ਸੋਝੀ ਸਮਤ ਦਿੱਤੀ ਹੈ ਨਾ ਜੀ, ਉਹ ਇਹ ਦਿੱਤੀ ਹੈ ਕਿ ਸਿੱਖ ਮਨੁੱਖ ਹੁਕਮ ਤੇ ਰਜ਼ਾ ਨੂੰ ਖਿੜੇ ਮੱਥੇ ਕਬੂਲ ਕਰ ਲੈ, ਇਹਨੂੰ ਸਵੀਕਾਰ ਕਰ ਲੈ। ਅਸੀਂ ਇੱਕ ਪਾਠ ਰੋਜ਼ ਕਰਨੇ ਹਾਂ ਪਹਿਲੀ ਪੌੜੀ ਦਾ, ਉਸ ਵਿੱਚ ਸਤਿਗੁਰਾਂ ਨੇ ਜ਼ਿਕਰ ਵੀ ਕੀਤਾ ਕਿ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਥੋੜ੍ਹੇ ਜਿਹੇ ਅਰਥ ਆਪਾਂ, ਕਿਉਂਕਿ ਸਤਿਗੁਰਾਂ ਨੇ ਪਹਿਲੀਆਂ ਚਾਰ ਤੁਕਾਂ ਵਿੱਚ ਇਹ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਜੇ ਤੂੰ ਇਹ ਸੋਚੇ ਵੀ ਸੁਚਮਤਾ ਨਾਲ ਮੇਰਾ ਅੰਦਰ ਸੁੱਚਾ ਹੋ ਜਾਏਗਾ ਤੇ ਇਹ ਸੁੱਚਾ ਨਹੀਂ ਹੋਣਾ, ਪਰ ਕਰਨ ਤੋਂ ਬਾਹਰ ਨਹੀਂ ਮੈਂ ਨਿਕਲਾਂਗਾ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜ਼ਬਾਨ ਦੀ ਚੁੱਪ ਨਾਲ ਮਨ ਨੇ ਚੁੱਪ ਨਹੀਂ ਕਰਨਾ, ਭਾਵੇਂ ਤੂੰ ਇਸ ਤਰ੍ਹਾਂ ਜਿਵੇਂ ਤੇਲ ਧਾਰ ਵੱਜ ਕੇ ਪੈਂਦਾ ਇਸ ਤਰ੍ਹਾਂ ਸਮਾਧੀ ਵੀ ਲਾ ਲੈ, ਮਨ ਨੇ ਚੁੱਪ ਨਹੀਂ ਕਰਨਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਭੁੱਖਿਆ ਤ੍ਰਿਸ਼ਨਾ ਅਧੀਨ ਭੁੱਖਿਆ ਰਿਹਾ, ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੇ ਤ੍ਰਿਸ਼ਨਾ ਅਧੀਨ ਰਿਹਾ ਭੁੱਖਿਆ ਰਿਹਾ, ਫਿਰ ਵੀ ਤੇਰੀ ਭੁੱਖ ਨਹੀਂ ਉਤਰਨੀ। ਜੇ ਸਾਰੀਆਂ ਧਰਤੀਆਂ ਦਾ ਪੁਰੀਆਂ ਦਾ ਧਨ ਪਦਾਰਥ ਤੂੰ ਬੰਨ ਲਵੇਂ। ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਸਾਹਸ ਸਿਆਣਪਾਂ ਲੱਖ ਹੋ ਹੈ, ਮੈਂ ਤਾਂ ਬੇਨਤੀ ਕੀਤੀ ਸਿਆਣਪ ਕਾਹੂ ਕਾਮਨਾ ਆਦ। ਇੱਕ ਨਹੀਂ ਦੋ ਨਹੀਂ, ਤੇਰੇ ਕੋਲ ਇਨਸਾਨ ਇੰਨਾ ਤੂੰ ਸਿਆਣਾ ਹੋਵੇਂ ਕਿ ਲੱਖਾਂ ਹਜ਼ਾਰਾਂ ਸਿਆਣਪਾਂ ਤੂੰ ਸਿਆਣਪ ਦਾ ਕੋਟ ਹੋਵੇਂ, ਸਿਆਣਪ ਦਾ ਕਿਲਾ ਹੋਵੇਂ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕੋਈ ਤੇਰੇ ਨਾਲ ਨਹੀਂ ਚੱਲਣੀ। ਹੇ ਸੱਚੇ ਪਾਤਸ਼ਾਹ ਜੀ, ਜੇ ਪਦਾਰਥ ਕੰਮ ਨਹੀਂ ਆਉਣੇ, ਜੇ ਤੀਰਥ ਇਸ਼ਨਾਨ ਨੇ ਕੰਮ ਨਹੀਂ ਆਉਣਾ, ਜੇ ਜ਼ਬਾਨ ਤੋਂ ਮੋਨ ਨਹੀਂ ਰਿਹਾ ਅੰਦਰ ਨੇ ਮੋਨ ਨਹੀਂ ਹੋਣਾ, ਚੁੱਪ ਨਹੀਂ ਹੋਣਾ, ਜੇ ਸਿਆਣਪਾਂ ਕਿਸੇ ਅਰਥ ਨਹੀਂ, ਪਦਾਰਥ ਕਿਸੇ ਅਰਥ ਨਹੀਂ, ਤੇ ਫਿਰ ਸਾਨੂੰ ਇਹ ਸਮਤ ਦਿਓ ਕਿ ਜੀਵ ਦਾ ਉਧਾਰ ਕਿਵੇਂ ਹੋਵੇਗਾ। ਅੱਗੇ ਫਿਰ ਸਤਿਗੁਰਾਂ ਨੇ ਫਰਮਾਇਆ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਮੈਂ ਤਾਂ ਬੇਨਤੀ ਕੀਤੀ ਜੀ ਇਸ ਸ਼ਬਦ ਨੂੰ ਵੀ ਸਮਝਣ ਲਈ, ਪਹਿਲਾ ਸਬਕ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਨਾਨਕ ਦੇਵ ਜੀ ਦਾ ਇਹ ਹੈ, ਸਿਆਣਪ ਨਹੀਂ, ਅਕਲ ਨਹੀਂ, ਤੀਰਥ ਇਸ਼ਨਾਨ ਨਹੀਂ, ਬਸ ਜ਼ਿੰਦਗੀ ਸੁਖੈਣ ਕਰਨ ਵਾਸਤੇ ਨਾ ਜੋ ਉਸ ਦੇ ਹੁਕਮ ਦਾ ਵਰਤਾਰਾ ਵਰਤ ਰਿਹਾ, ਉਹਦੇ ਹੁਕਮ ਨੂੰ ਉਲਾਮੇ ਦੇ ਕੇ ਨਹੀਂ, ਉਸ ਦੇ ਹੁਕਮ ਨੂੰ ਤੂੰ ਪ੍ਰੇਮ ਸਹਿਤ ਆਪਣੇ ਮੱਥੇ ਤੇ ਸਵੀਕਾਰ ਕਰ ਲੈ, ਬਸ ਤੇਰਾ ਪਾਰ ਉਤਾਰਾ ਹੋ ਜਾਏਗਾ। ਆਪਣੀ ਮਰਜ਼ੀ ਨਾ ਕਰ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜਿਵੇਂ ਪਰਮੇਸ਼ਵਰ ਦਾ ਹੁਕਮ ਹੈ ਜੋ ਤੇਰੇ ਨਾਲ ਲਿਖ ਦਿੱਤਾ, ਉਹਨੂੰ ਖਿੜੇ ਮੱਥੇ ਸਵੀਕਾਰ। ਆਓ ਥੋੜਾ ਜਿਹਾ ਅਸੀਂ ਬਾਣੀ ਚ ਹੋਰ ਦੇਖਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਜੀ ਇੱਕ ਸਲੋਕ ਹੈ ਭਗਤ ਕਬੀਰ ਸਾਹਿਬ ਜੀ ਦਾ, ਕਬੀਰ ਜੋ ਮੈਂ ਚਿਤੋਂ ਨਾ ਕਰੈ। ਬੰਦਾ ਤਾਂ ਬਹੁਤ ਕੁਛ ਚੇਤੇ ਕਰਦਾ ਜੀ, ਸੱਚ ਇਹ ਵੀ ਇਨਸਾਨ ਤਾਂ ਕਹਿੰਦਾ ਸਾਰੀ ਦੁਨੀਆਂ ਦੇ ਪਦਾਰਥ ਮੇਰੇ ਘਰ ਹੋਣ, ਸਾਰੀ ਦੁਨੀਆਂ ਮੇਰੇ ਅੱਗੇ ਝੁੱਕ ਜਾਏ, ਤੇ ਕਈ ਵਾਰੀ ਇੰਨੀ ਮਲੀਨ ਬਿਰਤੀ ਹੈ ਇਹ ਚਾਹੁੰਦਾ ਸਿਰਫ ਮੇਰਾ ਮਜ਼, ਮੇਰੀ ਕੌਮ, ਮੇਰੀ ਕਮਿਊਨਿਟੀ, ਸਿਰਫ ਅਸੀਂ ਰਹਿ ਜਾਈਏ, ਬਾਕੀ ਸਾਰੇ ਖਤਮ ਹੋ ਜਾਣ। ਇਹ ਸੱਚਾਈ ਅੱਜ ਦੀ, ਜਾਂ ਸਾਰੇ ਸਾਡੇ ਚ ਮਿਲ ਜਾਣ, ਰਲ ਜਾਣ, ਇਹ ਬੜੀ ਦੌੜ ਲੱਗੀ ਹੈ। ਪਰ ਮਹਾਰਾਜ ਜੀ ਇੱਕ ਬਚਨ ਕਰਦੇ ਨੇ, ਕਬੀਰ ਸਾਹਿਬ ਕਹਿੰਦੇ ਨੇ ਜੋ ਮੈਂ ਚਿੱਤ ਵੀ ਬੈਠਾ ਉਹ ਰੱਬ ਦੇ ਚਿੱਤ ਚ ਕੋਈ ਨਹੀਂ, ਤੇ ਜੋ ਕੁਝ ਉਹ ਚਿੱਤ ਵੀ ਬੈਠਾ ਉਹ ਮੇਰੇ ਚਿੱਤ ਖਿਆਲ ਵਿੱਚ ਵੀ ਨਹੀਂ। ਮਹਾਰਾਜ ਦੇ ਬਚਨ ਕਬੀਰ ਜੋ ਮੈਂ ਚਿੱਤੋਂ ਨਾ ਕਰੈ ਕਿਆ ਮੇਰੇ ਚਿੱਤ ਵੈ ਹੋਏ। ਜੋ ਮੈਂ ਫੁਰਨੇ ਬਣਾ ਰਿਹਾ ਮੇਰੇ ਫੁਰਨੇ ਬਣਾਉਣ ਨਾਲ ਕੀ ਬਣੇਗਾ, ਉਹਨੇ ਮੇਰੇ ਚਿਤਵ ਅਨੁਸਾਰ ਕੰਮ ਨਹੀਂ ਕਰਨਾ, ਤੇ ਮੇਰੇ ਫੁਰਨੇ ਬਿਲਕੁਲ ਨਿਰਾਰਥਕ ਨੇ। ਕਬੀਰ ਜੋ ਮੈਂ ਚਿਤੋਂ ਨਾ ਚਿਤ ਕਰੈ ਕਿਆ ਮੇਰਾ ਚਿਤਵੈ ਹੋਏ, ਆਪਣਿਆਂ ਚਿਤਵਾ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ। ਪਰਮਾਤਮਾ ਆਪਣੇ ਹੋਏ, ਜੋ ਉਹਨਾਂ ਦੇ ਮਨ ਚ ਪਾਉਂਦਾ ਉਹ ਕੁਝ ਕਰਨਗੇ, ਆਪਣਾ ਚਿਤਵਿਆ ਹੋਇਆ ਹੀ ਪਰਮੇਸ਼ਵਰ ਦਾ ਹੁੰਦਾ, ਬਾਕੀ ਸਾਡੀ ਮਰਜ਼ੀ ਨਹੀਂ। ਇਸੇ ਨੂੰ ਸਤਿਗੁਰਾਂ ਨੇ ਇੱਕ ਅੰਮ੍ਰਿਤ ਬਚਨ ਚ ਭਗਤ ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਕਹਿ ਜੀ, ਮੈਂ ਤਾਂ ਬੇਨਤੀ ਕੀਤੀ, ਇੱਥੇ ਤਾਂ ਹਰ ਸਵਾਸ ਤੇ ਬੰਦਾ ਭੈ ਵਿੱਚ ਰਹੇ, ਕੋਈ ਪਤਾ ਨਹੀਂ ਅਗਲੇ ਸਵਾਸ ਤੇ ਅਗਲੇ ਖਿੰਨ ਕਿਹੜੀ ਖਬਰ ਮਿਲਣ ਵਾਲੀ ਹੈ। ਸਾਡੇ ਵੱਸ ਦਾ ਰੋਗ ਨਹੀਂ ਹੈਗਾ ਜੀ, ਜੀਵ ਦੇ ਹੱਥ ਵਿੱਚ ਕੁਛ ਨਹੀਂ, ਹਰ ਸਵਾਸ ਹਰ ਲਮਹਾ ਜ਼ਿੰਦਗੀ ਦਾ ਇੱਕ ਇੱਕ ਖਿੰਨ ਤੇਰੀ ਮਰਜ਼ੀ ਅਨੁਸਾਰ ਨਹੀਂ, ਜੋ ਕੁਝ ਪਾਰ ਬ੍ਰਹਮ ਪਰਮੇਸ਼ਵਰ ਜੀ ਨੂੰ ਭਾਉਂਦਾ ਉਹ ਕੁਛ ਹੋਣਾ। ਹੁਣ ਥੋੜੇ ਜਿਹੇ ਬਚਨ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਕਹਿ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ। ਰਾਜਾ ਸ਼ਰਮ ਦਾ ਅਰਥ ਹੁੰਦਾ ਉੱਚੇ ਮਹਿਲ ਵਾਲਾ, ਵੱਡੇ ਟਿਕਾਣੇ ਵਾਲਾ, ਇਹਦਾ ਅਰਥ ਹੈ ਪਾਰ ਬ੍ਰਹਮ ਪਰਮੇਸ਼ਵਰ। ਮਿਤ ਨਹੀਂ ਜਾਨੀ ਤੇਰੀ, ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਦੀ ਮਿਤ, ਆਪ ਜੀ ਦਾ ਕਿਸੇ ਨੇ ਅੰਤ ਨਹੀਂ ਪਾਇਆ, ਤੁਹਾਡੇ ਮਨ ਚ ਜੋ ਹੈ ਸਾਨੂੰ ਪਤਾ ਹੀ ਕੋਈ ਨਹੀਂ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਆਪਣੇ ਤੇਰੇ ਸੰਤਨ ਕੀ ਖੋਚੇਰੀ। ਅੱਗੇ ਮਹਾਰਾਜ ਕਹਿੰਦੇ ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਮੈਂ ਫਿਰ ਬੇਨਤੀ ਕਰ ਰਿਹਾ ਕਿ ਮਤਾ ਕਰੈ ਪੱਛਮ ਕਹਿ ਤਾਈ, ਹਸਤੋ ਜਾਏ ਸੋ ਰੋਵਤ ਆਵੈ। ਜਿਹੜਾ ਬੰਦਾ ਘਰੋਂ ਹੱਸਦਾ ਖੇਡਦਾ ਗਿਆ, ਖੁਸ਼ੀ ਨਾਲ ਗਿਆ, ਉਹਨੂੰ ਪਤਾ ਹੀ ਕੋਈ ਨਹੀਂ ਕਿ ਅੱਜ ਜਦੋਂ ਘਰ ਮੇਰੀ ਵਾਪਸੀ ਹੋਣੀ ਹੈ ਤੇ ਰੋਂਦਿਆਂ ਕਲਪਦਿਆਂ ਦੀ ਹੋਣੀ, ਕੀ ਪਤਾ ਕੀ ਵਾਪਰ ਜਾਣਾ ਜੀ। ਮੈਂ ਡਰਾਉਣ ਦੀ ਗੱਲ ਨਹੀਂ ਕਰ ਰਿਹਾ, ਸਿਰਫ ਇੱਕ ਬੇਨਤੀ ਹੈ ਕਿ ਸਾਡੇ ਫੁਰਨਿਆਂ ਨਾਲ ਕੁਛ ਨਹੀਂ ਬਣਨਾ, ਸਾਡੇ ਫੈਸਲੇ ਕੁਝ ਹੋਰ ਨੇ, ਪਾਰ ਬ੍ਰਹਮ ਪਰਮੇਸ਼ਵਰ ਦਾ ਫੈਸਲਾ ਕੁਝ ਹੋਰ ਹੈ। ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਹੱਸਦੇ ਹੋਏ ਰੋਂਦੇ ਹੋਏ ਆਉਂਦੇ ਆ, ਜਿਹੜੇ ਰੋਂਦੇ ਨੇ ਕਲਪਦੇ ਨੇ ਪਛਤਾਵੇ ਚ ਨੇ, ਕਈ ਵਾਰੀ ਇਹੋ ਜਿਹੀ ਖਬਰ ਮਿਲਦੀ ਉਹ ਅੱਤ ਦੇ ਪ੍ਰਸੰਨ ਹੋ ਜਾਂਦੇ ਆ। ਹੱਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ। ਪਿਆਰਿਓ ਜਿਹੜੇ ਵੱਸਦੇ ਨੇ ਉੱਥੇ ਉਜਾੜ ਹੋ ਜਾਂਦੀ ਹੈ, ਉਜਰ ਹੋਏ ਸੋ ਬਸੈ। ਤੇ ਪਿਆਰਿਓ ਜਿੱਥੇ ਉਜਾੜ ਨੇ ਉੱਥੇ ਪਰਮਾਤਮਾ ਬੰਦਾ ਚੇਤੇ ਨੂੰ ਰੱਖਦਾ, ਉੱਥੇ ਘੁੱਗ ਗਰਾਉਂ ਵਸਣ ਲੱਗ ਪੈਂਦੇ ਨੇ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਵਾਹਿਗੁਰੂ ਜੀ ਜਿੱਥੇ ਪਾਣੀ ਪਾਣੀ ਹੈ, ਜਿੱਥੇ ਇੱਕ ਮਿੱਟੀ ਦਾ ਜ਼ਰਾ ਵੀ ਨਹੀਂ, ਰੇਤ ਦਾ ਕਣ ਵੀ ਨਹੀਂ, ਮਹਾਰਾਜ ਕਹਿੰਦੇ ਪਰਮੇਸ਼ਵਰ ਜੀ ਜਿੱਥੇ ਪਾਣੀ ਹੈ ਉੱਥੇ ਮਾਰੂਥਲ ਬਣਾ ਦਿੰਦੇ ਆ। ਜਿੱਥੇ ਪਿਆਰੇ ਤਪਦੇ ਹੋਏ ਮਾਰੂਥਲ ਨੇ ਉੱਥੇ ਪਰਮਾਤਮਾ ਦੀ ਚਾਹਣ ਤਾਂ ਗਹਿਰੇ ਪਾਣੀ ਦੇ ਖੂਹ ਪੈਦਾ ਕਰ ਦਿੰਦੇ ਆ। ਸਾਡੇ ਮਨ ਚ ਥੋੜਾ ਜਿਹਾ ਕੀ ਬਣ ਜਾਣਾ। ਫਿਰ ਅਰਜ ਹੈ, ਜਲ ਤੇ ਥਲ ਕਰ, ਥਲ ਤੇ ਕੂਵਾਂ, ਝੀਲਾਂ ਤੋਂ ਥਲ ਬਣਾ ਦਿੰਦਾ ਮਾਰੂਥਲ, ਤੇ ਮਾਰੂਥਲ ਦੇ ਵਿੱਚ ਪਰਮਾਤਮਾ ਡੂੰਘੇ ਖੂਹ ਪੈਦਾ ਕਰ ਦਿੰਦਾ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੈ, ਉਹ ਖੂਹ ਵਿੱਚੋਂ ਪਰਮੇਸ਼ਵਰ ਜੀ ਪਹਾੜ ਪੈਦਾ ਕਰ ਦਿੰਦੇ। ਮੈਂ ਇਹ ਸਾਰੇ ਬੇਨਤੀ ਬਾਣੀ ਚੋਂ ਕਰ ਰਿਹਾ। ਗੁਰਮੁਖੋ ਦੇਖੋ, ਆਪਣੀ ਸਿਆਣਪ ਕੋਈ ਕੰਮ ਨਹੀਂ ਆਉਣੀ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ। ਜਿਹੜਾ ਬੰਦਾ ਜਿਹਨੂੰ ਕੋਈ ਨਹੀਂ ਜਾਣਦਾ, ਪਰਮੇਸ਼ਵਰ ਜੀ ਇੰਨੀ ਕਈ ਵਾਰੀ ਵਡਿਆਈ ਦਿੰਦੇ ਆ ਕਿ ਉਹ ਇਨਸਾਨ ਸਮਝੋ ਵੀ ਸਭ ਤੋਂ ਉੱਚਾ ਕਰ ਦਿੱਤਾ, ਆਕਾਸ਼ ਤੱਕ ਉਹਦੀ ਸ਼ੋਭਾ, ਉਹਦੇ ਨਾਮ ਦੀ ਜੈ ਜੈਕਾਰ ਹੋ ਗਈ। ਤੇ ਪਤਾ ਉਹਦੇ ਭਾਣੇ ਦਾ ਕਦੀ ਬੰਦਾ ਸੋਚੇ ਵੀ ਮੈਂ ਇੱਥੇ ਟਿਕੇ ਰਹਿਣਾ, ਇਹੀ ਭੁਲੇਖਾ ਹੈ ਨਾ ਇਨਸਾਨ ਨੂੰ। ਜਦੋਂ ਇਹਨੂੰ ਕੁਛ ਪ੍ਰਾਪਤ ਹੁੰਦਾ ਇਹ ਭੁੱਲ ਜਾਂਦਾ ਵੀ ਸ਼ਾਇਦ ਮੈਂ ਥੱਲੇ ਵੀ ਆਉਣਾ, ਪਰ ਉਦੋਂ ਹੀ ਇਹਦੀ ਮੱਤ ਮਾਰੀ ਜਾਂਦੀ, ਉਦੋਂ ਫਿਰ ਪਾਪ ਕਰਦਾ। ਭਾਵੇਂ ਇਹਦੇ ਕੋਲ ਪਦਵੀ ਹੋਵੇ, ਭਾਵੇਂ ਰਾਜ ਗੱਦੀ ਹੋਵੇ, ਭਾਵੇਂ ਇਹਦੇ ਕੋਲ ਕੋਈ ਵੀ ਤਾਕਤ ਹੋਏ, ਜਦੋਂ ਇਹ ਉੱਚਾ ਉੱਠਦਾ ਪਹਿਲਾਂ ਇਹ ਮੁਸ਼ਕਤ ਮਿਹਨਤ ਅਰਦਾਸਾਂ ਕਰਦਾ, ਜਦੋਂ ਇਹ ਪਹੁੰਚ ਜਾਂਦਾ ਪਿਆਰਿਓ, ਉਦੋਂ ਬਦਕਿਸਮਤੀ ਇਹ ਪਰਮੇਸ਼ਵਰ ਨੂੰ ਭੁੱਲ ਕੇ ਆਪਣੇ ਹੰਕਾਰ ਦੇ ਨਾਲ ਸਾਰਿਆਂ ਨੂੰ ਵਸ ਕਰਨਾ ਚਾਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਨਾ ਬੰਦਿਆ, ਮਤ ਸੋਚੀ ਮੈਂ ਅਸਮਾਨ ਤੱਕ ਪਹੁੰਚ ਗਿਆ, ਮੇਰੀ ਪ੍ਰਭਤਾ, ਮੇਰੀ ਤਾਕਤ, ਮੈਂ ਸ਼ਿਖਰ ਤੱਕ ਪਹੁੰਚਿਆ। ਜੇ ਉਹਨੂੰ ਪਾਇਆ ਨਾ, ਉਹ ਆਕਾਸ਼ ਤੋਂ ਚੜਿਆ ਹੋਇਆ ਨੂੰ ਵੀ ਧਰਤੀ ਦੇ ਵਿੱਚ ਰੋਲ ਦਿੰਦਾ। ਤੇਰੀ ਸਿਆਣਪ, ਤੇਰੀ ਅਕਲ ਕੰਮ ਨਹੀਂ ਆਉਣੀ। ਮੈਂ ਫਿਰ ਅਰਜ਼ ਕਰਾਂਗਾ ਜੀ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜਾ ਆਕਾਸ਼ ਗਿਰਾਵੈ। ਮਹਾਰਾਜ ਦੇ ਬਚਨ ਨੇ ਸੱਚ। ਜੇ ਆਪਾਂ ਕਈ ਵਾਰੀ ਭੁਲੇਖੇ ਚ ਪੈ ਜਾਂਦੇ ਹਾਂ ਨਾ ਕਿ ਬੰਦਾ ਜਿਹੜੇ ਫੈਸਲੇ ਕਰ ਰਿਹਾ ਜੀ, ਇਹਨੂੰ ਕੋਈ ਨਹੀਂ ਮੋੜ ਸਕਦਾ। ਮੈਂ ਹੱਥ ਜੋੜ ਕੇ ਬੇਨਤੀ ਆਪ ਨੂੰ ਕਰਾਂਗਾ ਕਿ ਸ਼ਬਦ ਤੇ ਭਰੋਸਾ ਰੱਖਣ ਵਾਲੇ ਗੁਰਸਿੱਖੋ, ਜਿੰਨਾ ਮਰਜ਼ੀ ਬੰਦਾ ਤਾਕਤਵਰ ਹੋ ਜਾਏ, ਇਸ ਗੱਲ ਨੂੰ ਜ਼ੇਹਨ ਚ ਰੱਖਿਓ, ਰੱਬ ਦੀ ਤਾਕਤ ਸਾਹਮਣੇ ਉਹਦਾ ਕੁਛ ਵੀ ਨਹੀਂ ਚੱਲਣਾ। ਇਹ ਮਹਾਰਾਜ ਦਾ ਇੱਕ ਬਚਨ ਹੈ ਜੀ, ਧਰਤੀ ਉੱਪਰ ਕੋਟ ਗੜ ਕੇਤੀ ਗਈ ਬਜਾਏ। ਚਲੋ ਆਪਾਂ ਬਾਣੀ ਚ ਦਰਸ਼ਨ ਕਰ ਰਹੇ ਹਾਂ, ਇਸ ਧਰਤੀ ਤੇ ਕਰੋੜਾਂ ਬੰਦੇ ਹੋ ਗਏ, ਕਈ ਕਿਲੇ ਬਣਾ ਕੇ ਚਲੇ ਗਏ। ਧਰਤੀ ਉੱਪਰ ਕੋਟਗੜ ਕੇਤੀ ਗਈ ਬਜਾਏ, ਜੋ ਅਸਮਾਨ ਨਾ ਮਾਮਨੀ ਤਿੰਨ ਨੱਕ ਨੱਥਾਂ ਪਾਏ। ਜਿਹੜੇ ਬੰਦੇ ਅਸਮਾਨ ਨੂੰ ਟਾਕੀਆਂ ਲਾਉਂਦੇ ਸਨ, ਪੁਰਾਣੇ ਲੋਕ ਕਹਿੰਦੇ ਸਨ ਇਹ ਬੰਦਾ ਅਸਮਾਨ ਨੂੰ ਟਾਕੀਆਂ ਲਾਉਂਦਾ, ਜਿਹੜੇ ਬੰਦੇ ਅਸਮਾਨ ਨੂੰ ਟਾਕੀਆਂ ਲਾਉਂਦੇ ਨੇ, ਪਰਮੇਸ਼ਵਰ ਨੇ ਉਹਨਾਂ ਦੇ ਨੱਕ ਦੇ ਵਿੱਚ ਨਕੇਲ ਪਾਈਏ, ਨੱਥ ਪਾਈਏ, ਤੇ ਉਸ ਨਕੇਲ ਦੀ ਜਿਹੜੀ ਰੱਸੀ ਹੈ ਨਾ, ਉਹ ਵਾਹਿਗੁਰੂ ਦੇ ਹੱਥ ਵਿੱਚ ਚੇਤੇ ਰੱਖੀ, ਤੂੰ ਉੱਚਾ ਬਹੁਤ ਉੱਠ ਗਿਆ, ਪਰ ਨਕੇਲ ਨੂੰ ਯਾਦ ਰੱਖੀ, ਉਹਦੇ ਹੁਕਮ ਦੀ ਨਕੇਲ ਰੱਸੀ ਉਹਦੇ ਹੱਥ ਵਿੱਚ, ਅਸਮਾਨ ਤੇ ਵੀ ਚੜਿਆ ਹੋਇਆਂ ਦੀ ਨਕੇਲ ਖਿੱਚੇ ਤੇ ਧਰਤੀ ਉੱਤੇ ਸੜ ਦਿੰਦਾ ਹੈ। ਮੈਂ ਤਾਂ ਬੇਨਤੀ ਕਰ ਰਿਹਾ ਜੀ, ਸਾਡੇ ਮਨ ਚ ਜੋ ਕੁਝ ਹੈ ਉਹ ਨਹੀਂ, ਮਹਾਰਾਜ ਸ਼ਬਦ ਵਰਤ ਰਿਹਾ ਕਿ ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਰਾਵੇ, ਪੈ ਪੇ ਖਾਰੀ ਤੇ ਰਾਜ ਕਰਾਵੇ। ਜਿਹੜੇ ਬੰਦੇ ਸੱਚੀ ਮੁੱਚੀ ਦਰ ਦਰ ਤੇ ਮੰਗਦੇ ਨੇ, ਉਹਨਾਂ ਨੂੰ ਪਰਮੇਸ਼ਵਰ ਜੀ ਰਾਜ ਭਾਗ ਬਖਸ਼ ਦਿੰਦੇ ਆ, ਤੇ ਜਿਹੜਾ ਬੰਦਾ ਰਾਜ ਤੇ ਬੈਠਾ, ਹੋ ਸਕਦਾ ਉਹਦਾ ਅੰਤ ਭਿਖਾਰੀਆਂ ਦੀ ਤਰ੍ਹਾਂ ਹੋਵੇ। ਮਹਾਰਾਜ ਕਹਿੰਦੇ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ। ਜਿਹੜੇ ਬੰਦੇ ਅੱਤ ਦੇ ਮੂਰਖ ਨੇ, ਜਿਨ੍ਹਾਂ ਨੂੰ ਸਮਝ ਕੋਈ ਨਹੀਂ, ਉਹਨਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਵਿਦਵਾਨ ਬਣਾ ਦਿੰਦਾ ਹੈ, ਪੰਡਿਤ ਬਣਾ ਦਿੰਦਾ ਹੈ। ਤੇ ਜਿਹੜੇ ਪੰਡਿਤ ਬਣੇ ਹੋਏ ਨੇ ਨਾ, ਕੋਈ ਪਤਾ ਨਹੀਂ ਪਿਆਰਿਓ, ਵਿਦਵਾਨ ਤੋਂ ਨਿੱਕੀ ਜੀ ਭੁੱਲ ਕਲਾਏ, ਉਹ ਮੂਰਖਾਂ ਤੋਂ ਵੀ ਥੱਲੇ ਚਲਾ ਜਾਏ। ਇੱਥੇ ਸਤਿਗੁਰੂ ਅੱਜ ਬਚਨ ਕਰ ਰਿਹਾ ਕਿ ਆਪਣੀ ਸਿਆਣਪ ਕਿਸੇ ਖਿੱਤੇ ਵਿੱਚ ਵੀ, ਇੱਥੇ ਤਾਂ ਸਮਰਪਣ ਚ ਸੁੱਖ ਹੈ ਜੀ। ਜੇ ਆਪਾਂ ਕਹੀਏ ਅੜ ਕੇ ਜੀ ਅਸੀਂ ਆਹ ਕੁਝ ਕਰਾਂਗੇ, ਦੋ ਕੁ ਬਚਨ ਅਸੀਂ ਹੋਰ ਮਹਾਰਾਜ ਜੀ ਦੇ ਲੈ ਲੈਣੇ, ਇਹ ਬਹੁਪੱਖੀ ਇਹਦੇ ਅਰਥ ਨੇ ਜੀ। ਇਹ ਮੌਤ ਤੇ ਵੀ ਢੁਕਦੇ ਨੇ, ਇਹ ਬਿਜ਼ਨਸ ਤੇ ਵੀ ਢੁਕਦੇ ਨੇ, ਇਹ ਸਰੀਰ ਤੇ ਵੀ ਢੁਕਦੇ ਨੇ, ਇਹ ਔਲਾਦ ਤੇ ਵੀ ਢੁਕਦੇ ਨੇ, ਇੰਨੇ ਬਹੁਪੱਖੀ ਇਹਦੇ ਅਰਥ ਨੇ। ਸੱਚ ਇਹ ਕਿ ਜੋ ਕੁਝ ਮੈਂ ਔਲਾਦ ਬਾਰੇ ਸੋਚੀ ਬੈਠਾ, ਹੋ ਸਕਦਾ ਪਰਮਾਤਮਾ ਨੇ ਕੁਝ ਹੋਰ ਸੋਚਿਆ। ਜੋ ਮੈਂ ਆਪਣੇ ਸਰੀਰ ਨੂੰ ਲੈ ਕੇ ਵਿਉਂਤਾ ਬਣਾਉਣਾ ਪਿਆ, ਮੈਂ ਆਉਣ ਵਾਲੇ ਸਮੇਂ 'ਚ ਆਹ ਕੁਝ ਕਰਾਂਗਾ, ਪਰਮੇਸ਼ਵਰ ਨੂੰ ਪਤਾ ਨਹੀਂ ਇਹ ਸਰੀਰ ਬਾਰੇ ਕੀ ਪਾਉਂਦਾ ਪਿਆ। ਜੋ ਕੁਝ ਮੈਂ ਆਪਣੀ ਪਦਵੀ ਬਾਰੇ ਸੋਚੀ ਬੈਠਾ, ਆਹ ਕਰਨਾ ਹੈ, ਪਤਾ ਨਹੀਂ ਪਰਮੇਸ਼ਵਰ ਨੂੰ ਅਗਲੇ ਮਹੀਨੇ, ਅਗਲੇ ਸਾਲ, ਅਗਲੇ ਖੇਨੂ ਨੂੰ ਕੀ ਪਾ ਰਿਹਾ ਹੈ, ਉਸਦਾ ਕੋਈ ਪਤਾ ਨਹੀਂ। ਇੱਥੋਂ ਤੱਕ ਕਈ ਵਾਰੀ ਕਈ ਬੰਦੇ ਪਾਪ ਬਿਰਤੀ ਨਾਲ, ਆਪਣੀ ਤਾਕਤ ਨਾਲ ਇਹ ਸੋਚਦੇ ਆ ਕਿ ਇਸ ਬੰਦੇ ਦਾ ਆਪਾਂ ਖਾਤਮਾ ਕਰ ਦੇਣਾ, ਇਹਨੂੰ ਠਿੱਬੀ ਲਾ ਦੇਣੀ, ਇਹਨੂੰ ਖਤਮ ਕਰ ਦੇਣਾ। ਪਰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨਾ ਹੋਏ, ਇਹ ਫੈਸਲੇ ਤੇਰੇ ਹੱਥ ਵਿੱਚ ਨਹੀਂ, ਇਹ ਫੈਸਲੇ ਤਾਂ ਪਾਰ ਬ੍ਰਹਮ ਨੇ ਜੋ ਕੁਝ ਨਿਸ਼ਚਿਤ ਕੀਤਾ ਉਹੀ ਹੋਣਾ। ਦੋ ਅਸੀਂ ਬਚਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਲੈ ਲਈਏ, ਸਲੋਕ ਸਹਿਸਕ੍ਰਿਤੀ ਵਿੱਚੋਂ। ਇਹਦੇ ਵਿੱਚ ਸਤਿਗੁਰਾਂ ਨੇ ਬੰਦੇ ਦੀ ਸਿਆਣਪ ਦਾ ਦੋਨਾਂ ਸਲੋਕਾਂ ਵਿੱਚ ਜ਼ਿਕਰ ਕੀਤਾ। ਇੱਕ ਤਾਂ ਮਹਾਰਾਜ ਜੀ ਦਾ ਸਲੋਕ ਹੈ, ਮ੍ਰਿਗੀ ਪੇਖੰਤ ਬਦਕ ਪ੍ਰਹਰੇਣ ਲੱਖ ਆਪਦਾ। ਫਿਰ ਅਰ ਸੁਣਿਓ, ਮ੍ਰਿਗੀ ਦਾ ਅਰਥ ਹੈ ਖਰਨੀ। ਸ਼ਿਕਾਰੀ ਸ਼ਿਕਾਰ ਖੇਡਣ ਗਿਆ, ਉਹਨੇ ਖਰਨੀ ਨੂੰ ਦੇਖਿਆ ਤੇ ਉਸ ਖਰਨੀ ਦੇ ਉੱਤੇ ਉਹਨੇ ਆਪਣੇ ਵੱਲੋਂ ਪ੍ਰਹਾਰ ਕੀਤਾ। ਮੇਰੀ ਬੇਨਤੀ, ਇਹ ਕਹਾਣੀ ਰੂਪ ਵੀ ਹੈ ਜੀ, ਇਹ ਅਸਲ ਚ ਕਹਾਣੀ ਵੀ ਹੈ। ਸੰਪਰਦਾਇ ਜਦੋਂ ਅਰਥ ਕਰਦੇ ਨੇ ਵਿਦਵਾਨ ਪੁਰਖ, ਉਹ ਇਹਦੇ ਪਿੱਛੇ ਇੱਕ ਭੂਮਿਕਾ, ਇੱਕ ਕਹਾਣੀ ਦਿੰਦੇ ਨੇ ਤੇ ਉਹ ਢੁਕਦੀ ਵੀ ਹੈ। ਮ੍ਰਿਗੀ ਪੇਖੰਤ ਬਦਿਕ ਪ੍ਰਹਰੇਣ ਲੱਖ ਆਵਧਾ, ਆਹੋ ਜਸਿਆ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦਿਆ ਤੇ। ਇਹਦਾ ਅਰਥ ਫਿਰ ਜੀ, ਜੰਗਲ ਵਿੱਚੋਂ ਖਰਨੀ ਦਾ ਸ਼ਿਕਾਰ ਖੇਡਣ ਸ਼ਿਕਾਰੀ ਗਿਆ ਤੇ ਉਹਨੇ ਭੱਜਦੀ ਹੋਈ ਉਸ ਖਰਨੀ ਨੂੰ ਦੇਖਿਆ ਤੇ ਜਿਹਦਾ ਨਿਸ਼ਾਨਾ ਅਚੁੱਕ ਸੀ, ਉਹਦਾ ਨਿਸ਼ਾਨਾ ਕਦੀ ਖਾਲੀ ਨਹੀਂ ਸੀ ਜਾਂਦਾ। ਕਹਿੰਦੇ ਨੇ ਉਹਨੂੰ ਚਾਰ ਚਫੇਰਿਓ ਘੇਰ ਕੇ ਖਰਨੀ ਨੂੰ ਮਾਰਨਾ ਚਾਹੁੰਦਾ, ਪਰ ਪਰਮੇਸ਼ਵਰ ਨੂੰ ਤਾਂ ਕੋਈ ਹੋਰ ਪੁੰਜੂ ਸੀ, ਬੰਦੇ ਦੇ ਮਨ ਸੀ ਮੈਂ ਇਹਨੂੰ ਖਤਮ ਕਰਨਾ। ਪਰ ਮਹਾਰਾਜ ਗੁਰੂ ਅਰਜੁਨ ਦੇ ਬਚਨ ਕਰਦੇ ਆ, ਹੇ ਵਾਹਿਗੁਰੂ ਜੀ, ਬੰਦਾ ਬਹੁਤ ਕੁਝ ਸੋਚਦਾ ਕਿਸੇ ਬਾਰੇ, ਪਰ ਜੋ ਤੂੰ ਕਰਨ ਤੇ ਆਵੇਂ, ਤੂੰ ਇੱਕ ਬੇਜ਼ਬਾਨ ਖਰਨੀ ਦਾ ਵੀ ਵਾਲ ਨਹੀਂ ਵਿੰਗਾ ਹੋਣ ਦਿੰਦਾ। ਆਹੋ ਜਸਿਆ ਰਖੇਣ ਗੋਪਾਲ ਹੈ, ਨਾਨਕ ਰੋਮ ਨਾ ਛੇਦੇ ਤੇ। ਇਸ ਵਿੱਚ ਕਹਾਣੀ, ਹੋ ਸਕਦਾ ਆਪ ਜੀ ਨੂੰ ਇੱਥੇ ਸੁਣਾਈ ਵੀ ਹੋਵੇ, ਵਿਦਵਾਨ ਪੁਰਸ਼ਾਂ ਨੇ ਸ਼ਿਕਾਰੀ ਸ਼ਿਕਾਰ ਖੇਡਣ ਗਿਆ ਉਹਨੂੰ ਪਤਾ ਵੀ ਖਰਨੀ ਇਸ ਜਗ੍ਹਾ ਤੇ ਹੈ। ਉਹਨੇ ਇੱਕ ਪਾਸੇ ਤਾਂ ਜਾਲ ਲਾ ਦਿੱਤਾ ਜੀ, ਫਾਈ ਕਹਿ ਲਓ, ਇੱਕ ਪਾਸੇ ਉਹਨੇ ਜਾਲ ਲਾ ਦਿੱਤਾ ਵੀ ਜੇ ਇਸ ਦਿਸ਼ਾ ਵੱਲ ਹਰਨੀ ਭੱਜੇਗੀ ਤੇ ਜਾਲ ਵਿੱਚ ਫਸ ਜਾਏਗੀ। ਦੂਜੇ ਪਾਸੇ ਉਹਨੇ ਅੱਗ ਬਾਲ ਦਿੱਤੀ ਕਿ ਇਸ ਪਾਸੇ ਜੇ ਆਵੇਗੀ ਅੱਗ 'ਚ ਸੜੇਗੀ ਜਾਂ ਅੱਗ ਤੋਂ ਡਰਦੀ ਇਸ ਪਾਸੇ ਉਹਨੇ ਨਿਕਲਣੀ ਨਹੀਂ। ਤੀਜੇ ਪਾਸੇ ਸ਼ਿਕਾਰੀ ਕੋਲ ਕੁੱਤਾ ਸੀ, ਉਹਨੇ ਖੜਾ ਕਰ ਦਿੱਤਾ ਕੁੱਤੇ ਨੂੰ। ਫਿਰ ਅਰ ਸੁਣਿਓ ਕਿ ਉਹਨੇ ਕੁੱਤਾ ਖੜਾ ਕਰ ਦਿੱਤਾ ਵੀ ਇੱਧਰੋਂ ਨਿਕਲੇਗੀ ਤੇ ਕੁੱਤਾ ਇਹਨੂੰ ਪਾੜੇਗਾ ਹਰਨੀ ਨੂੰ, ਤੇ ਚੌਥੇ ਪਾਸੇ ਆਪ ਖਲੋ ਗਿਆ। ਬੜੀ ਸਿਆਣਪ ਵਰਤੀ ਨਾ ਜੀ, ਮੈਂ ਸਿਰਫ ਇੱਕ ਕਹਾਣੀ ਇਸ ਕਰਕੇ ਬੇਨਤੀ ਕਰ ਰਿਹਾ, ਕਿਸੇ ਵੀ ਪੱਖ ਤੋਂ ਤੇਰੇ ਫੈਸਲੇ ਨਹੀਂ ਖੋਣੇ, ਵਾਹਿਗੁਰੂ ਜੀ ਦੇ ਫੈਸਲੇ ਨੇ। ਚਾਰ 'ਚ ਫਿਰ ਉਹਨੇ ਘੇਰ ਲਿਆ, ਇੱਕ ਪਾਸੇ ਅੱਗ ਹੈ, ਇੱਕ ਪਾਸੇ ਜਾਲ ਹੈ, ਤੀਜੇ ਪਾਸੇ ਕੁੱਤਾ ਹੈ, ਚੌਥੇ ਪਾਸੇ ਆਪ ਹੈ। ਖਰਨੀ ਬੇਬਸ ਜੀ ਹੈ, ਉਸ ਬੇਜ਼ਬਾਨੇ ਜਾਨਵਰ ਕੋਲ ਕੋਈ ਤਾਕਤ ਨਹੀਂ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਜੀ ਦੀ ਐਸੀ ਖੇਡ ਵਾਪਰੀ ਜੋ ਬੰਦੇ ਦੇ ਚਿੱਤ ਵਿੱਚ ਸੀ ਉਹ ਨਹੀਂ ਹੋਇਆ, ਉਹ ਕੁਝ ਹੋਇਆ ਜੋ ਕੁਝ ਪਰਮਾਤਮਾ ਨੂੰ ਪਾਉਂਦਾ ਹੈ। ਸੁਣਿਓ ਉਸੇ ਵਕਤ ਕੀ ਹੋਇਆ, ਹਵਾ ਚੱਲ ਪਈ ਜੀ, ਹਵਾ ਥੋੜ੍ਹੀ ਜਿਹੀ ਤੇਜ਼ ਚੱਲ ਪਈ। ਇੱਕ ਪਾਸੇ ਉਹਨੇ ਜਾਲ ਲਾਇਆ ਸੀ ਤੇ ਜਾਲ ਦੇ ਬਿਲਕੁਲ ਨਾਲ ਦੂਜੇ ਪਾਸੇ ਅੱਗ ਬਾਲੀ ਪਈ ਸੀ। ਉਹ ਹਵਾ ਇੰਨੀ ਤੇਜ਼ ਚੱਲੀ ਕਿ ਜਿਹੜਾ ਜਾਲ ਲੱਗਾ ਸੀ ਉਹ ਹਵਾ ਦੇ ਨਾਲ ਪੱਟਿਆ ਗਿਆ, ਤੇ ਹਵਾ ਨੇ ਚੁੱਕ ਕੇ ਉਹ ਜਾਲ ਜਿਹੜੇ ਬਲਦੇ ਹੋਏ ਅੱਗ ਦੇ ਭਾਂਬੜ ਸਨ ਉਹਦੇ ਵੀ ਸੜ ਦਿੱਤਾ। ਫਿਰ ਅਰੇ ਸੁਣਿਓ, ਮੈਂ ਤਾਂ ਬੇਨਤੀ ਕਰ ਰਿਹਾ, ਬੰਦਾ ਬਹੁਤ ਕੁਝ ਸੋਚਦਾ ਬੰਦੇ ਲਈ, ਮਾੜਾ ਵੀ ਸੋਚਦਾ, ਪਰ ਇੱਕ ਭਰੋਸੇ ਨਾਲ ਜੀਓ ਕਿ ਪਰਮਾਤਮਾ ਕਰਦਾ ਜੋ ਕੁਝ ਹੋਣਾ, ਬੰਦੇ ਦੇ ਹੱਥ ਵਿੱਚ ਕੀ ਹੈ। ਉਹਨੇ ਜਾਲ ਲਾਇਆ ਸੀ, ਹਰਨੀ ਫਸੇਗੀ, ਤੇਜ਼ ਹਵਾ ਚੱਲੀ, ਉਹ ਜਾਲ ਅੱਗ ਦੇ ਵਿੱਚ ਸੜ ਗਿਆ। ਦੂਜੇ ਪਾਸੇ ਕੀ ਹੋਇਆ ਕਿ ਉਹ ਜਿੱਥੇ ਖਲੋਤਾ ਸੀ ਉਹਨੇ ਤੀਰ ਨਿਸ਼ਾਨਾ ਬਣਾਇਆ ਖਰਨੀ ਨੂੰ। ਪਰਮਾਤਮਾ ਦੀ ਖੇਡ ਵਾਪਰੀ, ਜਿੱਥੇ ਸ਼ਿਕਾਰੀ ਖਲੋਤਾ ਉਹਦੇ ਥੱਲੇ ਖੁੱਡ ਸੀ, ਜਿਹਨੂੰ ਰੁੱਡ ਵੀ ਕਹਿੰਦੇ ਆ, ਵਰਮੀ ਕਹਿੰਦੇ। ਉਹਨੇ ਜਦੋਂ ਉਸ ਖੁੱਡ ਤੇ ਪੈਰ ਰੱਖਿਆ ਤੇ ਉਸ ਖੁੱਡ ਦੇ ਵਿੱਚ ਸੱਪ ਸੀ, ਉਸ ਸੱਪ ਨੇ ਉਹਦੇ ਪੈਰ ਤੇ ਡੰਗ ਮਾਰਿਆ। ਸ਼ਿਕਾਰੀ ਤੀਰ ਚਲਾਉਣ ਲੱਗਾ, ਇੱਕੋ ਦਮ ਉਹਦਾ ਨਿਸ਼ਾਨਾ ਚੁੱਕ ਗਿਆ, ਖਰਨੀ ਨੂੰ ਵੱਜਣ ਦੀ ਥਾਂ ਤੇ ਉਹ ਤੀਰ ਜਾ ਕੇ ਕੁੱਤੇ ਨੂੰ ਵੱਜ ਗਿਆ। ਹੁਣ ਦੇਖੋ ਬੰਦੇ ਤੇ ਬਹੁਤ ਕੁਝ ਸੋਚਿਆ ਨਾ, ਇੱਕ ਬੇਜ਼ਬਾਨਾ ਜਾਂ ਜਾਨਵਰ ਨੂੰ ਮਾਰਨ ਲਈ ਕੀ ਕੁਝ ਸੋਚਿਆ। ਹਵਾ ਨੇ ਅੱਗ ਨੂੰ ਜਾਲ ਨੂੰ ਸਾੜ ਦਿੱਤਾ, ਅੱਗ ਵੀ ਸੱਟ ਕੇ ਅੱਗ ਨੇ ਸਾੜ ਦਿੱਤਾ ਜਾਲ, ਪੈਰ ਤੇ ਡੰਗ ਮਾਰਿਆ ਸੱਪ ਨੇ ਤੇ ਉਹਦਾ ਨਿਸ਼ਾਨਾ ਥਿੜਕ ਗਿਆ, ਤੇ ਖਰਨੀ ਨੂੰ ਲੱਗਣ ਦੀ ਬਜਾਏ ਉਹ ਨਿਸ਼ਾਨਾ ਕੁੱਤੇ ਨੂੰ ਲੱਗਾ। ਸ਼ਿਕਾਰੀ ਸੱਪ ਦੇ ਡੰਗ ਨਾਲ ਮਰ ਗਿਆ, ਕੁੱਤਾ ਸ਼ਿਕਾਰੀ ਦੇ ਤੀਰ ਨਾਲ ਮਰ ਗਿਆ, ਜਾਲ ਨੂੰ ਅੱਗ ਨੇ ਸਾੜ ਦਿੱਤਾ, ਖਰਨੀ ਫਿਰ ਆਪਣੇ ਆਪ ਨਿਕਲ ਗਈ। ਮਹਾਰਾਜ ਕਹਿੰਦੇ ਨੇ, ਭਾਈ ਸੱਜਣੋ, ਜਿਹਨੂੰ ਰੱਬ ਰੱਖਣ ਤੇ ਆਵੇ ਬੰਦਿਆ, ਤੇਰੀ ਸਿਆਣਪ ਨਾਲ ਤੂੰ ਮਾਰ ਨਹੀਂ ਸਕਦਾ, ਪਰਮਾਤਮਾ ਉਹਦਾ ਵਾਲ ਵੀ ਵਿੰਗਾ ਨਹੀਂ ਖੋਣ ਦਿੰਦਾ। ਫਿਰ ਸ਼ਲੋਕ ਦਾ ਪਾਠ ਕਰਨੇ, ਮ੍ਰਿਗੀ ਪੇਖੰਤ ਬਦਕ ਪ੍ਰਹਰੇਣ ਲੱਖ ਆਵਧਾ ਆਹੋ ਜਸਿਆ ਰਖੇਣ ਗੋਪਾਲਾ, ਜਿਸ ਨੂੰ ਰੱਖਣ ਵਾਲੇ ਵਾਹਿਗੁਰੂ ਜੀ ਨੇ ਨਾਨਕ ਰੋਮ ਨਾ ਛਿੱਧ, ਅਤੇ ਉਸਦੇ ਰੋਮ ਨੂੰ ਉਸਦੇ ਵਾਲ ਨੂੰ ਵੀ ਕੋਈ ਵਿੰਗਾ ਨਹੀਂ ਕਰ ਸਕਦਾ ਜਿਹਨੂੰ ਪਰਮੇਸ਼ਵਰ ਜੀ ਰੱਖਣ ਤੇ ਆਉਣ। ਬੰਦੇ ਦੀ ਸਿਆਣਪ ਨਹੀਂ ਚੱਲੀ। ਹੁਣ ਇਸ ਤੋਂ ਅੱਗੇ ਅਗਲਾ ਸ਼ਲੋਕ, ਮੈਂ ਇੱਕ ਵਾਰ ਪਹਿਲਾਂ ਵੀ ਇਸ ਸੰਬੰਧੀ ਬੇਨਤੀ ਕੀਤੀ ਸੀ, ਅਗਲੇ ਸ਼ਲੋਕ ਵਿੱਚ ਧਿਆਨ ਨਾਲ ਸੁਣਿਓ। ਪਹਿਲਾ ਸ਼ਲੋਕ ਸੀ ਕਿ ਬੰਦਾ ਆਪਣੀ ਸਿਆਣਪ ਆਪਣੇ ਖਿਲਿਆਂ ਨਾਲ ਕਿਸੇ ਦੀ ਜਿੰਦ ਲੈਣੀ ਚਾਹੁੰਦਾ ਹੈ, ਹਰਨੀ ਦੀ ਕਹਿ ਲਓ, ਪਰਮੇਸ਼ਵਰ ਉਹਦੀ ਜਿੰਦ ਬਚਾ ਦਿੰਦੇ ਨੇ। ਦੂਜੇ ਸ਼ਲੋਕ ਵਿੱਚ ਇੱਕ ਬੰਦਾ ਯਤਨ ਕਰ ਰਿਹਾ ਕਿ ਮੇਰੀ ਕਦੀ ਮੌਤ ਨਾ ਹੋਵੇ, ਉਹ ਪੂਰਾ ਜ਼ੋਰ ਲਾ ਰਿਹਾ ਵੀ ਮੈਂ ਕਦੀ ਮਰਨਾ ਨਹੀਂ, ਤੇ ਸਤਿਗੁਰੂ ਕਹਿ ਰਹੇ ਨਹੀਂ, ਜਦੋਂ ਪਰਮੇਸ਼ਵਰ ਪ੍ਰਾਣ ਕੱਢਣ ਤੇ ਆ ਜਾਏ ਆਪਣੀ ਅਕਲ ਤੇ ਵਸੀਲੇ ਕੰਮ ਨਹੀਂ ਕਰਦੇ। ਉੱਥੇ ਸਤਿਗੁਰਾਂ ਦਾ ਬਚਨ ਹੈ ਜੀ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ। ਬਹੁ ਯਤਨ ਕਰਤਾ, ਜਿਹੜਾ ਆਪਣੀ ਜ਼ਿੰਦਗੀ ਵਿੱਚ ਬੜੇ ਯਤਨ ਬੜੇ ਹੀਲੇ ਵਸੀਲੇ ਕਰਦਾ, ਤੇ ਮਹਾਰਾਜ ਕਹਿੰਦੇ ਤਾਕਤ ਵੀ ਬੜੀ ਜੀ, ਉਹਦੀ ਤਾਕਤ ਸਾਹਮਣੇ ਕੋਈ ਅੜ ਨਹੀਂ ਸਕਦਾ। ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ, ਇੰਨੀ ਤਾਕਤ ਵਾਲਾ ਹੈ, ਚਾਰ ਚੁਫੇਰੇ ਦੇ ਜਿਹੜੇ ਸੂਰਮੇ ਨੇ ਉਸ ਬੰਦੇ ਦੇ ਅੱਗੇ ਆ ਕੇ ਸੀਸ ਝੁਕਾਉਂਦੇ ਆ, ਉਹਦੀ ਤਾਕਤ ਨੂੰ ਉਹ ਕਬੂਲ ਕਰਦੇ ਆ, ਉਹਦੀ ਈਨ ਮੰਨਦੇ ਆ। ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ, ਬਿਖਮ ਥਾਨ ਬਸੰਤ ਉੱਚਾ ਨੈ ਸਿਮਰਨ ਮਰਨ ਕਦਾਂਚਾ, ਉਹ ਬੰਦਾ ਰਹਿੰਦਾ ਉੱਚੀ ਥਾਂ ਤੇ, ਪਹਾੜੀ ਚ ਉਹਨੇ ਬਣਾਇਆ ਉੱਚਾ ਘਰ, ਚਾਰ ਚੁਫੇਰੇ ਉਹਨੇ ਖਾਈ ਬਣਾ ਕੇ ਪੁੱਟ ਕੇ ਪਾਣੀ ਪਾਇਆ, ਪਹਿਰੇਦਾਰ ਖਾਈ ਤੋਂ ਬਾਹਰ ਵੀ ਖਲੋਤੇ ਨੇ, ਉਹਦੇ ਕਿਲੇ ਦੇ ਚਾਰ ਚੁਫੇਰੇ ਵੀ ਨੇ, ਉਹਦੇ ਦਰਵਾਜ਼ੇ ਅੱਗੇ ਵੀ ਖਲੋਤੇ ਨੇ, ਚਾਰ ਚੁਫੇਰੇ ਪਹਿਰੇਦਾਰ ਉਹਦੇ ਅੰਗ ਰੱਖੇ ਖਲੋਤੇ ਨੇ, ਤੇ ਇਕੱਲਾ ਉਸ ਪਹਾੜੀ ਤੇ ਬਣੇ ਹੋਏ ਘਰ ਵਿੱਚ ਰਾਤ ਨੂੰ ਆਪਣੇ ਬੈਡਰੂਮ ਚ ਕਹੋ ਆਪਣੇ ਪਲੰਗ ਤੇ ਸੁੱਤਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬੜਾ ਯਤਨ ਕੀਤਾ, ਇਹੀ ਸੋਚੀ ਬੈਠਾ ਮੈਨੂੰ ਕਦੀ ਮੌਤ ਨਹੀਂ ਆਉਣੀ, ਮੈਂ ਇੰਨਾ ਕੀ ਲਾਭ ਸੀਲਾ ਕਰ ਰਿਹਾ, ਇੱਥੇ ਤਾਂ ਪਰੰਦਾ ਵੀ ਨਹੀਂ ਪਟਕ ਫਟਕਦਾ। ਪਰ ਮਹਾਰਾਜ ਕਹਿੰਦੇ ਉਹੀ ਬੰਦਾ ਸੁੱਤਾ ਰਾਤ ਨੂੰ ਉਸੇ ਦੇ ਕਮਰੇ ਵਿੱਚ ਇੱਕ ਨਿੱਕੀ ਜਿਹੀ ਕੀੜੀ, ਕੱਕੀ ਕੀੜੀ ਕਹਿ ਲਾ, ਨਿੱਕੀ ਜਿਹੀ ਕੀੜੀ ਨਿਕਲੀ, ਬੰਦਾ ਕੋਈ ਨਹੀਂ, ਪੰਛੀ ਕੋਈ ਨਹੀਂ, ਹੋਰ ਜਾਨਵਰ ਕੋਈ ਨਹੀਂ, ਉਸ ਕੀੜੀ ਨੇ ਇਹਦੇ ਪੈਰਾਂ ਤੇ ਜਾਂ ਇਹਦੇ ਤਨ ਤੇ, ਉਂਝ ਵੈਸੇ ਇਹਨੂੰ ਵੀ ਇੱਕ ਗਾਥਾ ਨਾਲ ਜੋੜਿਆ ਜਾਂਦਾ ਰਾਜੇ ਦੀ ਨਾਲ, ਕਿ ਜਿਹਨੂੰ ਕਿਹਾ ਗਿਆ ਸੀ ਤੈਨੂੰ ਨਾਗ ਡੱਸੇਗਾ, ਉਹਨੇ ਬੜਾ ਪ੍ਰਬੰਧ ਕੀਤਾ, ਪਰ ਜਦੋਂ ਫੁੱਲ ਲੈ ਕੇ ਗਏ ਉਹ ਨਾਗ ਫੁੱਲ ਦੇ ਵਿੱਚ ਕੀੜੀ ਦੇ ਰੂਪ ਵਿੱਚ ਬੈਠਾ, ਉਹ ਡੰਗ ਗਿਆ। ਪਰ ਸਤਿਗੁਰਾਂ ਨੇ ਇੱਥੇ ਬਚਨ ਕੀਤਾ ਕਿ ਜਿਸ ਨੇ ਇੰਨੇ ਯਤਨ ਕੀਤੇ, ਇੱਕ ਨਿੱਕੀ ਜਿਹੀ ਕੀੜੀ ਨੇ ਡੰਗ ਮਾਰਿਆ, ਬੰਦੂਕਾਂ ਵਾਲੇ ਬਾਹਰ ਖਲੋਤੇ ਆ, ਸਵੇਰੇ ਦਰਵਾਜ਼ਾ ਹੀ ਕੋਈ ਨਹੀਂ ਖੁੱਲਿਆ, ਉਹ ਅੰਗ ਰੱਖੇ ਬਾਹਰ ਖਲੋਤੇ ਆ, ਉਹ ਯਤਨ ਕਰ ਰਿਹਾ ਸੀ ਮੈਂ ਮਰਨਾ ਨਹੀਂ। ਹੁਣ ਘੜੀ ਦੋ ਘੜੀਆਂ, ਜਦੋਂ ਦਰਵਾਜ਼ਾ ਨਹੀਂ ਖੁੱਲਿਆ, ਦਰਵਾਜ਼ਾ ਪੱਟ ਕੇ ਦੇਖਿਆ, ਜਿਹੜਾ ਇੰਨਾ ਪ੍ਰਬੰਧ ਕਰਕੇ ਸੁੱਤਾ ਸੀ ਵੀ ਮੈਨੂੰ ਕਦੀ ਮੌਤ ਨਹੀਂ ਖਾ ਸਕਦੀ, ਮਹਾਰਾਜ ਕਹਿੰਦੇ ਤੇਰੀ ਨਹੀਂ ਹੋਣਾ ਉਹ ਕੁਝ ਜੋ ਕੁਝ ਪਰਮੇਸ਼ਵਰ ਨੂੰ ਪਾਉਂਦਾ ਪਿਆ, ਉਹ ਬੰਦਾ ਮਰਿਆ ਹੋਇਆ। ਮਹਾਰਾਜ ਦਾ ਸ਼ਲੋਕ ਹੈ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਬਿਖਮ ਥਾਨ ਬਸੰਤ ਉੱਚੈ ਨ ਸਿਮਰਨ ਮਰਨ ਕਦਾਂਚਾ ਹੋਵੰਤ ਆਗਿਆ ਭਗਵਾਨ ਪੁਰਖਾ। ਪਿਆਰਿਓ, ਜਦੋਂ ਉਸ ਵਾਹਿਗੁਰੂ ਜੀ ਦੀ ਆਗਿਆ ਹੋ ਜਾਏ, ਹੋਵੰਤ ਆਗਿਆ ਭਗਵਾਨ ਪੁਰਖਾ, ਨਾਨਕ ਕੀਟੀ ਸਾਸ ਅਕਰਖ ਤੇ, ਉਸ ਬੰਦੇ ਦਾ ਸਾਹ ਕੀੜੀ ਵੀ ਖਿੱਚ ਕੇ ਲੈ ਜਾਏਗੀ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਦੀ ਖੇਡ ਵਾਪਰਦੀ ਹੈ। ਮੈਂ ਫਿਰ ਆਪ ਨੂੰ ਅਰਜ਼ ਕਰਾਂ, ਅੱਜ ਨਾ ਸਤਿਗੁਰਾਂ ਨੇ ਇਹੀ ਬਖਸ਼ਿਸ਼ ਕੀਤੀ, ਪਿਆਰਿਓ ਆਪਣੀ ਸਿਆਣਪ ਆਪਣੀ ਅਕਲ ਨਹੀਂ। ਇੱਕ ਬਚਨ ਅਸੀਂ ਹੋਰ ਲੈ ਲਈ, ਬਾਬਾ ਫਰੀਦ ਸਾਹਿਬ ਜੀ ਦਾ ਜੀ, ਅਕਸਰ ਇਹ ਭੋਗ ਤੇ ਪੜ੍ਹੇ ਜਾਂਦੇ ਨੇ ਜੀ ਸ਼ਲੋਕ, ਫਰੀਦਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਮੈਂ ਇਸ ਤੁਕ ਤੇ ਬੇਨਤੀ ਕਰ ਰਿਹਾ, ਮਤਾ ਕਰੇ ਪੱਛਮ ਕਹਿ ਤਾਈ, ਅਸੀਂ ਕੁਝ ਸੋਚ ਰਹੇ ਹਾਂ ਹੋ ਕੁਝ ਰਿਹਾ ਹੈ, ਸਿਆਣਪ ਸਾਡੀ ਕੰਮ ਨਹੀਂ ਆਉਣੀ, ਜੋ ਕੁਝ ਪਰਮੇਸ਼ਵਰ ਜੀ ਨੇ ਠਾਣ ਲਿਆ ਉਹ ਹੋਣਾ ਹੀ ਹੋਣਾ ਹੈ। ਮਹਾਰਾਜ ਕਹਿੰਦੇ ਦਰਿਆਵੈ ਕੰਨੈ ਬਗੁਲਾ, ਦਰਿਆ ਦੇ ਕੰਢੇ ਦੇ ਉੱਤੇ ਬਗੁਲਾ ਬੈਠਾ ਕੇਲ ਕਰੇ, ਕਲੋਲਾਂ ਕਰ ਰਿਹਾ ਹੈ, ਕੇਲ ਕਰੇਂਦੇ ਖੰਝ ਨੂੰ ਅਚਿੰਤੇ ਬਾਜ ਪਏ। ਥੋੜ੍ਹਾ ਜਿਹਾ ਇਸ ਬੇਨਤੀ ਨੂੰ ਸੁਣਿਓ, ਉਂਝ ਤਾਂ ਵੈਸੇ ਸਾਡੀ ਗੁਰਮਤਿ ਦੀ ਮਰਿਆਦਾ ਅਨੁਸਾਰ ਕਦੀ ਕੋਈ ਪ੍ਰਾਣੀ ਜਦੋਂ ਚੜ੍ਹਾਈ ਕਰਦਾ ਉਹਦੇ ਪਿੱਛੋਂ ਸਹਿਜ ਪਾਠ ਕਰਨੇ ਆ, ਅਖੰਡ ਪਾਠ ਸਾਹਿਬ ਅੱਜ ਕੱਲ੍ਹ ਲੋਕ ਕਰਦੇ ਆ, ਕਈ ਸੱਜਣ ਕੀਰਤਨ ਕਰਦੇ ਆ, ਵਿਚਾਰਾਂ ਹੁੰਦੀਆਂ ਨੇ, ਕਈ ਵਾਰੀ ਪ੍ਰਕਰਨ ਅਨੁਸਾਰ ਸ਼ਬਦ ਜੇ ਪੜ੍ਹੀਏ, ਮੰਨ ਲਓ ਇੱਕ ਗੁਰਮੁਖ ਪਿਆਰਾ ਬੰਦਗੀ ਕਰਦਾ ਰਿਹਾ, ਸੇਵਾ ਕਰਦਾ ਰਿਹਾ, ਬਾਕੀ ਤਾਂ ਵਾਹਿਗੁਰੂ ਜੀ ਜਾਣੇ, ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾ ਪੈ ਜਾਏ, ਪਰ ਉਹ ਇਨਸਾਨ ਜਿਹੜਾ ਸਾਰੀ ਜ਼ਿੰਦਗੀ ਇਬਾਦਤ ਸਿਮਰਨ 'ਚ ਰਿਹਾ, ਮੌਤ ਨੂੰ ਵੀ ਚੇਤੇ ਰੱਖਿਆ, ਭਗਵਾਨ ਨੂੰ ਵੀ ਚੇਤੇ ਰੱਖਿਆ, ਇਹੋ ਜੀ ਗੁਰਮੁਖ ਪਿਆਰੇ ਦੇ ਉੱਤੇ ਭੋਗ ਤੇ ਆਪਾਂ ਜੇ ਸ਼ਬਦ ਪੜ੍ਹੀਏ, ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ, ਅਸਲ 'ਚ ਹੈ ਮੌਤ ਦੀ ਜ਼ਿਕਰ, ਪਰ ਇਹ ਕਪਟੀ ਬੰਦੇ ਵਾਸਤੇ ਹੈ। ਫਿਰ ਅਸੀਂ ਧਿਆਨ ਨਾਲ ਸੁਣਿਓ, ਜਿਹੜਾ ਬਾਹਰੋਂ ਧਰਮ ਦਾ ਲਿਬਾਸ ਰੱਖਦਾ ਅੰਦਰ ਕਪਟ ਹੈ, ਇੱਥੇ ਸਤਿਗੁਰਾਂ ਨੇ ਸ਼ਬਦ ਵਰਤਿਆ ਭਾਈ, ਉਹ ਚਲਾਕ ਬੰਦਾ, ਸਿਆਣਾ ਬੰਦਾ, ਜਿਹੜਾ ਬਗਲੇ ਦੀ ਤਰ੍ਹਾਂ ਸਮਾਧੀ ਲਾ ਕੇ ਜੀਵ ਘਾਤ ਜਿਵੇਂ ਬਗਲਾ ਕਰਦਾ, ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਝ ਨੂੰ। ਹੁਣ ਇੱਥੇ ਧਿਆਨ ਨਾਲ ਸੁਣਿਓ, ਪਹਿਲਾਂ ਬਗਲਾ ਕਿਹਾ, ਹੁਣ ਹੰਝ ਕਹਿ ਦਿੱਤਾ, ਹੰਝ ਦਾ ਲਫ਼ਜ਼ੀ ਅਰਥ ਹੰਸ ਹੁੰਦਾ। ਅੱਜ ਮੇਰੇ ਮਨ 'ਚ ਜਦੋਂ ਸਵੇਰੇ ਇਹ ਸਲੋਕ ਜ਼ਿਹਨ ਵਿੱਚ ਆਇਆ ਕਿ ਗੱਲ ਬਗਲੇ ਦੀ ਕੀਤੀ ਤੇ ਹੰਸ ਕਹਿ ਦਿੱਤਾ, ਬਗਲੇ ਤੇ ਹੰਸ ਵਿੱਚ ਫਰਕ ਹੀ ਬੜਾ, ਬਗਲਾ ਕਪਟੀ ਹੈ। ਸੱਚ ਇਹ ਵੇ ਕਿ ਜਿਹੜਾ ਹੰਸ ਆਪਾਂ ਦੇਖਦੇ ਹਾਂ, ਹੰਸ ਨੂੰ ਤਾਂ ਗੁਰਮੁਖ ਨਾਲ ਤੁਲਨਾ ਦਿੱਤੀ ਗਈ ਜੀ, ਸ਼ਬਦ ਵਿੱਚ ਰੱਤੇ ਹੋਏ ਬੜਾ ਹੰਸ ਮਹਾਰਾਜ ਜੀ ਨੇ ਕਿਹਾ, ਸਿੱਖ ਨੂੰ ਹੰਸ ਕਿਹਾ, ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਇਵੇਂ ਭਾਣਾ, ਪਰ ਇੱਥੇ ਬਗਲੇ ਤੋਂ ਗੱਲ ਸ਼ੁਰੂ ਕਰਕੇ ਕੇਲ ਕਰਿੰਦੇ ਖੰਝ ਨੂੰ ਇੱਥੇ ਬਗਲਾ ਸ਼ਬਦ ਨਹੀਂ ਵਰਤਿਆ, ਇੱਥੇ ਖੰਸ ਵਰਤਿਆ। ਜਿੰਨੀ ਕੁ ਮਨ ਚ ਸਤਿਗੁਰਾਂ ਨੇ ਸੋਝੀ ਦਿੱਤੀ, ਮੇਰੇ ਮਨ ਚ ਹੈ ਵੀ ਗੱਲ ਤਾਂ ਕਪਟੀ ਤੋਂ ਸ਼ੁਰੂ ਕੀਤੀ, ਜਿਹੜਾ ਸਿਆਣਪ ਅਕਲ ਵਰਤਦਾ ਪਿਆ ਆਪਣੀ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਇਹਦਾ ਅਰਥ ਹੋ ਗਿਆ ਉਹ ਮਨੁੱਖ ਜਿਹੜਾ ਬਗਲੇ ਦੀ ਤਰ੍ਹਾਂ ਕਪਟੀ ਹੈ, ਸੰਸਾਰ ਰੂਪੀ ਦਰਿਆ ਦੇ ਕਿਨਾਰੇ ਬੈਠ ਕੇ ਕਲੋਲਾਂ ਕਰਦਾ ਪਿਆ, ਕੇਲ ਕਰਿੰਦੇ ਖੰਝ ਨੂੰ। ਇਹਦੇ ਅਰਥ ਇਉਂ ਕਰਦੀ ਹੈ, ਬਗਲੇ ਦੀ ਤਰ੍ਹਾਂ ਚਿੱਟਾ ਹੈ। ਹੰਸ ਦਾ ਅਰਥ ਆਪਾਂ ਆਤਮਾ ਕਰ ਸਕਦੇ ਹਾਂ, ਕਿਉਂਕਿ ਗੁਰਬਾਣੀ ਵਿੱਚ ਆਤਮਾ ਨੂੰ ਹੰਸ ਵੀ ਕਿਹਾ ਹੈ। ਉੱਡਿਆ, ਮਹਾਰਾਜ ਨੇ ਸ਼ਬਦ ਵਰਤਿਆ ਕਿ ਹੰਸ ਅੰਦੋ ਉਡਾਰੀ ਮਾਰ ਗਿਆ। ਇਹਦਾ ਮਤਲਬ ਕਿ ਜਿਹੜਾ ਤੂੰ ਕਲੋਲ ਕਰ ਰਿਹਾ ਬਗਲੇ ਬਿਰਤੀ ਵਾਲਾ, ਤੇਰੇ ਅੰਦਰ ਜਿਹੜਾ ਹੰਸ ਆਤਮਾ ਹੈ, ਤੂੰ ਕਦੀ ਸੋਚਿਆ ਵੀ ਨਹੀਂ। ਸੱਚ ਇਹ ਵੇ ਕਿ ਉਸ ਹੰਸ ਨੂੰ ਅੱਜ ਅਚਿੰਤ ਬਾਜ ਪੈ ਗਿਆ, ਮਨ ਚ ਹੈ ਹੀ ਨਹੀਂ ਸੀ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰਨ ਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਕਲੋਲ ਭੁੱਲ ਗਏ, ਨੱਚਣਾ ਗਾਉਣਾ ਭੁੱਲ ਗਿਆ। ਸੱਚ ਜੀ, ਆਹ ਤੁਸੀਂ ਰੋਜ਼ ਖਬਰਾਂ ਪੜ੍ਹਦੇ ਸੁਣਦੇ ਹੋ, ਅਗਲਿਆਂ ਦੇ ਘਰ ਵਿਆਹ ਹੁੰਦਾ। ਪਿਛਲੇ ਦਿਨ ਮੈਂ ਸੋਚ ਰਿਹਾ ਸਾਂ, ਅਚਨਚੇਤ ਐਕਸੀਡੈਂਟ ਹੋਇਆ ਪਿਆਰਿਓ, ਉਹ ਸਿਹਰੇ ਬੰਨ ਕੇ ਜਾਂ ਘਰੋਂ ਵਿਆਹ ਦੀ ਤਿਆਰੀ ਕਰਕੇ ਇਹ ਥੋੜ੍ਹਾ ਗਏ ਸਨ ਵੀ ਸਾਡੀਆਂ ਅਰਥੀਆਂ ਵਾਪਸ ਆਉਣੀਆਂ ਨੇ। ਨਹੀਂ ਨਹੀਂ, ਸਾਡੀ ਕੋਈ ਸਿਆਣਪ ਨਹੀਂ। ਮੈਂ ਤਾਂ ਕਹਿੰਦਾ ਗੁਰਮੁਖ, ਅੱਜ ਜਦੋਂ ਸਵੇਰੇ ਸਿੰਘ ਸਾਹਿਬ ਹੁਕਮ ਲੈ ਰਹੇ ਸਨ, ਇਹ ਤਾਂ ਬਸ ਹੱਥ ਖੜੇ ਕਰਕੇ ਸਮਰਪਣ ਕਰਦਾ ਬੰਦਾ ਆਪਣੇ ਆਪ ਨੂੰ। ਮਤ ਸਮਝੇ ਜੋ ਕੁਝ ਮੈਂ ਸੋਚ ਰਿਹਾ ਸ਼ਾਮ ਤੱਕ ਉਹ ਹੋਣਾ। ਮਹਾਰਾਜ ਕਹਿੰਦੇ ਕੇਲ ਕਰਨ ਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਮੈਂ ਇਹ ਕਿਤੇ ਛੋਟੀ ਜਿਹੀ ਉਦਾਹਰਨ ਦੇਣਾ, ਕਹਾਣੀ ਰੂਪ ਹੈ, ਕਹਾਣੀ ਨਹੀਂ ਵਾਪਰੀ ਕਿਸੇ ਨਾਲ ਘਟਨਾ। ਗੁਰਮੁਖ ਪਿਆਰੇ ਕੀਰਤਨੀਏ ਚਲਾਣਾ ਕਰ ਗਏ ਆ, ਉਹਨਾਂ ਨੂੰ ਮੈਂ ਮਿਲਣ ਵਾਸਤੇ ਗਿਆ। ਉਹਨਾਂ ਦੇ ਬੇਟੇ ਦੀ ਡੈਥ ਹੋਈ ਸੀ, ਹਰਬੰਸ ਸਿੰਘ ਜੀ ਜੁਗਾਦਰੀ ਵਾਲੇ। ਮੈਨੂੰ ਉਹਨਾਂ ਨੇ ਗੱਲ ਇੱਕ ਸੁਣਾਈ ਤੇ ਮੈਨੂੰ ਅੱਜ ਢੁੱਕਦੀ ਪਈ ਸੀ ਇਹਦੇ ਤੇ। ਮੇਰੇ ਮਨ ਸੀ ਵੀ ਆਪਾਂ ਇੰਨੇ ਭੋਗਾਂ ਤੇ ਕੀਰਤਨ ਕੀਤਾ, ਉਹਨਾਂ ਨੂੰ ਇੱਕ ਮੈਂ ਪ੍ਰਸ਼ਨ ਕੀਤਾ ਵੀ ਆਪਣੇ ਨਾਲ ਜਦੋਂ ਵਾਪਰਿਆ। ਉਹਨਾਂ ਸੱਚ ਕਿਹਾ, ਕਹਿੰਦੇ ਨੇ ਅੰਦਰ ਖਿਲ ਜਾਂਦਾ ਹੈ। ਉਹਨੇ ਘਟਨਾ ਸੁਣਾਈ, ਕਹਿੰਦੇ ਨੇ ਇੱਕ ਵਾਰੀ ਮੈਂ ਇੱਕ ਨੌਜਵਾਨ ਦੇ ਭੋਗ ਤੇ ਕੀਰਤਨ ਕਰਨ ਗਿਆ। ਮੈਂ ਮਹਾਰਾਜ ਦੀ ਹਜ਼ੂਰੀ 'ਚ ਬੇਨਤੀ ਕਰ ਰਿਹਾ ਜੋ ਸੁਣਿਆ। ਉਹ ਕਹਿੰਦੇ ਭਾਈ ਸਾਹਿਬ, ਮੌਤ ਕਿਸ ਤਰ੍ਹਾਂ ਹੋਈ? ਵਿਆਹਿਆ ਸੀ ਬੱਚਾ, ਕੋਈ ਦਿਨ ਹੋਏ, ਘਰੋਂ ਐਤਵਾਰ ਦਾ ਦਿਨ, ਉਹਨੇ ਕੇਸੀ ਇਸ਼ਨਾਨ ਕੀਤਾ, ਘਰ ਪ੍ਰਸ਼ਾਦਾ ਪਾਣੀ ਤਿਆਰ ਹੋਇਆ ਸੀ, ਮਾਂ ਸੀ ਉਹਦੇ ਘਰੋਂ, ਬੀਬੀ ਜਿਹੜੀ ਨਵ ਵੀ ਆਈ ਸੁਹਾਗਣ, ਉਹ ਦਹੀਂ ਲਾਉਣ ਵਾਸਤੇ ਬਾਜ਼ਾਰ 'ਚ ਗਿਆ ਅਤੇ ਉਹਦੇ ਕੇਸ ਉਹਨੇ ਖੋਲ੍ਹੇ ਹੋਏ ਸਨ, ਉੱਤੇ ਬਸਤਰ ਨਾਲ ਢੱਕੇ, ਅਤੇ ਹੋਇਆ ਕਿ ਉਹ ਸਕੂਟਰ ਚਲਾ ਰਿਹਾ ਅਤੇ ਆਹ ਬਾਂਹ ਜਿਹੜੀ ਹੈ ਨੰਗੀਆਂ ਨੇ ਬਾਹਾਂ, ਟੀ ਸ਼ਰਟ ਪਾਈ, ਅਤੇ ਅੱਗੇ ਆ ਗਿਆ ਫਾਟਕ। ਫਾਟਕ ਆਇਆ, ਫਾਟਕ ਲੱਗ ਗਿਆ, ਉਹਨੇ ਸਕੂਟਰ ਖੜਾ ਕਰ ਦਿੱਤਾ, ਵੇਟ ਕਰਨ ਲੱਗਾ ਟ੍ਰੇਨ ਦੇ ਆਉਣ ਦੀ। ਕਹਿੰਦੇ ਹੋਇਆ ਕਿ ਉੱਤੇ ਅਸਮਾਨ 'ਤੇ ਇੱਕ ਇੱਲ, ਉਹਨੇ ਸਪੋਲੀਆ ਪਕੜਿਆ ਹੋਇਆ, ਨਿੱਕਾ ਜਿਹਾ ਸੱਪ ਦਾ ਬੱਚਾ, ਉਹ ਸਪੋਲੀਆ ਉਹਦੇ ਪੰਜੇ 'ਚ ਹੈ, ਅਤੇ ਪਤਾ ਨਹੀਂ ਉਹ ਸਪੋਲੀਏ ਨੇ ਜ਼ੋਰ ਮਾਰਿਆ, ਅਚਨਚੇਤ ਉਹ ਸਪੋਲੀਆ ਉਸ ਇੱਲ ਦੇ ਪੰਜੇ 'ਚੋਂ ਛੁੱਟਿਆ, ਅਤੇ ਜਿਹੜਾ ਨੌਜਵਾਨ ਖਲੋਤਾ ਸੀ ਉਹਦੀ ਬਾਂਹ ਦੇ ਉੱਤੇ ਡਿੱਗ ਪਿਆ। ਉਹਨੇ ਡੰਗ ਮਾਰਤਾ, ਉਹ ਜ਼ਹਿਰੀਲਾ ਬੜਾ ਸੀ। ਉਸ ਸਪੋਲੀਏ ਨੇ, ਮੈਂ ਬੇਨਤੀ ਕਰਾਂ, ਉਹ ਕਹਿੰਦੇ ਡੰਗ ਮਾਰਿਆ, ਉਸ ਨੌਜਵਾਨ ਨੇ ਡੰਗ ਵੱਜਾ, ਉਸ ਸੱਪ ਦੇ ਬੱਚੇ ਨੂੰ ਚੁੱਕ ਕੇ ਹੱਥ ਨਾਲ ਪਰਾਂ ਸੱਟਿਆ, ਇੱਲ ਆਈ ਉਹ ਝਪਟ ਮਾਰ ਕੇ ਦੁਬਾਰਾ ਲੈ ਗਈ, ਪਰ ਜਿਹਨੂੰ ਡੰਗ ਵੱਜਾ ਉਹਦੀ ਉੱਥੇ ਮੌਤ ਹੋ ਗਈ। ਮੈਂ ਇੱਕ ਬੇਨਤੀ ਕਰਾਂ, ਕੋਈ ਪਰਮੇਸ਼ਵਰ ਦੇ ਰੰਗਾਂ ਦਾ ਪਤਾ ਥੋੜ੍ਹਾ ਇਹ ਕਿਸੇ ਪੱਖੋਂ ਵੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ, ਕਿ ਕੇਲ ਕਰਨ ਦੇ ਖੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤੇ ਇਸ ਰੱਬ ਦੇ ਕੇਲਾਂ ਵਿਸਰੀਆਂ। ਜੋ ਮਨ ਚੇਤਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਜੋ ਬੰਦੇ ਦੇ ਚਿੱਤ ਖਿਆਲ ਵਿੱਚ ਵੀ ਨਹੀਂ ਪਰਮਾਤਮਾ ਦੀ ਖੇਡ ਦਾ ਕੋਈ ਪਤਾ ਨਹੀਂ, ਉਹ ਕੱਲ ਤੱਕ ਰੁਲਦਿਆਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ, ਬਾਦਸ਼ਾਹੀਆਂ ਭੋਗਦਿਆਂ ਹੋਇਆਂ ਨੂੰ ਭਿਖਾਰੀ ਬਣਾ ਦਿੰਦਾ ਹੈ। ਆਪਣੀ ਸਿਆਣਪ ਨਹੀਂ, ਨਹੀਂ ਪਿਆਰਿਓ, ਤਾਂ ਹੀ ਸਤਿਗੁਰਾਂ ਨੇ ਬਾਣੀ 'ਚ ਕਿਹਾ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਮਹਾਰਾਜ ਜੀ ਨੇ ਕਿਹਾ, ਰੇ ਜਨ ਮਨ ਮਾਧੋ ਸਿਉਂ ਲਾਈਏ, ਚਤੁਰਾਈ ਨਾ ਚਤੁਰ ਪੁੱਜ ਪਾਈ ਹੈ, ਨਾ ਤੂੰ ਆਵੈ ਵਸ। ਮਹਾਰਾਜ ਕਹਿੰਦੇ ਨੇ ਕਿਤੇ ਸਿਆਣਪ ਹੈ, ਜਿੰਨੀ ਮਰਜ਼ੀ ਅਕਲ ਹੋਵੇ ਪਿਆਰਿਓ ਆਪਣੀ ਸਿਆਣਪ ਦੀ ਕੋਈ ਵੈਲਿਊ ਨਹੀਂ। ਸਮਰਪਣ ਵਿੱਚ ਹੀ ਸੁੱਖ ਹੈ, ਆਪਣਾ ਆਪ ਭੇਟ ਕਰਨ ਵੀ ਸੁੱਖ ਹੈ। ਇਸੇ ਕਰਕੇ ਧੰਨ ਗੁਰੂ ਰਾਮਦਾਸ ਜੀ ਨੇ ਬਚਨ ਕੀਤੇ, ਸਿਆਣਪ ਨਾ ਵਰਤ, ਤੂੰ ਬੇਨਤੀ ਕਰਿਆ ਕਰ ਵਾਹਿਗੁਰੂ ਜੀ, ਕੀਤਾ ਕਰਨਾ ਸਰਬ ਰਜ਼ਾਈ, ਕਿਛ ਕੀਚੈ ਜੇਕਰ ਸ਼ਕੀਐ, ਆਪਣਾ ਕੀਤਾ ਕਿਚੋ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਮੇਰੇ ਹਰ ਜੀਓ ਸਭ ਕੋ ਤੇਰਾ ਵਸ। ਇਹ ਤਾਂ ਤੇਰੇ ਵਸ ਹੈ, ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤਿਉਂ ਬਖਸ਼, ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਸਾਨੂੰ ਬਖਸ਼ ਦਿਓ, ਸਾਡੇ ਆਪਣੇ ਹੱਥ ਵਿੱਚ ਕੁਛ ਨਹੀਂ। ਸਿਰ ਮੈਂ ਬੇਨਤੀ ਕੀਤੀ ਭਾਈ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ ਪਹਿਲੀਆਂ ਚਾਰ ਤੁਕਾਂ ਦੇ ਅਰਥ ਆਪਾਂ ਵੇਖੇ ਨੇ, ਜਿੱਧਰ ਆਪਾਂ ਸੋਚਨੇ ਆ ਉਧਰ ਨਹੀਂ ਸਫਰ ਹੋਣਾ, ਉਹਦੇ ਵਿਪਰੀਤ ਕੰਮ ਹੋ ਸਕਦਾ। ਗੁਰਮੁਖੋ, ਜੋ ਅਸੀਂ ਮਤੇ ਪਾਸ ਕਰਨੇ ਆ, ਜੋ ਅਸੀਂ ਸਲਾਹਾਂ ਕਰਨੇ ਆ, ਉਹ ਨਹੀਂ ਹੋਣੀਆਂ। ਸਾਡੇ ਫੈਸਲਿਆਂ ਦੇ ਕਾਗਜ਼ ਮੇਜ਼ ਤੇ ਪਏ ਹੁੰਦੇ ਆ, ਤੇ ਕਈ ਵਾਰੀ ਫੈਸਲੇ ਕਰਨ ਵਾਲਾ ਰਾਤ ਨੂੰ ਦੁਨੀਆਂ ਤੋਂ ਕੂਚ ਕਰ ਜਾਂਦਾ। ਇਹ ਉਹ ਹੋਵੇਗਾ ਜੋ ਮੇਰੇ ਮਾਲਕ ਨੂੰ ਠਾਣ ਲਿਆ, ਜੋ ਉਹਨੂੰ ਪਾਉਂਦਾ ਉਹ ਕੁਛ ਹੋ ਰਿਹਾ। ਸਤਿਗੁਰਾਂ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਰਹਾਉ ਦੀਆਂ ਤੁਕਾਂ ਨੂੰ ਆਪਾਂ ਫਿਰ ਪੜ੍ਹੀਏ। ਮਹਾਰਾਜ ਕਹਿੰਦੇ ਨੇ ਕਿ ਭਾਈ ਸਿੱਖੋ, ਸਿਆਣਪ ਕਿਸੇ ਕੰਮ ਨਹੀਂ ਆਉਂਦੀ।
ਸਿਆਣਪ ਕਾਹੂ ਕਾਮ ਨਾ ਆਤ,
ਕੋਈ ਸਿਆਣਪ ਕਿਸੇ ਵੀ ਕੰਮ ਨਹੀਂ ਆਉਂਦੀ।
ਜੋ ਅਨ ਰੂਪਿਓ ਠਾਕੁਰ ਮੇਰਾ,
ਜੋ ਮੇਰੇ ਵਾਹਿਗੁਰੂ ਜੀ ਨੇ ਠਾਣ ਲਿਆ ਹੈ, ਅਨਰੂਪਿਓ ਦਾ ਅਰਥ ਜੋ ਉਹਨਾਂ ਫੈਸਲਾ ਕਰ ਲਿਆ। ਮਹਾਰਾਜ ਕਹਿੰਦੇ ਉਹ ਕੁਛ ਹੀ ਹੁੰਦਾ ਹੈ।
ਹੋਏ ਰਹੀ ਉਹ ਬਾਤ,
ਬਾਤ ਉਹੀ ਗੱਲ ਉਹੀ ਫੈਸਲਾ ਹੋਣਾ ਜੋ ਪਰਮੇਸ਼ਵਰ ਨੂੰ ਪਾਉਂਦਾ ਹੈ। ਤੁਕਾਂ ਸਤਿਗੁਰੂ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਨੇ ਰਹਾਉ ਦੀਆਂ ਦਰਜ ਕੀਤੀਆਂ ਹਨ।
ਦੇਸ ਕਮਾਵਨ ਧਨ ਜੋਰਨ ਕੀ ਮਨਸਾ,
ਸਤਿਗੁਰੂ ਕਹਿੰਦੇ ਨੇ ਇੱਕ ਹੋਰ ਗੱਲ, ਕਿਉਂਕਿ ਬੰਦਾ ਸੋਚਦਾ ਨਾ ਆਹ ਕੁਝ ਕਰਾਂਗਾ, ਦੇਸ਼ ਕਮਾਵਨ ਦਰ ਤੇ ਦੇਸ਼ਾਂ ਤੇ ਮਲ ਮਾਰਨੇ, ਕਬਜ਼ੇ ਕਰਨੇ, ਇਲਾਕੇ ਦਬਣੇ। ਮਹਾਰਾਜ ਕਹਿੰਦੇ ਕਈ ਬੰਦੇ ਇਹ ਮਨ ਚ ਖਿਆਲ ਰੱਖਦੇ ਆ ਵੀ ਆਉਂਦੇ ਸਾਲ ਤੱਕ ਇਸ ਤੇ ਵੀ ਕਬਜ਼ਾ ਕਰ ਲੈਣਾ, ਇਸ ਤੇ ਵੀ ਕਬਜ਼ਾ ਕਰ ਲੈਣਾ। ਪੁਰਾਣੇ ਸਮੇਂ ਇਸ ਤਰ੍ਹਾਂ ਹੀ ਸੀ ਨਾ, ਆਪਣੇ ਦੇਸ਼ ਤੋਂ ਇਲਾਵਾ ਦੂਜਿਆਂ ਦੇ ਦੇਸ਼ ਦੇ ਕਬਜ਼ੇ ਕਰਨਾ। ਮਹਾਰਾਜ ਕਹਿੰਦੇ ਕਈ ਬੰਦੇ ਇਹ ਖਿਆਲ ਬਣਾਈ ਬੈਠਿਆ, ਇੰਨੇ ਸਨ ਤੱਕ ਅਸੀਂ ਮੁਲਕ ਚ ਆਹ ਕੁਝ ਕਰ ਦਿਆਂਗੇ। ਕੋਈ ਵੀ ਹੋ ਸਕਦਾ ਜੀ, ਅਸੀਂ ਇਸ ਥਾਂ ਤੇ ਕਬਜ਼ਾ ਕਰਾਂਗੇ, ਇਸ ਥਾਂ ਤੇ ਸਾਡਾ ਕਬਜ਼ਾ ਹੋ ਜਾਏਗਾ। ਮਹਾਰਾਜ ਕਹਿੰਦੇ ਇੱਕ ਤਾਂ ਦੇਸ਼ਾਂ ਤੇ ਕਬਜ਼ਾ ਮਲ ਮਾਰ ਲਈ, ਤੇ ਦੂਸਰਾ ਦੁਨੀਆਂ ਦੀ ਦੌਲਤ ਸਭ ਤੋਂ ਵੱਧ ਸਾਡੇ ਕੋਲ ਹੋਵੇ। ਇਹ ਪੂਰੇ ਸੰਸਾਰ ਦੀ ਦੌੜ ਤਾਂ ਹੀ ਹੈ ਨਾ ਜੀ। ਅੱਜ ਦੇ ਵਿੱਚ ਜੇ ਤੁਸੀਂ ਦੇਖੋ, ਕੋਈ ਵੀ ਮੁਲਕ ਲਓ, ਕੋਈ ਵੀ ਲਓ, ਹਰ ਇੱਕ ਦੀ ਮੇਰਾ ਵਿਸਤਾਰ ਹੋਵੇ, ਦੂਜੇ ਪਾਸੇ ਸਭ ਤੋਂ ਜ਼ਿਆਦਾ ਕਰੰਸੀ ਦੌਲਤ ਮੇਰੇ ਕੋਲ ਹੋਵੇ।
ਬੀਚੇ ਨਿਕਸੇ ਸਾਸ,
ਮਹਾਰਾਜ ਕਹਿੰਦੇ ਨੇ ਨਹੀਂ ਭਾਈ, ਤੂੰ ਸੋਚੀ ਬੈਠਾ ਮੈਂ ਇਸ ਦੇਸ਼ ਤੇ ਵੀ ਮਲ ਮਾਰਾਂਗਾ, ਇਹ ਸਾਰਾ ਪੈਸਾ ਮੇਰੇ ਖਜ਼ਾਨੇ ਚ ਆ ਜਾਏਗਾ। ਮਹਾਰਾਜ ਕਹਿੰਦੇ ਨਹੀਂ, ਹੋ ਸਕਦਾ ਹੈ ਜਿਹੜੇ ਸਾਲ ਤੱਕ ਤੂੰ ਆਪਣੇ ਟੀਚੇ ਤੇ ਪਹੁੰਚਣਾ, ਰੱਬ ਉਸ ਸਾਲ ਤੋਂ ਪਹਿਲਾਂ ਤੇਰੀ ਜ਼ਿੰਦਗੀ ਦਾ ਟੀਚਾ ਹੀ ਪੂਰਾ ਕਰਦਾ, ਤੇਰੀ ਉਮਰ ਹੀ ਖਤਮ ਹੋ ਜਾਏ, ਉਸੇ ਫੁਰਨੇ ਵਿੱਚ ਤੇਰੀ ਆਰ ਬੁਲਾ, ਤੇਰਾ ਆਖਰੀ ਸਵਾਸ ਨਿਕਲ ਆਵੇ।
ਲਸ਼ਕਰ ਨੇਪ ਖਵਾਸ ਸਭ ਤਿਆਗੇ,
ਲਸ਼ਕਰ ਜਿੰਨੀ ਮਰਜ਼ੀ ਤੇਰੀ ਫੌਜ ਵੱਡੀ ਹੋਵੇ, ਨੇਬ ਦਾ ਅਰਥ ਹੈ ਨਾਇਬ, ਅਹਿਲਕਾਰ ਉਹਦੇ ਸਲਾਹਕਾਰ, ਤੇ ਉਸ ਤੋਂ ਅੱਗੇ ਜਿਹੜੇ ਉਹਦੇ ਚੌਰ ਬਰਦਾਰ ਤੇ ਚੋਬਦਾਰ ਨੇ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਹੀ ਮਨ ਚ ਫੁਰਨਾ ਸੀ ਨਾ, ਮੈਂ ਇਸ ਮੁਲਕ ਉੱਤੇ ਮਲ ਮਾਰਾਂ, ਤੇਰਾ ਇਹ ਫੁਰਨਾ ਇਸ ਮੁਲਕ ਦਾ ਸਾਰੀ ਦੌਲਤ ਮੇਰੇ ਕੋਲ ਆ ਜਾਏ। ਮਹਾਰਾਜ ਕਹਿੰਦੇ ਇਹਨਾਂ ਫੁਰਨਿਆਂ ਵਿੱਚ ਤੇਰੇ ਖਿਆਲਾਂ ਅਨੁਸਾਰ ਤੂੰ ਜਿੱਤਣਾ ਚਾਹੁੰਦਾ, ਪਰ ਪਰਮੇਸ਼ਵਰ ਇਹਨਾਂ ਦੇ ਵਿਚਕਾਰ ਹੀ ਤੇਰੇ ਸਵਾਸ ਪੂਰੇ ਕਰਦਾ। ਤੇਰੀ ਫੌਜ, ਤੇਰੇ ਚੰਗੇ ਚੰਗੇ ਸਲਾਹਕਾਰ, ਤੇਰੇ ਨਾਇਬ, ਤੇਰੇ ਅੱਗੇ ਚੋ ਬਰਦਾਰ ਤੇ ਤੇਰੇ ਸਿਰ ਤੇ ਚੌਰ ਕਰਨ ਵਾਲੇ।
ਜਮਪੁਰ ਊਠ ਸਿਧਾਸ,
ਸਾਰੇ ਤਿਆਗ ਜਾਏਗਾ, ਤੇਰੇ ਸਲਾਹਕਾਰ ਬੈਠੇ ਹੋਣਗੇ, ਤੇਰੀਆਂ ਫੌਜਾਂ ਬੈਠੀਆਂ ਹੋਣਗੀਆਂ, ਤੇਰੇ ਚੋ ਬਰਦਾਰ ਬੈਠੇ ਹੋਣਗੇ, ਪਰ ਇਸੇ ਵਿੱਚ ਹੀ ਤੇਰੇ ਸਵਾਸ ਨਿਕਲੇ ਸਾਰੀ ਦੁਨੀਆਂ ਨੂੰ ਫਤਿਹ ਕਰਨ ਦੇ ਸੁਪਲੇ ਲੈਣ ਵਾਲਿਆ, ਤੇਰਾ ਵਾਸਾ ਅਗਾਂ ਜਮਾਂ ਦੇ ਘਰ ਨੂੰ ਬਣਿਆ ਪਿਆ। ਇਹ ਵੈਸੇ ਬਚਨ ਜੀ ਅਸੀਂ ਇਹਦੇ ਨਾਲ ਬਿਲਕੁਲ ਮਿਲਦਾ ਜੁਲਦਾ ਇੱਕ ਬਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ ਵੇਲੇ ਦੇ ਨੇਤਨ ਵਿੱਚ ਕਰਨੇ ਸਵਈਆਂ ਚ ਹੈ। ਬਿਲਕੁਲ ਇਸ ਤੁਕ ਦੇ ਅਰਥ ਕਰ ਲਈ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ। ਥੋੜੇ ਅਰਥ ਦੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬੰਦੇ ਦੀ ਭੁੱਖ ਨਹੀਂ ਮਰਦੀ ਜੀ, ਪਹਿਲਾਂ ਆਪਣੇ ਦੇਸ਼ ਨੂੰ ਜਿੱਤਦਾ। ਮੈਂ ਫਿਰ ਅਰਜ਼ ਕਰਾਂਗਾ, ਪਲੀਜ਼ ਇਹਨੂੰ ਕਿਸੇ ਇੱਕ ਬਾਦਸ਼ਾਹ ਨਾਲ ਜੋੜ ਕੇ ਅਰਥ ਨਾ ਕਰਿਓ, ਇਹ ਤਾਂ ਹਰ ਉਸ ਬੰਦੇ ਲਈ ਜਿਹਦੀ ਬਿਰਤੀ ਇਹ ਵੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਆਪਣਾ ਦੇਸ਼ ਜਿੱਤਿਆ, ਤੇ ਅਗਲਾ ਸਤਿਗੁਰਾਂ ਸ਼ਬਦ ਵਰਤਿਆ ਦਿਸ਼ਾਨ, ਇਹਦਾ ਅਰਥ ਹੈ ਆਨ ਦੇਸ਼, ਦੂਜੇ ਮੁਲਕ ਵੀ। ਆਪਣਾ ਤਾਂ ਜਿੱਤ ਲਿਆ, ਹੁਣ ਜਿਹੜੇ ਗੁਆਂਢੀ ਮੁਲਕ ਨੇ ਉਹਨਾਂ ਨੂੰ ਵੀ ਜਿੱਤਦਾ ਪਿਆ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਜਦੋਂ ਜਿੱਤ ਕੇ ਆਉਂਦਾ ਉਹਦੇ ਢੋਲ ਵੱਜਦੇ ਨੇ ਜੀ, ਉਹਦੇ ਨਾਮ ਤੇ ਨਗਾਰੇ ਵੱਜਦੇ ਨੇ, ਉਹਦੇ ਨਾਂ ਦੀ ਜੈ ਜੈਕਾਰ ਹੁੰਦੀ ਹੈ। ਬਾਜਤ ਢੋਲ ਜਿਹੜੇ ਨੇ ਉਹ ਨਗਾਰੇ ਵੱਜ ਰਹੇ ਨੇ। ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ। ਜਿਹੜੇ ਉਹਦੇ ਹਾਥੀ ਨੇ ਚਿੰਗਾੜਦੇ ਪਏ ਆ, ਤਬੇਲਿਆਂ ਵਿੱਚ ਕੀਮਤੀ ਘੋੜੇ ਜਿਹੜੇ ਨੇ ਗੁਰਮੁਖੋ ਉਹ ਖਿਣਕਦੇ ਪਏ ਆ। ਪਰ ਮਹਾਰਾਜ ਕਹਿੰਦੇ ਗੱਲ ਚੇਤੇ ਰੱਖਿਓ ਬੰਦਿਆ, ਪਰਮਾਤਮਾ ਦੀ ਬੰਦਗੀ ਤੋਂ ਬਿਨਾਂ, ਉਹਦੀ ਇਬਾਦਤ ਤੋਂ ਬਿਨਾਂ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤ ਕੋ ਦਾ ਅਰਥ ਹੈ ਅੰਤਲੇ ਵੇਲੇ। ਦੋ ਸ਼ਬਦ ਨੇ, ਅੰਤ ਕੋ ਮੀਨਸ ਅੰਤਲੇ ਵੇਲੇ, ਅੰਤ ਕੇ ਲਫ਼ਜ਼ ਫਿਰ ਧਿਆਨ ਨਾਲ ਸੁਣਿਓ। ਜੀਤ ਫਿਰੈ ਸਭ ਦੇਸ਼ ਦਿਖਾਨ ਕੋ, ਦਿਸ਼ਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਬੜੇ ਹੋਏ ਬੜੇ ਹੋਣਗੇ ਬੜੇ ਖੈਣ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ, ਅੰਤਲੇ ਸਮੇਂ, ਅੰਤ ਕੇ, ਅੰਤ ਕੇ ਦਾ ਅਰਥ ਹੈ ਜਮਾਂ ਦਾ ਘਰ, ਜਿੱਥੇ ਮਰਨ ਤੋਂ ਬਾਅਦ ਤੂੰ ਜਾਣਾ। ਪਰਮੇਸ਼ਵਰ ਦੇ ਸਿਮਰਨ ਤੋਂ ਬਿਨਾਂ ਦੁਨੀਆਂ ਨੂੰ ਜਿੱਤਣ ਦੇ ਫੁਰਨੇ ਲੈਣ ਵਾਲਿਆ, ਤੇਰਾ ਵਿੱਚੀ ਨਾ ਕਿਤੇ ਸਵਾਸ ਨਿਕਲ ਜਾਏ ਮੈਂ ਸਾਰੀ ਦੁਨੀਆਂ ਜਿੱਤਣੀ। ਮੈਂ ਫਿਰ ਬੇਨਤੀ ਕਰਾਂਗਾ, ਕੋਈ ਵੀ ਵਿਸਤਾਰਵਾਦੀ ਬਿਰਤੀ ਵਾਲਾ ਹੋਵੇ ਕਿ ਬਾਕੀ ਖਤਮ ਕਰ ਦੇਣੇ ਸਿਰ ਮੈਂ ਰਹਿਣਾ। ਮਹਾਰਾਜ ਕਹਿੰਦੇ ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ, ਤੂੰ ਅਖੀਰ ਲੱਗ ਮੌਤ ਦੇ ਕਿਨਾਰੇ ਪਿਆ। ਇਹ ਇਸ ਬਾਰੇ ਇੱਕ ਬਚਨ ਬੜਾ ਪਿਆਰਾ ਹੈ ਜੀ, ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਸਾਹਿਬ ਦਾ। ਮੈਂ ਦੋ ਦੋ ਤੁੱਕਾ ਲੈ ਰਿਹਾ, ਆਪਾਂ ਉਹਦੀ ਕਥਾ ਕਰ ਰਹੇ। ਪਹਿਲਾਂ ਮੈਂ ਬੇਨਤੀ ਕੀਤੀ ਕੋਈ ਪਤਾ ਨੀ ਕੀ ਕੁਝ ਵਾਪਰਨਾ, ਦੂਜਾ ਹੁਣ ਸਤਿਗੁਰਾਂ ਨੇ ਕਿਹਾ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫੌਜਾਂ ਨੇ, ਹਾਥੀ ਨੇ, ਘੋੜੇ ਨੇ, ਸਲਾਹਕਾਰ ਨੇ। ਬੰਦਾ ਕਹਿੰਦਾ ਸਾਰੇ ਮੁਲਕ ਮੈਂ ਮੰਨ ਲੈਣੇ ਨੇ, ਸਾਰੀ ਦੌਲਤ ਮੇਰੇ ਘਰ ਵਿੱਚ ਆ ਜਾਏ। ਤੇ ਸਤਿਗੁਰੂ ਕਹਿ ਰਹੇ ਨੇ, ਧੰਨ ਗੁਰੂ ਅਰਜੁਨ ਦੇ ਮਹਾਰਾਜ ਸੱਚੀ ਸਰਕਾਰ ਬਚਨ ਕਰ ਰਿਹਾ, ਇਸ ਫੁਰਨਿਆਂ ਚ ਤੇਰੇ ਸਵਾਸ ਪੂਰੇ ਹੋ ਜਾਣੇ, ਇੱਥੇ ਥਾਂ ਮੱਲਣ ਵਾਲਿਆ ਤੇਰੀ ਅੱਗੇ ਵੀ ਥਾਂ ਗਵਾਚ ਜਾਣੀ। ਰੱਬ ਦੇ ਘਰ ਚ ਕਿੱਥੇ ਢੋਈ ਮਿਲਦੀ ਹੈ ਜੀ? ਸਤਿਗੁਰਾਂ ਨੇ ਬਾਣੀ ਚ ਕਿਹਾ, ਦਾਨਗ ਪਰਾ ਪੂਰਬੇਨ ਪੁਚੰਤੇ ਪੁਚੰਤੇ ਮਹੀਬ ਤੇ ਵਪਰੀਤ ਬੁੱਧਿੰਗ ਮਾਰਤ ਲੋਕੈ, ਨਾਨਕ ਚਿਰੰਕਾਲ ਦੁੱਖ ਭੋਗਤੇ। ਫਿਰ ਅਰ ਸੁਣਿਓ, ਕਿਸੇ ਪੂਰਬਲੇ ਕੀਤੇ ਹੋਏ ਪੁੰਨ ਕਰਕੇ ਤੈਨੂੰ ਰਾਜ ਭਾਗ ਮਿਲ ਜਾਂਦਾ ਉਹ ਰਾਜਿਆ, ਜਦੋਂ ਵਪਰੀਤ ਬੁੱਧੀ ਹੋ ਜਾਏ ਉਦੋਂ ਵਿਨਾਸ਼ ਸ਼ੁਰੂ ਹੋ ਜਾਂਦਾ। ਵਪਰੀਤ ਬੁੱਧੀ ਵਾਲਾ ਫਿਰ ਜ਼ੁਲਮ ਕਰਕੇ ਲੋਕਾਂ ਦੇ ਕਤਲ ਕਰਦਾ, ਲੋਕਾਂ ਨੂੰ ਮਾਰਦਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆ, ਸੱਚਾਈ ਇਹ ਵੇ, ਹੁਣ ਤੂੰ ਹੰਕਾਰੀ ਹੈ, ਕਿਸੇ ਦੀ ਨਹੀਂ ਸੁਣੇਗਾ, ਪਰ ਸੱਚਾਈ ਇਹ ਵੇ, ਇਹੋ ਜਿਹਾ ਬਾਦਸ਼ਾਹ ਪਤਾ ਨੀ ਕਿੰਨੇ ਕੁਛ ਜਨਮ ਨਰਕਾਂ ਦਾ ਦੋਖੀ ਭੋਗੀ ਜਾਂਦੇ। ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ, ਇੱਕ ਬੰਦੇ ਨੇ ਫੁਰਨਾ ਲਿਆ ਜੀ ਮੈਂ ਦੁਨੀਆਂ, ਸਿਕੰਦਰ ਨੇ ਵੀ ਲਿਆ, ਉਹਨੇ ਕਿਹਾ ਮੈਂ ਸਾਰੀ ਦੁਨੀਆਂ ਜਿੱਤਣੀ। ਯਾਦ ਰੱਖਿਓ ਉਹਦੇ ਬਾਰੇ ਜਿਹੜੇ ਪੁਰਾਤਨ ਗ੍ਰੰਥ ਨੇ, ਮੈਨੂੰ ਇੱਕ ਵਾਰੀ ਕੈਲੀਫੋਰਨੀਆ ਬਹੁਤ ਸੂਝਵਾਨ ਸੱਜਣ ਨੂੰ ਨਾ ਕਿਹਾ, ਜਦੋਂ ਪੰਜਾਬ ਦੀ ਧਰਤੀ ਹੈ ਜੋ ਪੰਜਾਬ ਆਪਾਂ ਕਹਿੰਦੇ ਹਾਂ, ਉਹ ਇਸ ਬਿਆਸ ਤੱਕ ਕਹਿੰਦੇ ਨੇ ਪਹੁੰਚਦਾ ਪਿਆ, ਆ ਜਿਹੜਾ ਇਹਦੀ ਤੇਜ਼ੀ ਨਾਲ ਆਇਆ। ਪਰ ਇੱਥੋਂ ਨੇ ਆਪਣੀ ਮਾਂ ਨੂੰ ਇੱਕ ਪੱਤਰਿਕਾ ਲਿਖੀ, ਉਹ ਸੱਜਣ ਨੇ ਦੱਸਿਆ ਜੀ, ਕਹਿੰਦੇ ਉਸ ਪੱਤਰਿਕਾ 'ਚ ਉਹਨੇ ਲਿਖਿਆ ਸੀ, ਮੈਂ ਸਾਰਿਆਂ ਨੂੰ ਫਤਿਹ ਕਰਦਾ ਆ, ਪਰ ਜਿਨ੍ਹਾਂ ਲੋਕਾਂ ਨਾਲ ਹੁਣ ਮੇਰਾ ਵਾਹ ਪਿਆ ਉਹਨਾਂ ਨੂੰ ਫਤਿਹ ਕਰਨਾ ਬੜਾ ਮੁਸ਼ਕਲ ਹੈ। ਉਹਨੇ ਵੀ ਤਾਂ ਸੁਪਨਾ ਲਿਆ ਮੈਂ ਸਾਰੀ ਦੁਨੀਆਂ ਜਿੱਤਾਂਗਾ, ਬਾਬਾ ਫਰੀਦ ਸਾਹਿਬ ਦਾ ਇਹ ਬਚਨ ਚੇਤੇ ਰੱਖੀ। ਮੈਂ ਕਹਿੰਦਾ ਕੱਲੇ ਉਹਨਾਂ ਲਈ, ਆਪਣੇ ਲਈ ਵੀ। ਮਹਾਰਾਜ ਕਹਿੰਦੇ ਕਦੀ ਕਬਰਾਂ ਚ ਲੰਘੀ, ਬਾਦਸ਼ਾਹਾਂ ਦੀਆਂ ਕਬਰਾਂ ਦੇਖੀਆਂ ਨੇ ਤੂੰ? ਬਾਬਾ ਫਰੀਦ ਸਾਹਿਬ ਕਹਿੰਦੇ ਨੇ ਉਹ ਬਾਦਸ਼ਾਹ ਦੀ ਕਬਰ ਦੇਖ ਜਿਹਦੇ ਉੱਤੇ ਕਦੀ ਜਿਉਂਦੇ ਜੀ ਤੁਰਦਾ ਸੀ ਤੇ ਜਿਹੜਾ ਛਤਰ ਝੋਲਦਾ ਸੀ ਉਹਦੇ ਤੇ ਸੋਨਾ ਲੱਗਾ ਹੋਇਆ ਸੀ। ਜਦੋਂ ਜਾਂਦਾ ਸੀ ਤੇ ਲੋਕ ਉਹਦੀ ਪਾਲਕੀ ਨੂੰ ਮੋਢਾ ਦਿੰਦੇ ਸਨ। ਉਹ ਜੋ ਜ਼ਬਾਨ ਤੋਂ ਕਹਿੰਦਾ ਸੀ ਸੱਤ ਹੁੰਦਾ ਸੀ। ਤੁਰਦਾ ਸੀ ਤੇ ਲੱਖਾਂ ਲੋਕ ਉਹਦੇ ਸਾਹਮਣੇ ਖਲੋ ਕੇ ਉਹਦੀ ਆਓ ਭਗਤ ਲਈ ਤਿਆਰ ਰਹਿੰਦੇ ਸਨ। ਅੱਜ ਮਹਾਰਾਜ ਕਹਿੰਦੇ ਦੇਖ ਵੱਡੇ ਸੁਪਨੇ ਲੈਣ ਵਾਲਾ, ਉਹਦੀ ਖਾਕ ਉਹਦੇ ਸਰੀਰ ਦੇ ਉੱਤੇ ਖਾਕ ਪਾਈ, ਉਹ ਮਿੱਟੀ ਦੇ ਥੱਲੇ ਪਿਆ। ਜਿਹੜਾ ਛਤਰ ਝੁੱਲਦਾ ਸੀ ਉਹ ਅਜਾਇਬ ਘਰ ਚ ਪਿਆ ਤੇ ਉੱਤੇ ਜਾਲਾ ਜੰਮਿਆ। ਜਿਹੜੀਆਂ ਉਹਦੀਆਂ ਸਿਫਤਾਂ ਦੇ ਵਿੱਚ ਸਾਜ ਵਜਾਉਂਦੇ ਸਨ ਉਹ ਬੰਦੇ ਮਰ ਚੁੱਕੇ ਨੇ, ਸਾਜ ਜੰਗਾਲੇ ਗਏ। ਮਹਾਰਾਜ ਕਹਿੰਦੇ ਸੁਪਨੇ ਸਾਰੀ ਧਰਤੀ ਨੂੰ ਜਿੱਤਣ ਦੇ ਲੈਂਦਾ ਸੀ, ਅਬ ਕਬਰਾਂ ਵਿੱਚ ਇਸ ਤਰ੍ਹਾਂ ਪਿਆ ਜਿਵੇਂ ਯਤੀਮ ਨੂੰ ਘਰੋਂ ਕੱਢ ਦਿੱਤਾ ਹੋਵੇ। ਇਹ ਮਹਾਰਾਜ ਜੀ ਦਾ ਸ਼ਲੋਕ ਹੈ। ਪਾਸ ਦਮਾਮੇ ਛੱਤ ਸਿਰ, ਦਮਾਮੇ ਦਾ ਅਰਥ ਨਗਾਰਾ, ਕੋਲ ਨਗਾਰੇ ਪਏ ਨੇ, ਵਜਾਉਂਦਾ ਤੇ ਕੋਈ ਨੀ ਪਿਆ ਨਾ। ਮੈਂ ਉਸ ਦਿਨ ਧੰਨ ਗੁਰੂ ਰਾਮਦਾਸ ਜੀ ਦੀ ਸਿਫਤ ਕਰਦਿਆਂ ਕੱਲ ਵੀ ਇਹ ਅੰਮ੍ਰਿਤਸਰ ਜਿਹੀ ਯੂਨੀਵਰਸਿਟੀ ਤੁਹਾਡੀ ਖੈਲਤ ਵਾਲੀ ਉੱਥੇ ਵੀ ਅਰਜ਼ ਕੀਤੀ। ਪਿਆਰਿਓ ਮੈਂ ਕਿਹਾ ਸੀ ਉਸ ਦਿਨ ਤਿੰਨ ਟੋਕਰੀਆਂ ਦਾ ਜ਼ਿਕਰ ਕੀਤਾ ਸੀ ਜਿਸ ਦਿਨ ਮਹਾਰਾਜ ਦਾ ਪੁਰਬ ਸੀ, ਮੈਂ ਫਿਰ ਦੁਹਰਾਉਣ ਲੱਗਾ। ਇੱਕ ਟੋਕਰੀ ਘੁੰਗਣੀਆਂ ਦੀ ਚੁੱਕੀ ਸੀ, ਇੱਕ ਟੋਕਰੀ ਕਾਰ ਸੇਵਾ ਦੀ ਚੁੱਕੀ ਸੀ। ਪਿਆਰਿਓ ਇਸ ਟੋਕਰੀ ਤੋਂ ਬਾਅਦ ਸੱਚੀ ਸਰਕਾਰ ਦੇ ਉੱਤੇ ਨਿਰੰਜਨੀ ਛਤਰ ਝੁੱਲਿਆ। ਮੈਂ ਛਤਰ ਸ਼ਬਦ ਵਰਤ ਰਿਹਾ ਪਰ ਉਹ ਦ੍ਰਿਸ਼ਟਮਾਨ ਤਾਂ ਦਿਸਦਾ ਹੀ ਹੈ ਨਾ, ਦ੍ਰਿਸ਼ਟਮਾਨ ਤਾਂ ਆਪਾਂ ਜਲੋਸ਼ ਜਾਂਦੇ ਹਾਂ ਨਾ, ਆਪਾਂ ਕਹਿੰਦੇ ਸੋਨੇ ਦੇ ਛਤਰ ਨੇ ਸਤਿਗੁਰਾਂ ਦੇ ਛੱਬੇ ਲੱਗੇ ਆ। ਪਰ ਪਿਆਰਿਓ ਉਹ ਛਤਰ ਤਾਂ ਸੋਨੇ ਦਾ ਮੁਥਾਜ ਵੀ ਨਹੀਂ। ਗੁਰੂ ਰਾਮਦਾਸ ਜੀ ਦਾ ਤਾਂ ਛਤਰ ਇੱਥੇ ਵੇ ਇਸ ਲੋਕ ਵਿੱਚ ਵੀ ਕਾਇਮ ਹੈ ਤੇ ਰੱਬ ਦੀ ਦਰਗਾਹ ਵਿੱਚ ਵੀ ਕਾਇਮ ਹੈ। ਆਪ ਕਹੋ ਜੀ ਰੱਬ ਦੀ ਦਰਗਾਹ 'ਚ ਕਿਵੇਂ? ਅੱਜ ਸਵੇਰੇ ਜਦੋਂ ਗੁਰਮੁਖ ਸਵਈਏ ਪੜ੍ਹ ਰਹੇ ਸਨ, ਇੱਕ ਸਵਈਆ ਪੜ੍ਹਿਆ ਉਹਨਾਂ ਨੇ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ। ਗੁਰੂ ਰਾਮਦਾਸ ਪਰਮੇਸ਼ਵਰ ਦੇ ਘਰ ਵਿੱਚ ਗਏ ਤੇ ਪਰਮੇਸ਼ਵਰ ਨੂੰ ਭਾਉਂਦਾ। ਫਿਰ ਧਿਆਨ ਨਾਲ ਸੁਣਿਓ, ਮੈਂ ਬਾਣੀ 'ਚੋਂ ਬੇਨਤੀ ਕਰ ਰਿਹਾ। ਇੱਥੇ ਸੀ ਸਾਰੇ ਕਹਿੰਦੇ ਚਵਰ ਛਤਰ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ, ਨਿਰੰਜਨੀ ਛੱਤ ਦੇ ਮਾਲਕ ਗੁਰੂ ਰਾਮਦਾਸ ਜੀ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਭਾਈ ਇਸ ਲੋਕ ਵਿੱਚ ਬਾਣੀ ਸਵਰੂਪ ਹੋ ਕੇ ਚਵਰ ਛਤਰ ਦੇ ਮਾਲਕ ਨੇ, ਤੇ ਸੱਚ ਇਹ ਰੱਬ ਦੀ ਦਰਗਾਹ ਵਿੱਚ ਪਰਮਾਤਮਾ ਨੇ ਆਪਣਾ ਸਿੰਘਾਸਨ ਗੁਰੂ ਰਾਮਦਾਸ ਨੂੰ ਦੇ ਦਿੱਤਾ। ਇਹ ਇਸ ਤੁਕ ਨੂੰ ਫਿਰ ਸੁਣਿਓ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਾਹੇ ਬਿਠਾਇਓ। ਉਹ ਸ੍ਰੀ ਗੁਰੂ ਧੰਨ ਗੁਰੂ ਰਾਮਦਾਸ ਜੀ ਨੂੰ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਉਸ ਦਾ ਸਿੰਘਾਸਨ ਪਤਾ ਕਿਹੋ ਜਿਹਾ? ਵਾਹਿਗੁਰੂ ਜੀ ਦਾ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ। ਮੇਰੀ ਅਰਜ਼ ਹੈ ਕਿ ਜਿਨ੍ਹਾਂ ਬੰਦਿਆਂ ਦੇ ਨਗਾਰੇ ਵੱਜਦੇ ਸਨ ਸਾਰੀ ਧਰਤੀ ਫਤਿਹ ਕਰਾਂਗੇ। ਪਿਆਰਿਓ ਵਾਹਿਗੁਰੂ ਰਾਜ ਭਾਗ ਦੈ ਅੰਦਰ ਦੀ ਨਿਰਮਾਣਤਾ ਦੈ। ਇੱਕ ਕਿਤਾਬ ਹੈ ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ, ਮੈਂ ਸ਼ਾਇਦ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਕਰਮ ਸਿੰਘ ਹਿਸਟੋਰੀਅਨ ਉਹਨਾਂ ਦੀ ਐਡਿਟ ਕੀਤੀ ਹੋਈ ਹੈ, ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ। ਉਹਦੇ ਵਿੱਚ ਉਹਨਾਂ ਇੱਕ ਲੇਖ ਦਿੱਤਾ ਹੈ ਸ਼ੇਰੇ ਪੰਜਾਬ ਬਾਰੇ। ਉਹ ਕਹਿੰਦੇ ਨੇ ਲਾਹੌਰ ਦੇ ਕਿਲ੍ਹੇ 'ਚ ਬੈਠੇ ਬਾਰਾਂ ਦਰੀ ਅਤੇ ਇੱਕ ਉਹਨਾਂ ਦਾ ਜਿਹੜਾ ਅਹਿਲਕਾਰ ਸੀ ਜਿਹਨੇ ਦੇਖਿਆ, ਸਿਪਾਹੀ ਨੇ, ਸਿਪਾਹੀ ਸ਼ਬਦ ਵਰਤਾਂ, ਉਹਨੇ ਕਿਸੇ ਹੋਰ ਨੂੰ ਦੱਸਿਆ, ਚਸ਼ਮਦੀਦ ਗਵਾਹ ਸੀ। ਉਹ ਕਹਿੰਦਾ ਸੰਧਿਆ ਦਾ ਵੇਲਾ ਸੀ ਅਤੇ ਮੂੰਹ ਅੰਮ੍ਰਿਤਸਰ ਵੱਲ ਕੀਤਾ ਸੀ, ਉਹ ਨੌਕਰ ਪਿੱਛੇ, ਸਿਪਾਹੀ ਪਿੱਛੇ ਖਲੋਤਾ ਅਤੇ ਸ਼ੇਰੇ ਪੰਜਾਬ ਦੀਆਂ ਅੱਖਾਂ 'ਚੋਂ ਨੀਰ ਸੀ ਅਤੇ ਉਹਦੀ ਜ਼ਬਾਨ 'ਚੋਂ ਭਰੇ ਗਲੇ ਨਾਲ ਆਵਾਜ਼ 'ਚ ਇਹ ਸੀ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਮੈਂ ਤਾਂ ਪੜ੍ਹਿਆ ਵੀ ਕੁਛ ਨਹੀਂ, ਇੰਨਾ ਮੇਰਾ ਚਿਹਰਾ ਸੋਹਣਾ ਵੀ ਨਹੀਂ, ਸੱਚੇ ਸੋਹਣਾ ਵੀ ਨਹੀਂ ਸੀ ਚੋਖਾ, ਤਸਵੀਰਾਂ ਵਾਲਾ ਤਾਂ ਜੋ ਮਰਜ਼ੀ ਬਣਾਈ ਜਾਣ, ਮਾਤਾ ਦੇ ਦਾਗ ਸਨ, ਚੇਚਕ ਦੇ ਦਾਗ ਸਨ, ਇੱਕ ਅੱਖ ਨਹੀਂ ਸੀ, ਮੇਰੇ ਕੋਲ ਹੁਸਨ ਵੀ ਨਹੀਂ, ਮੇਰੇ ਕੋਲ ਕੋਈ ਗੁਣ ਵੀ ਨਹੀਂ, ਪੜ੍ਹਿਆ ਵੀ ਮੈਂ ਨਹੀਂ, ਮੇਰੇ ਮਾਲਕਾ ਤੂੰ ਆਪਣੇ ਰਾਜ ਭਾਗ ਦੀ ਸੇਵਾ ਮੈਨੂੰ ਬਖਸ਼ੀ ਹੈ, ਕਿਰਪਾ ਕਰੀ ਸੇਵਾ ਕਰਦਿਆਂ ਕੋਈ ਇਹੋ ਜਿਹਾ ਗੁਨਾਹ ਨਾ ਕਰਾਈ ਕਿ ਜਿਹੜਾ ਮੈਂ ਤੇਰੇ ਘਰ 'ਚ ਦੇਣਦਾਰ ਹੋਵਾਂ। ਮੈਂ ਆਪ ਨੂੰ ਬੇਨਤੀ ਕਰਾਂ, ਉਹ ਕਦੀ ਸਿੰਘਾਸਨ 'ਤੇ ਨਹੀਂ ਬੈਠੇ, ਆਪ ਨੂੰ ਪਤਾ ਸ਼ੇਰੇ ਪੰਜਾਬ ਕਦੀ ਸਿੰਘਾਸਨ ਵਿੱਚੋਂ ਥੋੜਾ ਜਿਹਾ ਨਿਕਲਿਆ, ਮੈਨੂੰ ਇਹ ਪਤਾ ਮੈਂ ਜਿਹੜੇ ਸ਼ਬਦ ਦੀ ਗੱਲ ਕਰ ਰਿਹਾ ਉਹ ਕੁਰਸੀ ਤੇ ਬਹਿੰਦੇ ਸਨ, ਜਿਵੇਂ ਮੁਗਲ ਬਾਦਸ਼ਾਹ ਬੈਠੇ ਸਨ ਸਿੰਘਾਸਨ ਤੇ, ਸ਼ੇਰੇ ਪੰਜਾਬ ਸਿੰਘਾਸਨ ਤੇ ਨਹੀਂ ਬੈਠਦੇ। ਅੱਜ ਵੀ ਕੁਰਸੀ ਉਹਨਾਂ ਦੀ ਲੰਡਨ ਚ ਪਈ ਹੈ, ਚਲੋ ਮਿਲ ਵੀ ਜਾਂਦੀ ਹੈ। ਉਹਦੇ ਤਿੰਨੇ ਪਾਸੇ ਨਿੱਕੀਆਂ ਨਿੱਕੀਆਂ ਗੱਦੀਆਂ ਨੇ, ਵਿੱਚ ਉਹਦੇ ਹੀਰੇ ਜੜੇ ਕੋਈ ਆ, ਨਗ ਜੜੇ ਨੇ, ਸੋਨੇ ਚ ਮੜੀ ਹੈ। ਉਹ ਕੁਰਸੀ ਜਿੱਦਣ ਫਿੱਟ ਕੀਤੀ ਉਦਣ ਉਹ ਕਿਤਾਬ ਚ ਲਿਖਿਆ, ਉਹਨਾਂ ਕਿਹਾ ਕੁਰਸੀ ਇਸ ਢੰਗ ਨਾਲ ਫਿੱਟ ਕਰਿਓ ਬਣਾਇਓ, ਜਦੋਂ ਮੈਂ ਕੁਰਸੀ ਤੇ ਬੈਠਾਂ ਇਹਦਾ ਮੂੰਹ ਅੰਮ੍ਰਿਤਸਰ ਵੱਲ ਹੋ ਜਾਏ, ਕਿਉਂਕਿ ਇਹ ਦਾਤ ਦੇਣ ਵਾਲਾ ਧੰਨ ਗੁਰੂ ਰਾਮਦਾਸ ਹੈ। ਬਸ ਮੇਰੀ ਇੱਕ ਬੇਨਤੀ ਹੈ ਗੁਰਸਿੱਖੋ, ਜਦੋਂ ਰਾਜ ਭਾਗ ਲੈ ਕੇ ਨਾ ਧਰਮ ਵੱਲ ਪਿੱਠ ਕਰ ਦਿਆਂਗੇ ਨਾ, ਚਾਰ ਦਿਨ ਦੀਆਂ ਖੇਡਾਂ ਤਾਂ ਆ ਜਾਣਗੀਆਂ, ਜਿੰਨੇ ਦਾਤਾਂ ਦਿੱਤੀਆਂ ਨੇ ਜੇ ਉਹਦੇ ਵੱਲ ਫਿੱਟ ਹੋ ਗਈ ਤਾਂ ਪੱਲੇ ਕੁਛ ਵੀ ਨਹੀਂ ਰਹਿੰਦਾ, ਉਹਦੇ ਵੱਲ ਮੂੰਹ ਕਰਕੇ ਤੁਰੀਏ। ਮੈਂ ਫਿਰ ਅਰਜ਼ ਕਰਾਂ, ਗੁਰੂ ਸਾਹਿਬ ਕਹਿੰਦੇ ਪਾਸ ਦਮਾਮੇ, ਸਾਰੀ ਦੁਨੀਆਂ ਜਿੱਤਣ ਵਾਲਾ, ਉਹਦੇ ਨਗਾਰੇ ਕੋਲ ਪਏ ਨੇ, ਕੋਈ ਜਿੰਦਾਬਾਦ ਨਹੀਂ ਕਹਿ ਰਿਹਾ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਉਹਦੀਆਂ ਜਿਹੜੀਆਂ ਤੂਤੀਆਂ ਵੱਜਦੀਆਂ ਸਨ ਰੱਡ ਛੰਦ ਦੀ ਚਾਲ ਹੈ, ਕਵੀ ਕਿੱਥੇ ਚਲੇ ਗਏ ਜਿਹੜੇ ਰੱਡ ਛੰਦ ਵਿੱਚ ਉਹਦੀ ਸਿਫਤ ਕਰਦੇ ਸਨ। ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜਿਰਾਣ ਮੈਂ ਥੀਏ ਅਤੀਮਾ ਗੱਡ, ਕਬਰਾਂ ਸੁੱਤੇ ਨੇ ਯਤੀਮਾਂ ਦੀ ਤਰ੍ਹਾਂ। ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਨੇ ਬੰਦਿਆ ਤੂੰ ਸੋਚੀ ਬੈਠਾ ਪੱਛਮ ਦੇ ਪਾਸੇ ਕਿ ਮੈਂ ਇੱਧਰ ਜਾਣਾ, ਮੇਰੇ ਕੋਲ ਰਾਜ ਭਾਗ, ਮੇਰੇ ਕੋਲ ਫੌਜਾਂ, ਮੇਰੇ ਕੋਲ ਸਲਾਹਕਾਰ ਚੰਗੇ, ਮੇਰੇ ਕੋਲ ਇੰਨੀਆਂ ਵੋਟਾਂ, ਮੇਰਾ ਕੋਲ ਇੰਨਾ ਕੁਛ। ਸੱਚੇ ਪਾਤਸ਼ਾਹ ਕਹਿੰਦੇ ਨਾ, ਜੋ ਕੋਈ ਤੂੰ ਸੋਚੀ ਬੈਠਾ ਹੋ ਸਕਦਾ, ਤੇਰੀ ਸੋਚ ਪੂਰੀ ਹੋਣ ਤੋਂ ਪਹਿਲਾਂ ਤੇਰੇ ਸਵਾਸ ਪੂਰੇ ਹੋ ਜਾ। ਇਹ ਸਤਿਗੁਰੂ ਨੇ ਬਚਨ ਕੀਤਾ, ਮੈਂ ਨਹੀਂ ਆਪਣੇ ਕੋਲੋਂ ਕੋਈ ਸ਼ਬਦ ਕਹਿ ਰਿਹਾ, ਇਸੇ ਮਨਸਾ ਵਿੱਚ ਇਸੇ ਆਸਾ ਵਿੱਚ ਤੇਰੇ ਸਵਾਸ ਨਿਕਲ ਜਾਣ।
ਹੋਏ ਅਨੰਨ ਮਨ ਹਠ ਕੀ ਦ੍ਰਿੜਤਾ,
ਅੱਗੇ ਮਹਾਰਾਜ ਕਹਿੰਦੇ ਹੋਏ ਅਨੰਨ ਮਨ ਹਠ ਕੀ ਦ੍ਰਿੜਤਾ। ਹੁਣ ਇੱਥੇ ਮਹਾਰਾਜ ਕਿਹਨੂੰ ਸਮਝਾਉਂਦੇ ਨੇ? ਵੈਸੇ ਅਨੰਨ ਇਹਦਾ ਅਰਥ ਇਉਂ ਕਰੀਏ, ਅੰਨ ਸ਼ਬਦ ਵੀ ਆਉਂਦਾ, ਉਹ ਬੰਦਾ ਜਿਹੜਾ ਇੱਕ ਪਾਸੇ ਰੋਕ ਕਰਕੇ ਤੁਰ ਪਏ। ਅਨੰਨ ਸ਼ਬਦ ਵਾਹਿਗੁਰੂ ਦੇ ਭਗਤਾਂ ਲਈ ਵੀ ਵਰਤਿਆ ਹੈ, ਦਾਸ ਅਨਿਨ ਮੇਰੋ ਨਿਜਰੂਪ, ਭਗਤ ਨਾਮਦੇਵ ਜੀ, ਜਿਹੜਾ ਇੰਨਾ ਹੱਠ ਕਰਦਾ, ਦ੍ਰਿੜਤਾ ਕਰਦਾ, ਪਕਿਆਈ ਕਰਦਾ, ਇਹ ਕਹਿੰਦਾ ਜੀ ਮੈਂ ਜਿੱਥੇ ਖਲੋ ਗਿਆ ਬਸ ਮੈਂ ਇੱਥੇ ਹਾਂ, ਤਪ ਕਰ ਰਿਹਾ, ਜਪ ਕਰ ਰਿਹਾ, ਸਰੀਰ ਨੂੰ ਦੁੱਖ ਦੇ ਰਿਹਾ। ਇੰਨਾ ਕੁ ਅਨੰਨ ਇੱਕ ਪਾਸੇ ਰੁਕ ਕਰਕੇ, ਇੱਕ ਪਾਸੇ ਝੁਕਾ ਕਰਕੇ ਤੁਰ ਪਿਆ ਅਤੇ ਮਨ ਕਰਕੇ ਪਕਿਆਈ ਕਰੀ ਬੈਠਾ। ਤੇ ਮਹਾਰਾਜ ਕਹਿੰਦੇ ਪਕਿਆਈ ਕਰਕੇ ਕੀ ਕਰਦਾ ਹੈ?
ਆਪਸ ਕਉ ਜਾਨਾਤ।
ਫਿਰ ਉਹ ਜਿਹੜੀ ਕੁਝ ਸਮਾਂ ਸਾਧਨਾ ਕੀਤੀ, ਉਹ ਖੌਮੇ ਦਾ ਜਿਹੜਾ ਪਰਤ ਸੀ ਨਾ ਉੱਤੇ ਜੰਮ ਗਈ। ਉਹ ਲੋਕਾਂ ਨੂੰ ਕਹਿੰਦਾ ਆਖਰ ਘਰ ਬਾਰ ਛੱਡਿਆ, ਗ੍ਰਿਸ਼ਤੀ ਨਹੀਂ ਹੈਗੇ, ਅਸੀਂ ਪੈਸੇ ਨੂੰ ਕਦੀ ਹੱਥ ਨਹੀਂ ਲਾਇਆ। ਮਹਾਰਾਜ ਹੁਣ ਇਸ ਇਹਨਾਂ ਦੋ ਤੁਕਾਂ ਨੂੰ ਇਹ ਧਿਆਨ ਨਾਲ ਮੇਰੀ ਬੇਨਤੀ ਸੁਣਿਓ। ਮਹਾਰਾਜ ਕਹਿੰਦੇ ਜਿਹੜਾ ਬੰਦਾ ਇਹ ਅਨੰਨ ਭਗਤ ਇੱਕ ਪਾਸੇ ਦਾ ਹੋ ਜਾਏ, ਹੱਠ ਕਰਕੇ ਦ੍ਰਿੜਤਾ ਕਰਕੇ ਕੋਈ ਕਰਮ ਕਰਨ ਲੱਗ ਪਏ, ਧੂਣੀਆਂ ਰਮਾਵੇ, ਜਲ ਚ ਬਹਿ, ਮੈਂ ਰੋਟੀ ਨਹੀਂ ਖਾਂਦਾ, ਮੈਂ ਦੁੱਧ ਪੀਣਾ ਵਾਂ, ਮੈਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦਾ, ਮੈਂ ਆਹ ਨਹੀਂ ਕਰਦਾ, ਬੰਦਗੀ ਤੋਂ ਬਿਨਾਂ, ਨਾਮ ਰਸ ਤੋਂ ਬਿਨਾਂ ਸਿਰਫ ਸਰੀਰ ਘੱਟ ਕਰੀ ਜਾਏ, ਹੱਠ ਕਰ ਲੈਂਦੇ ਨੇ ਬੰਦੇ ਜੀ, ਹੱਠ ਕਰਕੇ ਦ੍ਰਿੜਤਾ ਪੈਦਾ ਕਰ ਲੈ। ਤੇ ਮਹਾਰਾਜ ਕਹਿੰਦੇ ਨੇ ਫਿਰ ਆਪਣੇ ਆਪ ਨੂੰ ਹੰਕਾਰ ਨਾਲ ਜਨਾਏ ਕਿ ਲੋਕੋ ਮੈਂ ਇੰਨੀ ਸਾਧਨਾ ਕੀਤੀ ਹੈ।
ਜੋ ਅਨਿੰਦ ਨਿੰਦ ਕਰ ਛੋਡਿਓ,
ਇਸ ਬੇਨਤੀ ਨੂੰ ਸੁਣਿਓ, ਜੋ ਅਨਿੰਦ ਨਿੰਦ ਕਰ ਛੋਡਿਓ, ਅਨਿੰਦ ਨਿੰਦ ਦੇ ਅੜਾ ਗੇਤਰ ਲੱਗਾ ਜੀ, ਅਨਿੰਦ ਜਿਹੜਾ ਨਿੰਦਣਾ ਨਹੀਂ ਸੀ ਚਾਹੀਦਾ, ਜਿਹਦੀ ਨਿੰਦਿਆ ਨਹੀਂ ਸੀ ਕਰਨੀ ਚਾਹੀਦੀ, ਵੇਖੋ ਇੰਨਾ ਹੰਕਾਰੀ ਹੋ ਗਿਆ ਕਿ ਜਿਹੜੇ ਗ੍ਰਿਸ਼ਤ ਨੂੰ ਨਹੀਂ ਸੀ ਨਿੰਦਣਾ ਚਾਹੀਦਾ ਉਹਨੂੰ ਅੱਜ ਨਿੰਦਣ ਲੱਗ ਪਿਆ। ਇਹ ਗ੍ਰਿਸ਼ਤੀ ਤਾਂ ਚਿੱਕੜ ਵਿੱਚ ਫਸੇ ਨੇ ਜੀ, ਇਹ ਗ੍ਰਿਸ਼ਤੀ ਤਾਂ ਮੋਹ ਵਿੱਚ ਫਸੇ ਆ ਜੀ, ਇਹਨਾਂ ਗ੍ਰਿਸ਼ਤੀਆਂ ਸਾਡੇ ਵੀ ਬੜੇ ਨੇ ਜੀ। ਮਹਾਰਾਜ ਸੱਚੀ ਲਓ, ਮੈਂ ਬੜੇ ਬੰਦੇ ਦੇਖੇ ਆ ਗ੍ਰਿਸ਼ਤੀਆਂ ਦਾ ਰੱਜ ਕੇ ਮਜ਼ਾਕ ਉਡਾਉਂਦੇ ਆ ਜੀ। ਮਹਾਰਾਜ ਕਹਿੰਦੇ ਜਿਹੜਾ ਨਹੀਂ ਸੀ ਨਿੰਦਣਾ ਚਾਹੀਦਾ ਉਹਨੂੰ ਰੱਜ ਕੇ ਨਿੰਦ ਰਿਹਾ ਹੈ।
ਸੋਈ ਫਿਰ ਫਿਰ ਖਾਤ,
ਕਹਿੰਦੇ ਨੇ ਜਿਹਦੀ ਨਿੰਦਿਆ ਕਰ ਰਿਹਾ ਸੀ, ਨਿੰਦਣਾ ਨਹੀਂ ਸੀ ਚਾਹੀਦਾ, ਉਹਦੀ ਨਿੰਦਿਆ ਕਰ ਰਿਹਾ, ਹੁਣ ਉੱਥੇ ਉਹਨਾਂ ਦੇ ਘਰਾਂ ਚ ਖਲੋ ਕੇ ਚਿੱਪੀ ਪਕੜ ਕੇ ਮੰਗ ਮੰਗ ਕੇ ਰੋਟੀ ਪਿਆ ਖਾਂਦਾ। ਮਹਾਰਾਜ ਕਹਿੰਦੇ ਤੂੰ ਤਾਂ ਨਿੰਦਦਾ ਪਿਆ ਸੀ, ਇਹਨੂੰ ਥੋੜਾ ਜਿਹਾ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ। ਬੰਦਾ ਜਿਹੜੀਆਂ ਚੀਜ਼ਾਂ ਤੋਂ ਨਫ਼ਰਤ ਕਰਦਾ, ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੁੰਦਾ, ਇਹ ਆਹ ਤਾਂ ਅੰਨ ਖਾਂਦੇ ਸੀ ਅਤੇ ਅੰਨ ਪਸੰਦ ਹੀ ਨਹੀਂ ਕਰਦੇ, ਅਸੀਂ ਪਿਆਜ਼ ਨਹੀਂ ਖਾਂਦੇ। ਮੈਂ ਭਾਈ ਵੀਰ ਸੋਹਣਾ ਇਹ ਕਰਤੇ ਵੀ ਕੀਤੇ ਆ, ਅਸੀਂ ਪਿਆਜ਼ ਨਹੀਂ ਖਾਂਦੇ ਜੀ, ਅਸੀਂ ਗੋਂਗਲੂ ਨਹੀਂ ਖਾਂਦੇ ਜੀ, ਅਸੀਂ ਮੂਲੀਆਂ ਨਹੀਂ ਖਾਂਦੇ ਜੀ, ਅਸੀਂ ਤਾਂ ਆਪਣੇ ਘਰ ਕਦੀ ਲਸਣ ਨਹੀਂ ਵਰਤਿਆ ਜੀ। ਉਹ ਥਾਂ ਥਾਂ ਫੁੱਲ ਫੁੱਲ ਦੱਸਦੇ, ਅਸੀਂ ਤਾਂ ਕਿਸੇ ਦੇ ਹੱਥ ਦੇ ਹੀ ਨਹੀਂ ਖਾਂਦੇ ਜੀ। ਮੈਂ ਬੜੇ ਬੰਦੇ ਵੇਖੇ ਜਾਂ, ਮੈਂ ਕਹਿੰਦਾ ਕਿਉਂ ਪਖੰਡ ਕਰਨੇ, ਮੈਂ ਹੀ ਵਿੱਚ ਆ। ਉਹ ਨਾ ਨਾ ਤੂੰ ਹੱਥ ਨਾ ਲਾਈ ਭਾਂਡੇ ਨੂੰ, ਕਿਉਂ ਜੀ ਤੂੰ ਪਤਤ ਹੈ। ਵਾਹਿਗੁਰੂ ਮੈਂ ਸ਼ਬਦ ਨਹੀਂ ਕਹਿਣੇ ਚਾਹੀਦੇ, ਨਹੀਂ ਨਹੀਂ ਭਾਵੇਂ ਤੂੰ ਅੰਮ੍ਰਿਤ, ਮੈਂ ਇੱਥੋਂ ਤੱਕ ਵੇਖਿਆ ਅੰਮ੍ਰਿਤ ਧਾਰੀਆਂ ਦਾ ਹੱਥ ਦਾ ਵੀ ਨਹੀਂ ਖਾਂਦੇ ਜੀ, ਨਹੀਂ ਨਹੀਂ ਜੀ ਅਸੀਂ ਨਹੀਂ ਇਸ ਹੱਥ ਦਾ ਖਾਂਦੇ। ਤੇ ਜੇ ਉਹੀ ਬੰਦਾ ਆਪਣੀ ਬਟਵੇ ਚੋਂ ਕੱਢ ਕੇ $100 ਦੇ ਦੇ ਉਹਨੂੰ ਜੇਬ 'ਚ ਪਾ ਲੈਂਦੇ ਆ, ਜੇ ਸਬਜ਼ੀ ਨੂੰ ਹੱਥ ਲਾਇਆ ਗੋਂਗਲੂ ਭ੍ਰਿਸ਼ਟ ਗਏ, ਪਾਣੀ ਭ੍ਰਿਸ਼ਟ ਗਿਆ, ਤੇ ਉਹ ਪਿਆਰਿਓ ਪਾਣੀ ਤਾਂ ਸਿੱਧਾ ਹੀ ਆਇਆ ਨਲਕੇ 'ਚੋਂ, ਤੇ ਉਹਨੇ ਵਿਚਾਰੇ ਨੇ ਗਲਾਸ 'ਚ ਪਾ ਦਿੱਤਾ। ਡਾਲਰ ਤਾਂ ਪਤਾ ਨਹੀਂ ਜਿੱਦਣ ਦਾ ਛੱਪਿਆ ਕਿੰਨਿਆਂ ਕਿ ਉਹ ਹੱਥਾਂ 'ਚੋਂ ਆਇਆ, ਸਿਗਰਟਾਂ ਵਾਲਿਆਂ ਨੇ ਪਕੜਿਆ, ਰੁਪਈਆ ਕਹਿ ਲਓ। ਉਹ ਕਿਉਂ ਆਪਾਂ ਦੁਨੀਆਂ ਸਾਹਮਣੇ ਕੀ ਦੱਸ, ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਜਗ ਮੈਂ ਬਗਤੇ ਦੁੱਧਾ ਧਾਰੀ, ਲੋਕਾਂ 'ਚ ਪ੍ਰਚਾਰ ਕੀਤਾ ਹੁੰਦਾ ਸਾਡੇ ਬਾਬਾ ਜੀ ਇਕੱਲੇ ਦੁੱਧ ਪੀਂਦੇ ਆ ਜੀ, ਤੇ ਮਹਾਰਾਜ ਕਹਿੰਦੇ ਨੇ ਏਡਾ ਸਿਆਣਾ ਅਲਸੀ ਦੀਆਂ ਪਿੰਨੀਆਂ ਬਣਾ ਕੇ ਬੈਠਾ। ਮਹਾਰਾਜ ਨੇ ਮਾਂ ਤੇ ਚੌਲ ਦਾ ਜ਼ਿਕਰ ਕੀਤਾ ਜੀ, ਪਿੰਨੀਆਂ ਬਣਾ ਕੇ ਰੱਖੀਆਂ ਨੇ, ਬਾਹਰ ਬਾਬਾ ਜੀ ਦੁੱਧ ਪੀਂਦੇ ਨੇ, ਅੰਦਰ ਜਾ ਕੇ ਬੁੱਕਲ ਮਾਰ ਕੇ ਪਿੰਨੀਆਂ ਵੀ ਚਾਰ ਖਾ ਹੁੰਦਾ, ਬਾਹਰ ਕਹਿੰਦਾ ਨਾ ਜੀ ਅੰਨ ਖਾਣਾ ਪਾਪ ਹੈ। ਮਹਾਰਾਜ ਜੀ ਨੇ ਬਾਣੀ 'ਚ ਬਚਨ ਕੀਤਾ ਜਗ ਮੈਂ ਬਗਤੇ ਦੁੱਧਾ ਧਾਰੀ, ਗੁਪਤੀ ਖਾਏ ਵਾਟਕਾ ਸਾਰੀ, ਲੁਕ ਲੁਕ ਕੇ ਪਿੰਨੀਆਂ ਖਾਈ ਜਾਂਦੇ ਆ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣਾ, ਨਿੰਦਦੇ ਆ ਲੋਕਾਂ ਦੀ ਔਲਾਦ ਨੂੰ ਤੇ ਗ੍ਰਿਸ਼ਤੀਆਂ ਦੇ ਨਿਆਣੇ ਮੰਗਦੇ ਆ। ਵੇਖੋ ਮੈਂ ਫਿਰ ਬੇਨਤੀ ਕੀਤੀ, ਸਿੱਖ ਮਤ 'ਚ ਬੜੇ ਐਸੇ ਸਾਧੂ ਸੰਤ ਹੋਏ ਸੱਚੀ ਮੁੱਚੀ ਜਿਨ੍ਹਾਂ ਨੇ ਸਭ ਕੁਝ ਤਿਆਗ ਕੇ ਭਜਨ ਬੰਦਗੀ ਕੀਤੀ, ਪਰ ਇਹ ਭੇਡ ਚਾਲ ਕਿਉਂ ਬਣ ਗਿਆ? ਅੱਗੇ ਸਿੱਖਾਂ ਦੀ ਗਿਣਤੀ ਕਿੰਨੀ ਕੁ ਯਾਦ ਹੈ ਜੀ? ਮੈਨੂੰ ਇੱਕ ਦਿਨ ਕਿਸੇ ਕਿਹਾ ਭਾਈ ਸਾਹਿਬ ਕਥਾ 'ਚ ਦਾ ਜ਼ਿਕਰ ਕਰਿਓ, ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ, ਮੇਰੀਆਂ ਲੱਤਾਂ ਜਿੰਨਾ ਕੁ ਦਾਮੇ ਮੈਂ ਉਹੀ ਕਰਨਾ, ਮੈਂ ਬੰਦਾ ਬਹਾਦਰ ਨਹੀਂ ਹੈਗਾ, ਕਿਉਂਕਿ ਇਹ ਜਿਹੜੇ ਘਰਾਂ 'ਚ ਸੁਣਦੇ ਮੈਨੂੰ ਮੈਸੇਜ ਮਿਲ ਜਾਂਦੇ, ਮੈਨੂੰ ਜਿੰਨੀ ਕੁ ਮੈਨੂੰ ਸਮਝ ਮੈਂ ਉਨੀ ਗੱਲ ਕਰ ਰਿਹਾ ਵੀ ਜੇ ਜਿੰਨਾ ਕੁ ਦਾਮ ਆਇਆ ਮੈਂ ਜਕਾਰੇ ਛਡਾਈ ਜਾਂ। ਉਹਨੇ ਮੈਨੂੰ ਗੱਲ ਕੇ ਕਹਿੰਦਾ ਭਾਈ ਸਾਹਿਬ ਸਿੱਖਾਂ ਦੀ ਦਿਨ ਬ ਦਿਨ ਗਿਣਤੀ ਘੱਟਦੀ ਪਈ ਹੈ। ਮੈਂ ਕਿਹਾ ਵੀ ਪਤਾ ਸਾਨੂੰ ਵੀ ਹੈ, ਮਰਦ ਪ੍ਰਧਾਨ ਸਮਾਜ ਕਹੇ, ਪਹਿਲਾਂ ਮੁੰਡਾ ਹੋ ਗਿਆ, ਬੜਾ ਕੌੜਾ ਸੱਚ ਹੈ, ਕਿਉਂਕਿ ਇਸ ਗੱਲ ਦਾ ਪਤਾ ਨਹੀਂ ਕੀ ਅਰਥ ਨਿਕਲਣਾ। ਪਰ ਸਿੱਖਾਂ ਨੂੰ ਇਸ ਪਾਸੇ ਸੋਚਣਾ ਜ਼ਰੂਰ ਚਾਹੀਦਾ। ਮੈਂ ਇੱਕ ਉਦਾਹਰਨ ਆਪ ਜੀ ਨੂੰ ਦੇਣ ਲੱਗਾ ਕਿ ਦ੍ਰਿੜਤਾ ਕਰਕੇ ਬੰਦਾ ਕਹਿੰਦਾ ਮੈਂ ਨਿੰਦਦਾ ਮਾੜੇ, ਤੇ ਜਿਨ੍ਹਾਂ ਦੀ ਨਿੰਦਿਆ ਕਰਦਾ ਫਿਰ ਉਹਨਾਂ ਪਿੱਛੇ ਚੋਰ ਪੈਂਦਾ, ਕੁਝ ਦਿਨਾਂ ਬਾਅਦ ਉਹ ਕੁਝ ਕਰਨਾ ਪੈਂਦਾ। ਇੱਕ ਮਹਾਰਾਜ ਦਾ ਸ਼ਬਦ ਆਇਆ, ਹਾਥ ਕਮੰਡਲ ਕਾਪੜੀਆ ਮੰਤ੍ਰਿਸ਼ਨਾ ਉਪਜੀ ਭਾਰੀ। ਸੁਣਿਓ ਇਸ ਤੁਕ ਨੂੰ, ਹਾਥ ਕਮੰਡਲ, ਕਮੰਡਲ ਗੜਵਾ, ਵੈਸੇ ਚਿੱਪੀ ਅਰਥ ਕਰਦੇ ਆ, ਕਾਪੜੀਆਂ ਕੱਪੜੇ ਨਹੀਂ ਪਾਣੇ ਜੀ, ਲੀਰਾਂ ਪਾਈ ਬੈਠਾ। ਕਈ ਬੰਦੇ ਧੱਕੇ ਨਾਲ ਜਾਣ ਕੇ ਚਾਰ ਚੁਫੇਰੇ ਕਲ ਕੁਲਖ ਲਾ ਲੈਣਗੇ, ਲੋਕੀ ਕਹਿਣ ਇਹਦਾ ਸੰਤ ਏ ਦਰਵੇਸ਼ ਏ ਜੀ। ਯਾਦ ਰੱਖਿਓ, ਬੰਦਗੀ ਕਰਨ ਵਾਲਾ ਭਾਵੇਂ ਰੇਸ਼ਮੀ ਕੱਪੜੇ ਵੀ ਪਾ ਲਿਓ ਤਾਂ ਵੀ ਪਰਿਵਾਰ ਹੈ, ਪ੍ਰਵਾਨ ਹੈ। ਜੇ ਬੰਦਗੀ ਕੋਈ ਨਹੀਂ ਨਾ, ਤੇ ਭਾਵੇਂ ਨੰਗਾ ਵੀ ਤੁਰਿਆ ਫਿਰੇ, ਉਹ ਵੀ ਕੋਈ ਰੱਬ ਨੂੰ ਪ੍ਰਵਾਨ ਨਹੀਂ। ਨਗਨ ਫਿਰਤ ਜੋ ਪਾਈਆ ਜੋਗ ਬਨਕਾ ਮਿਰਗ ਮੁਕਤ ਸਭੋਗ। ਜੇ ਨੰਗਿਆਂ ਰਹਿ ਕੇ ਰੱਬ ਮਿਲਦਾ ਹੁੰਦਾ, ਆ ਮਿਰਗ ਤਾਂ ਸਾਰੇ ਬ੍ਰਹਮ ਗਿਆ ਨਹੀਂ ਚਾਹੀਦੇ। ਮਹਾਰਾਜ ਕਹਿੰਦੇ ਹੱਥ ਕਮੰਡਲ ਕਾਪੜੀਆ, ਹੱਥ 'ਚ ਚਿੱਪੀ ਪਕੜੀ, ਤਨ ਦੇ ਉੱਤੇ ਗੋਦੜੀ ਪਾਈ, ਲੀਰਾਂ ਲਮਕੀਆਂ, ਮੰਤ੍ਰਿਸ਼ਨਾ ਉਪਜੀ ਭਾਰੀ। ਜੇਬ ਕੋਈ ਨਹੀਂ, ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ, ਪਰ ਚੇਤੇ ਰੱਖਿਓ ਖਾਤੇ ਖੋਲ ਕੇ ਦੇਖੋ ਕਿੰਨੇ ਕੁ ਨਿਕਲਣੇ ਨੇ। ਮੰਤ੍ਰਿਸ਼ਨਾ ਉਪਜੀ ਭਾਰੀ। ਅਗਲੀ ਗੱਲ ਧਿਆਨ ਨਾਲ ਸੁਣਿਓ, ਇਸਤਰੀ ਤਜ ਕਰ ਕਾਮ ਵਿਆਪਿਆ, ਆਪਣਾ ਵਿਆਹ ਹੋਇਆ, ਆਪਣੇ ਬੱਚੇ ਸਨ। ਮਹਾਰਾਜ ਗੁਰੂ ਨਾਨਕ ਸਾਹਿਬ ਜੋ ਸਦੀਆਂ ਪਹਿਲਾਂ ਸੱਚ ਕਹਿ ਰਹੇ ਨੇ, ਉਹ ਤ੍ਰੈਕਾਲ ਸੱਚ ਗਏ। ਆਪਣੇ ਪਰਿਵਾਰ ਨੂੰ, ਇਸਤਰੀ ਨੂੰ ਤਿਆਗ ਦਿੱਤਾ ਤੇ ਚਿੱਤ ਲਾਇਆ, ਪਰ ਨਾਰੀ ਨਕੰਮਿਆ ਬੰਦਿਆ, ਤੂੰ ਗ੍ਰਿਸ਼ਤੀ ਨੂੰ, ਗ੍ਰਿਸ਼ਤ ਨੂੰ ਤਿਆਗ ਦਿੱਤਾ, ਲੋਕਾਂ ਨੂੰ ਕਿਹਾ, ਨਿੰਦਿਆ ਔਰਤ ਨੂੰ, ਆਪਣੀ ਘਰ ਵਾਲੀ ਛੱਡ ਕੇ ਲੋਕਾਂ ਦੀਆਂ ਔਰਤਾਂ ਵਿੱਚ ਚਿੱਤ ਲਾਈ ਬੈਠਾ, ਤੇਰੇ ਵਰਗਾ ਮੂਰਖ ਕਿਹੜਾ ਹੋਵੇ। ਇਹ ਬਾਣੀ ਦੇ ਬਚਨ ਨੇ, ਤੁਕ ਫਿਰ ਚੇਤੇ ਰੱਖਿਓ, ਹਾਥ ਕਮੰਡਲ ਕਾਪੜੀਆ ਮੰਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿੱਤ ਲਾਇਆ ਪਰ ਨਾਰੀ। ਮਹਾਰਾਜ ਸਿਆਲਕੋਟ ਗਏ ਜੀ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ। ਇਹ ਘਟਨਾ ਸਿਰਫ ਸਾਂਝੀ ਥੋੜੀ ਕਰ ਲਈ, ਮਹਾਰਾਜ ਦਾ ਪੁਰਬ ਆ ਰਿਹਾ ਨਾ, ਤੇ ਉੱਥੇ ਜਦੋਂ ਪਹੁੰਚਦੇ ਆ ਤੇ ਬਾਰ ਬਾਰ ਬੇਰ ਦੇ ਥੱਲੇ ਬੈਠ ਕੇ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ, ਤੇ ਸਤਿਗੁਰਾਂ ਨੇ ਸ਼ਬਦ ਗਾਇਆ। ਸਿਆਲਕੋਟੀਏ ਲੋਕ ਸਿਆਲਕੋਟ ਵਾਲੇ ਇਕੱਠੇ ਹੋ ਗਏ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਸਾਡੇ ਸ਼ਹਿਰ ਨੂੰ ਬਚਾ ਦਿਓ। ਮਹਾਰਾਜ ਜੀ ਨੇ ਕਿਹਾ ਹੋਇਆ ਕੀ? ਕਹਿਣ ਲੱਗੇ ਸਾਡਾ ਸ਼ਹਿਰ ਗਰਕ ਜਾਣਾ। ਸਤਿਗੁਰੂ ਕਹਿੰਦੇ ਹੋਇਆ ਕੀ? ਕਹਿੰਦੇ ਆ ਮਹਾਰਾਜ ਜੀ ਇੱਥੇ ਪੀਰ ਹੈ ਹਮਜ਼ਾ, ਜਿਹਨੂੰ ਕਿਹਾ ਜਾਂਦਾ ਹਮਜ਼ਾ ਗੋਸ਼ ਕਹਿੰਦੇ ਆ, ਉਹ ਚਿੱਲਾ ਕੱਟਦਾ ਪਿਆ। ਕਿਉਂ? ਕਹਿੰਦੇ ਇੱਥੇ ਇੱਕ ਖੱਤਰੀ ਸੀ ਜੀ ਹਰਜਸ, ਉਹਦੇ ਘਰ ਆਇਆ ਤੇ ਉਹਨੇ ਕਿਹਾ ਫਕੀਰ ਮੇਰੇ ਲਈ ਦੁਆ ਕਰ। ਹਮਜ਼ੇ ਨੂੰ ਕਿਹਾ ਵੀ ਤੂੰ ਮੇਰੇ ਲਈ ਦੁਆ ਕਰ, ਰੱਬ ਮੈਨੂੰ ਪੁੱਤਰ ਦੇ, ਸੰਤਾਨ ਦੇ। ਹਮਜ਼ਾ ਗੋਸ਼ ਨੇ ਕਿਹਾ ਪੁੱਤਰ ਤੇਰੇ ਘਰ ਹੋਣਗੇ ਤੇ ਇੱਕ ਪੁੱਤਰ ਮੇਰਾ ਹੀ। ਕਹਿੰਦੇ ਉਹਦੇ ਘਰ ਮਹਾਰਾਜ ਤਿੰਨ ਬੇਟੇ ਹੋਏ। ਹਮਜ਼ਾ ਗੋਸ਼ ਪੁੱਤਰ ਮੰਗਣ ਵਾਸਤੇ ਆਇਆ, ਉਸ ਖੱਤਰੀ ਹਰਜਸ ਨੇ ਜਵਾਬ ਦੇ ਦਿੱਤਾ। ਤੇ ਮਹਾਰਾਜ ਉਹਨੇ ਫਿਰ ਇੱਕੋ ਦਮ ਪਿੰਡ ਚ ਕਿਹਾ ਸਿਆਲਕੋਟ ਝੂਠਿਆਂ ਦਾ ਪਿੰਡ, ਇਹ ਸ਼ਹਿਰ ਝੂਠਿਆਂ ਦਾ, ਸਤਿਗੁਰੂ ਗੁੰਬਦ ਚ ਬੈਠਾ ਹੈ ਤੇ ਚਿੱਲਾ ਕੱਟ ਰਿਹਾ। ਤੇ ਉਹਨੇ ਕਿਹਾ ਵੀ ਚਿੱਲੇ ਤੋਂ ਬਾਅਦ ਇਹ ਸਾਰੇ ਦਾ ਸਾਰਾ ਸ਼ਹਿਰ ਗਰਕ ਹੋ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਗੁੰਬਦ ਕੋਲ ਚਲੇ ਗਏ। ਇਹ ਸੱਚਾਈ ਹੈ ਜੀ, ਉਹ ਅਜੇ ਵੀ ਹੈਗਾ। ਜਿਨ੍ਹਾਂ ਦੇ ਮਨ ਚ ਥੋੜਾ ਜਿਹਾ ਕੀੜਾ ਹੋਵੇ ਨਾ ਜੀ, ਹੋ ਸਕਦਾ ਕਿ ਨਹੀਂ, ਉਹ ਹੈਗੀ ਸਥਾਨ ਅਜੇ। ਉੱਥੇ ਮਹਾਰਾਜ ਗਏ, ਸਤਿਗੁਰਾਂ ਨੇ ਕਿਹਾ ਭਾਈ ਮਰਦਾਨਿਆ ਆਵਾਜ ਦੇ, ਬੰਦਗੀ ਲੋਕਾਂ ਦੇ ਭਲੇ ਵਾਸਤੇ ਕਰੀ ਦੀ, ਲੋਕਾਂ ਦਾ ਗਰਕ ਕਰਨ ਵਾਸਤੇ ਨਹੀਂ ਹੁੰਦੀ। ਉਹ ਸੰਤੀ ਕਾਹਦਾ ਜਿਹੜਾ ਮੰਤਰ ਪੜ੍ਹ ਪੜ੍ਹ ਕੇ ਲੋਕਾਂ ਦੇ ਘਰ ਤਬਾਹ ਕਰੇ। ਆਵਾਜ਼ ਦੇ ਉਹਨੂੰ, ਚਿੱਲੇ ਕੱਟਦਾ ਪਿਆ ਲੋਕਾਂ ਨੂੰ ਮਾਰਨ ਲਈ? ਜੇ ਸਾਧਨਾ ਕਰਨੀ ਹੈ ਤੇ ਲੋਕਾਂ ਦੇ ਵਸਾਉਣ ਲਈ ਕਰੇ। ਭਾਈ ਸਾਹਿਬ ਨੇ ਆਵਾਜ਼ ਦਿੱਤੀ, ਉਹ ਬਾਹਰ ਨਹੀਂ ਨਿਕਲਿਆ। ਸਤਿਗੁਰਾਂ ਨੇ ਕਿਹਾ ਰਬਾਬ ਸੁਰ ਕਰ, ਰਬਾਬ ਸੁਰ ਕੀਤੀ। ਇਤਿਹਾਸ ਕਹਿੰਦਾ ਮਹਾਰਾਜ ਜੀ ਨੇ ਸ਼ਬਦ ਪੜਿਆ, ਮਨ ਮੰਦਰ ਤਨ ਵੇਸ਼ ਕਲੰਦਰ, ਘੱਟ ਕੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬੌੜ ਜਨਮ ਨਾ ਆਵਾਂ। ਮਨ ਬੇਧਿਆ ਦਿਆਲ ਸੇਤੀ, ਮੇਰੀ ਮਾਈ ਕੌਣ ਜਾਣੇ ਚਿੰਤ ਬਰਾਈ। ਜਦੋਂ ਸ਼ਬਦ ਉੱਚੀ ਉੱਚੀ ਗਾਇਆ, ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਇਤਿਹਾਸ ਕਹਿੰਦਾ ਸ਼ਬਦ ਵਿੱਚ ਏਡੀ ਵੱਡੀ ਤਾਕਤ ਗੁਰੂ ਨਾਨਕ ਸਾਹਿਬ ਗਾ ਰਹੇ ਨੇ, ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ, ਜਿਵੇਂ ਬਲਾਸਟ ਹੁੰਦਾ ਹੈ। ਇੱਕੋ ਦਮ ਹਮਜ਼ਾ ਗੋਸ਼ ਦਾ ਗੁੰਬਦ ਫਟ ਗਿਆ, ਉਹ ਫਟਿਆ ਹੋਇਆ ਅਜੇ ਵੀ। ਅਸੀਂ ਨੀ ਵੈਸੇ ਮੰਨਦੇ, ਸਿੱਖ ਨੀ ਨਾ ਮੰਨਦੇ ਛੇਤੀ ਕੀਤਿਆਂ, ਉਹ ਗੁਰੂ ਦੀਆਂ ਕੌਤਕਾਂ ਨੂੰ ਅਸੀਂ ਮੰਨੀਏ। ਗੁਰੂ ਜੀ ਸਮਰੱਥ ਨੇ, ਅਸੀਂ ਲੈਵਲ ਇੱਥੋਂ ਤੱਕ ਲੈ ਆਉਂਦਾ, ਬਾਬਾ ਜੀ ਸਾਡੇ ਵਰਗੇ ਸਨ। ਉਹ ਗੁਰਮੁਖ ਅਰਦਾਸ ਕਰੀਏ ਅਸੀਂ ਬਾਬਾ ਜੀ ਦੇ ਸਿੱਖੇ ਵਰਗੇ, ਸਿੱਖਾਂ ਵਰਗੇ ਬਣ ਜਾਈਏ। ਉਹ ਫਟਿਆ, ਉਹ ਚਾਨਣ ਆਇਆ, ਤੇੜ ਪੈ ਗਈ ਜੀ, ਚਾਨਣ ਆਇਆ, ਉਹਦਾ ਚਿੱਲਾ ਕੱਟਿਆ ਗਿਆ, ਕਿਉਂਕਿ ਹਨੇਰੇ ਚ ਕਰਨਾ ਹੁੰਦਾ। ਉਹ ਬਾਹਰ ਨਿਕਲਿਆ ਗੁੱਸੇ ਚ ਲਾਲ ਪੀਲਾ, ਤੂੰ ਕੌਣ? ਮਹਾਰਾਜ ਨੇ ਸ਼ਬਦ ਦੀ ਸਮਾਪਤੀ ਕਰਦੇ ਪੈਸੇ, ਜੀ ਜੰਤ ਸਭ ਸ਼ਰਨ ਤੁਮਾਰੀ, ਸਭ ਚਿੰਤ ਤੁਧ ਪਾਸੇ। ਜਦੋਂ ਸ਼ਬਦ ਸਮਾਪਤ ਕੀਤਾ, ਕਹਿੰਦਾ ਤੁਸੀਂ ਕੌਣ? ਗੁਰੂ ਸਾਹਿਬ ਕਹਿੰਦੇ ਰੱਬ ਦਾ ਬੰਦਾ। ਕਹਿੰਦੇ ਇੱਥੇ ਕੀ ਮੇਰੇ ਗੁੰਬਦ ਨੂੰ ਕੀ ਕੀਤਾ? ਮਹਾਰਾਜ ਕਹਿੰਦੇ ਅਸਾਂ ਨੇ ਕੀਤਾ, ਸ਼ਬਦ ਨੇ ਕੀਤਾ, ਇਹ ਸ਼ਬਦ ਦੀ ਖੇਡ ਹੈ। ਕਹਿੰਦਾ ਪਿੰਡ ਝੂਠਿਆਂ ਦਾ ਹੈ, ਹਜ਼ੂਰ ਨੇ ਕਿਹਾ ਝੂਠਿਆਂ ਦਾ ਨਹੀਂ, ਹਰ ਜਸ ਨੇ ਗਲਤੀ ਕੀਤੀ, ਤੇਰੇ ਨਾਲ ਵਾਅਦਾ ਕੀਤਾ ਤੇ ਤੈਨੂੰ ਬੱਚਾ ਦਿੰਦਾ, ਪਰ ਹਮਜੇ ਇੱਕ ਗੱਲ ਮੈਂ ਤੈਨੂੰ ਦੱਸਾਂ, ਤੂੰ ਵਿਆਹ ਨਹੀਂ ਕਰਾਇਆ, ਪਰ ਭੁੱਖ ਤਾਂ ਤੇਰੀ ਵੀ ਪੁੱਤਰ ਪਾਲਣ ਦੀ ਹੈ ਨਾ, ਏਦੂ ਚੰਗਾ ਵਿਆਹ ਕਰਾ ਲੈਂਦਾ ਤੇਰੇ ਘਰ ਨਿਆਣੇ ਹੋ ਜਾਂਦੇ, ਚਿੱਤ ਤਾਂ ਤੇਰੇ ਉੱਥੇ ਖਲੋਤਾ, ਤੂੰ ਕਿਸੇ ਦਾ ਪੁੱਤਰ ਮੰਗਣਾ ਤੇ ਆਪਣੇ ਬੱਚੇ ਹੋ ਜਾਂਦੇ। ਮੈਂ ਸੱਚੀ ਬੇਨਤੀ ਕਰਾਂ ਕਿ ਮਹਾਰਾਜ ਉੱਥੇ ਉਹਨੂੰ ਸਮਤ ਦਿੱਤੀ, ਉਹਨੂੰ ਕਿਹਾ ਬੰਦਗੀ ਕਰ, ਓਏ ਚਿੱਲੇ ਇਸ ਕਰਕੇ ਨੀ ਕੱਟੀ ਦੇ ਲੋਕਾਂ ਦੀ ਤਬਾਹੀ ਹੋ ਜਾਏ, ਬੰਦਗੀ ਇਸ ਕਰਕੇ ਕਰੀਏ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ। ਇਹ ਤੁਕਾਂ ਭਾਵੇਂ ਬਾਅਦ ਚ ਨੇ, ਪਰ ਮੈਂ ਆਪਣੇ ਕੋਲੋਂ ਸ਼ਬਦ ਵਰਤ ਰਿਹਾ। ਉਹਨੇ ਕਿਹਾ ਜੀ ਪਿੰਡ ਚ ਇਹ ਠੰਡਾ ਹੋ ਕੇ ਬਹਿ ਗਿਆ। ਮਹਾਰਾਜ ਨੇ ਕਿਹਾ ਮਰਦਾਨਿਆ ਆ ਪਕੜ 2 ਟਕੇ, ਸੱਚ ਤੇ ਝੂਠ ਖਰੀਦ ਕੇ ਲਿਆ। ਹਮਜ਼ਾ ਗੋਸ਼ ਨੂੰ ਕਹਿੰਦੇ ਕੋਲ ਬੈਠ ਜਾ, ਬੈਠਾ ਰਿਹਾ। ਭਾਈ ਮਰਦਾਨਾ ਗਿਆ, ਨੌਜਵਾਨ ਮੂਲੇ ਨੇ ਲਿਖ ਕੇ ਦੇ ਦਿੱਤਾ, ਮਰਨਾ ਸੱਚ ਤੇ ਜਿਉਣਾ ਝੂਠ। ਜਦੋਂ ਵਾਪਸ ਆਇਆ ਮਹਾਰਾਜ ਜੀ ਨੇ ਕਿਹਾ ਝੂਠਿਆਂ ਦਾ ਪਿੰਡ ਨਹੀਂ, ਇੱਥੇ ਅਕਲ ਵਾਲੇ ਵੀ ਹੈ ਨੇ ਜਿਹੜੇ ਮੌਤ ਨੂੰ ਨੇੜੇ ਦੇਖਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਸਿੱਖੋ ਚੇਤੇ ਰੱਖਿਓ, ਮਨ ਹੱਟ ਕਰਕੇ ਦ੍ਰਿੜਤਾ ਰੱਖ ਲੈਣੀ, ਮੈਂ ਆਹ ਨਹੀਂ ਖਾਂਦਾ, ਆਹ ਨਹੀਂ ਪਾਉਂਦਾ, ਆਹ ਨਹੀਂ ਕਰਦਾ। ਨਹੀਂ ਪਿਆਰਿਓ, ਗੁਰਸਿੱਖ ਬੰਦਗੀ ਕਰੇ, ਸਿਮਰਨ ਕਰੇ, ਪੇਟੂ ਨਾ ਹੋਵੇ, ਜੀਭ ਦਾ ਚਸਕੋਲਾ ਨਾ ਹੋਵੇ, ਤਨ ਦੇ ਕੱਪੜੇ ਅੱਜ ਸੱਚੀ ਆਪਣੇ ਲਈ ਕੁਝ ਨਹੀਂ ਕਰਦੇ, ਲੋਕਾਂ ਲਈ ਕਰਨੇ ਪੈਣ। ਵਾਹਿਗੁਰੂ, ਟਾਈਮ ਕਾਫੀ ਹੋ ਗਿਆ, ਸਾਡੇ ਕੱਪੜੇ ਵੀ ਤਾਂ ਲੋਕਾਂ ਲਈ ਨੇ ਨਾ। ਬੀਬੀਆਂ ਭੈਣਾਂ ਖਿਮਾ ਕਰਿਓ, ਕੱਪੜਾ ਇਸ ਕਰਕੇ ਖਰੀਦਿਆ ਜਾਂਦਾ ਵੀ ਪਾਰਟੀ ਜਾਣਾ, ਵਿਆਹ ਜਾਣਾ, ਲੋਕੀ ਵੇਖਣ ਮੇਰੇ ਸੂਟ। ਆਪਾਂ ਤਨ ਲਈ ਥੋੜਾ ਪਾਉਂਦੇ ਹਾਂ, ਆਪਾਂ ਤਾਂ ਲੋਕਾਂ ਲਈ, ਗਹਿਣੇ ਵੀ ਲੋਕਾਂ ਲਈ, ਘਰ ਵੀ ਲੋਕਾਂ ਲਈ। ਉਹ ਪਿਆਰਿਓ, ਗੱਡੀ ਵੀ ਚਾਰ ਪਹੀਆਂ ਵਾਲੀ ਲੋਕਾਂ ਲਈ, ਸੜਕ ਤੋਂ ਲੰਘਦੀ ਹੋਵੇ ਲੋਕੀ ਵੇਖਣ ਸਰਦਾਰ ਜੀ ਦੀ ਗੱਡੀ ਜਾਂਦੀ ਪਈ। ਆਪਣੇ ਲਈ ਤਾਂ ਕੁਝ ਵੀ ਨਹੀਂ ਜੀਂਦੇ, ਲੋਕਾਂ ਲਈ ਜੀ ਰਹੇ ਹਾਂ। ਆਪਣੇ ਲਈ ਜੀਏ ਤੇ ਭਜਨ ਬੰਦਗੀ ਹੈ। ਸਿਮਰਨ ਨੇ, ਗੁਰੂ ਸਾਹਿਬ ਜੀ ਨੇ ਕਿਹਾ ਇਹੋ ਜਿਹੇ ਬੰਦੇ ਜਿਹੜੇ ਨੇ ਉਹ ਪ੍ਰਵਾਨ ਨਹੀਂ,
ਸਹਿਜ ਸੁਭਾਏ ਭਏ ਕਿਰਪਾਲਾ,
ਗੁਰੂ ਕੋ ਹੱਠ ਨਹੀਂ, ਸੁਤੇ ਸਿੱਧ ਬੰਦਗੀ ਕਰੋ, ਨਿਮਰਤਾ ਚ ਰਹੋ। ਉਹ ਫਿਰ ਕਰਤਾ ਪੁਰਖ ਵਾਹਿਗੁਰੂ ਕਿਰਪਾਲੂ ਹੁੰਦਾ ਹੈ।
ਤਿਸ ਜਾਨਕੀ ਕਾਟੀ ਫਾਸ,
ਸੇਵਕ ਦੀਆਂ ਜਮਾਂ ਦੀਆਂ ਫਾਹੀਆਂ ਵਾਹਿਗੁਰੂ ਜੀ ਨੇ ਕੱਟ ਦਿੱਤੀਆਂ ਹਨ।
ਕਹੋ ਨਾਨਕ ਗੁਰ ਪੂਰਾ ਭੇਟਿਆ,
ਸਤਿਗੁਰੂ ਗੁਰੂ ਅਰਜੁਨ ਦੇਵ ਕਹਿੰਦੇ ਸਿੱਖਾ ਤੂੰ ਸਮਰੱਥ ਗੁਰੂ ਜੀ ਦੇ ਚਰਨਾਂ ਜੁੜ ਜੀ। ਹਜ਼ੂਰ ਕਹਿੰਦੇ ਸਾਨੂੰ ਸਮਰੱਥ ਗੁਰੂ ਜੀ ਦਾ ਮਿਲਾਪ ਹਾਸਲ ਹੋਇਆ।
ਪ੍ਰਵਾਨ ਗ੍ਰਸਤ ਉਦਾਸ,
ਐਵੇਂ ਹੱਟ ਦ੍ਰਿੜਤਾ ਕਰਕੇ ਪਰਿਵਾਰ ਨੂੰ ਜੰਜਾਲ ਨਾ ਕਹੀਂ, ਚਿੱਕੜ ਨਾ ਕਹੀਂ, ਚੇਤੇ ਰੱਖੀ ਕਿ ਤੂੰ ਗ੍ਰਸਤ ਵਿੱਚ ਉਦਾਸ ਹੋ ਕੇ ਪ੍ਰਵਾਨ ਹੋ ਜਾਏਗਾ ਜੇ ਪੂਰੇ ਗੁਰੂ ਨਾਲ ਜੁੜੇਗਾ ਤਾਂ। ਮੈਂ ਫਿਰ ਬੇਨਤੀ ਕਰਾਂਗਾ ਜੀ, ਸਤਿਗੁਰੂ ਦੇ ਘਰ ਦਾ ਗ੍ਰਸਤੀ ਪਤਾ ਕੌਣ ਹੈ? ਸੋ ਗਿਰਹੀ ਜੋ ਨਿਗ੍ਰਹੋ ਕਰੈ, ਉਹ ਗ੍ਰਸਤੀ ਹੈ ਜਿਹੜਾ ਮਰਨ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜਾਏ। ਫਿਰ ਮੇਰੀ ਬੇਨਤੀ, ਗ੍ਰਸਤੀ ਦਾ ਅਰਥ ਵਾਸ਼ਨਾ ਵਿੱਚ ਲੁਪਤ ਹੋਣਾ ਨਹੀਂ। ਜਿਹੜਾ ਆਪਾਂ ਕਹਿੰਦੇ ਮਹਾਰਾਜ ਨੇ ਗ੍ਰਸਤ ਦਿੱਤਾ, ਗ੍ਰਸਤ ਦਾ ਅਰਥ ਜੇ ਗ੍ਰਸਤ ਵਿੱਚ ਵੀ ਵਾਸ਼ਨਾ ਵਿੱਚ ਲਬਰੇਜ ਹੈ ਤੇ ਫਿਰ ਭੋਗੀ ਕਿਹਨੂੰ ਕਹਿੰਦੇ ਆ? ਸੋ ਗਿਰਹੀ ਜੋ ਨਿਗ੍ਰਹੋ ਕਰੈ, ਜਿਹੜਾ ਇੰਦਰੀਆਂ ਨੂੰ ਕਾਬੂ ਪਾ ਜਾਏ, ਪਰਿਵਾਰ ਵਿੱਚ ਗ੍ਰਸਤ ਵਿੱਚ ਰਹਿੰਦੇ ਆ, ਜਪ ਤਪ ਸੰਯਮ ਭੀਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ, ਉਹ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੈ। ਮੈਂ ਸਿਰਫ ਇੰਨੀ ਕੁ ਬੇਨਤੀ, ਅੱਜ ਦੋ ਗੱਲਾਂ, ਇੱਕ ਤਾਂ ਆਪਣੀ ਕੋਈ ਨਹੀਂ ਚੱਲਣੀ, ਚੱਲਣੀ ਰੱਬ ਦੀ ਹੈ, ਤੇ ਜਿਹਦੀ ਚੱਲਣੀ ਉਹਦੇ ਅੱਗੇ ਚੁੱਪ ਕਰ ਜਾਈਏ। ਬੰਦਾ ਬੰਦੇ ਅੱਗੇ ਚੁੱਪ ਕਰਦਾ, ਰੱਬ ਅੱਗੇ ਨਹੀਂ ਕਰਦਾ। ਸੱਚੀ ਲਓ, ਜੇ ਕੋਈ ਲੀਡਰ ਆ ਜਾਏ ਨਾ ਜੀ, ਮੈਂ ਕੱਲ ਪਰਸੋਂ ਵੀ ਕਿਹਾ, ਕੋਈ ਵੀ ਹੋਵੇ, ਇਹਨੂੰ ਪਲੀਜ਼ ਇੱਕ ਥਾਂ ਨਾ ਜੋੜਿਓ, ਆਪਣਾ ਬੌਸ ਹੀ ਕਿਉਂ ਆ ਜਾਏ? ਉਹ ਬੋਲੇ, ਸਾਰੇ ਇਸ ਤਰ੍ਹਾਂ ਬੈਠੇ ਹੁੰਦੇ ਆ, ਨੀਵੀਂ ਪਾਈ ਹੁੰਦੀ ਹੈ ਨਾ, ਕਿਉਂ? ਉਹਦੇ ਕੋਲ ਤਾਕਤ ਹੈ। ਤੇ ਜੇ ਬੰਦੇ ਦੀ ਤਾਕਤ ਵੇਖ ਕੇ ਤੂੰ ਚੁੱਪ ਕਰਕੇ ਮੰਨੀ ਜਾਂਦਾ, ਤੇ ਜਿਸ ਦੇ ਹੱਥ ਵਿੱਚ ਸਭ ਕੇ, ਚੁੱਪ ਕਰਕੇ ਉਹਨੂੰ ਕਿਉਂ ਨਹੀਂ ਮੰਨ ਲੈਂਦਾ? ਬੰਦੇ ਨੂੰ ਚੁੱਪ ਕਰਕੇ ਮੰਨਿਆ ਫਿਰ ਖੁਆਰੀ ਹੈ। ਜੋ ਵਾਹਿਗੁਰੂ ਜੀ ਕਹਿੰਦੇ ਜਿਸ ਠਾਕੁਰ ਸਿਓ ਨਾਹੀਂ ਚਾਰਾ, ਤਾਂ ਕੋ ਕੀਜੈ ਸਦ ਨਮਸਕਾਰਾ, ਉਹਨੂੰ ਮੱਥਾ ਟੇਕ ਆਓ ਜੀ। ਦੋ ਚਾਰ ਮਿੰਟ ਨਾਮ ਜਪ ਲਈ ਕਰੋ ਕਿਰਪਾ, ਸਮਾਂ ਮੈਂ ਖਿਮਾ ਕਰ ਦਿਓ, ਜ਼ਿਆਦਾ ਲੈ ਗਿਆ। ਵਾਹਿਗੁਰੂ ਜੀ ਕਰੋ ਕਿਰਪਾ, ਸਿੰਘ ਜੀ, ਸੰਗਤ ਜੀ, ਸਾਰੇ ਬੋਲਿਆ ਕਰੋ ਪਲੀਜ਼, ਸਾਰਿਆਂ ਦੀ ਹਾਜ਼ਰੀ ਲੱਗੇਗੀ ਗੁਰੂ ਰਾਮਦਾਸ ਦੇ ਘਰ 'ਚ, ਅਤੇ ਇੱਥੇ ਮਲਟੀਪਲ ਹੋਣਾ ਨਾਮ। ਫਿਰ ਯਾਦ ਰੱਖਿਓ, ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰੀ ਤੁਸੀਂ ਸਤਿਗੁਰੂ ਨੂੰ ਆਵਾਜ਼ ਮਾਰੋ ਅਤੇ ਗੁਰੂ ਸਾਹਿਬ ਹਜ਼ਾਰਾਂ ਵਾਰੀ ਆਵਾਜ਼ ਮਾਰਦੇ ਆ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਇਹ ਬਾਰੰਗ ਬਾਰ ਗੁਰ ਖੇਤ ਹੈ, ਉੱਥੇ ਤਾਂ ਹਜ਼ਾਰ ਵੀ ਮੈਂ ਸ਼ਬਦ ਵਰਤਿਆ, ਭਾਈ ਸਾਹਿਬ ਨੇ ਕਿਹਾ ਵਾਰ ਵਾਰ, ਗਿਣਤੀ ਕੋਈ ਨਹੀਂ। ਇਸ ਕਰਕੇ ਇਹ ਨਾਮ ਜੇ ਸਤਨਾਮ ਵਾਹਿਗੁਰੂ ਕਹਿੰਦੇ ਹਾਂ, ਇੱਥੋਂ ਆਪਾਂ ਇਹ ਵਧਾ ਕੇ ਲਿਜਾਣਾ ਹੈ, ਇਹ ਬਰਕਤ ਪਾਉਣ ਵਾਸਤੇ ਨਾਮ। ਕਰੋ ਕਿਰਪਾ ਜੀ ਸਾਰੇ, ਪਹਿਲਾਂ ਦਾਸ ਫਿਰ ਸਿੰਘ ਤੇ ਬੀਬੀਆਂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਸਿੰਘ ਬੋਲੋ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਸ਼ਬਦ ਦੇ ਅਖਰੀ ਅਰਥ ਕਰਦਿਆਂ, ਕਥਾ ਕਰਦਿਆਂ, ਵਿਚਾਰ ਕਰਦਿਆਂ, ਪ੍ਰਮਾਣਾਂ ਦਾ ਉਚਾਰਨ ਕਰਦਿਆਂ ਬਹੁਤ ਭੁੱਲਾਂ ਹੋਈਆਂ ਨੇ ਸੰਗਤ ਜੀ, ਬਖਸ਼ ਦੇਣਾ। ਆਓ ਸ਼ਬਦ ਦੇ ਅੰਤਲੀਆਂ ਤੁਕਾਂ ਸਰਵਣ ਕਰੀਏ ਜੀ।
ਸਹਿਜ ਸੁਭਾਏ ਭਈ ਕਿਰਪਾਲਾ, ਤਿਸ ਜਨ ਕੀ ਕਾਟੀ ਫਾਸ, ਕਹੋ ਨਾਨਕ ਗੁਰ ਪੂਰਾ ਭੇਟਿਆ, ਪ੍ਰਵਾਨ ਗਿਰਸਤ ਉਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ